ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦ ਆਨੰਦ ਮਾਨ ਲਈ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਵਡਭਾਗੇ ਹਾਂ, ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ, ਜਿਨ੍ਹਾਂ ਘੜੀਆਂ ਦੇ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ। ਗੁਰੂ ਪਿਆਰਿਓ, ਇਹ ਵਡਭਾਗਾਪਨ ਕੇਵਲ ਤਾਂ ਕੇਵਲ ਮਾਨਸ ਸਰੀਰ ਵਿੱਚ ਜਦੋਂ ਮਨ ਪਹੁੰਚਦਾ ਇਹ ਦਾਤ ਉਦੋਂ ਮਿਲਦੀ ਹੈ। ਗੁਰੂ ਸਾਹਿਬ ਬਾਣੀ 'ਚ ਲਿਖਦੇ ਆ, ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ। ਇਸ ਮਨ ਨੂੰ ਸਮਝਾਉਂਦੇ ਆ, ਕਹਿੰਦੇ ਮਨਾ ਤੇਰੇ ਵੱਡੇ ਭਾਗ ਜਦੋਂ ਹੁੰਦੇ ਆ ਨਾ, ਤਾਂ ਜਾ ਕੇ ਤੈਨੂੰ ਕਿਤੇ ਆ ਸਰੀਰ ਪ੍ਰਾਪਤ ਹੁੰਦਾ ਹੈ। ਔਰ ਜਿਹੜਾ ਸਰੀਰ ਆ ਇਹ ਕੇਵਲ ਤਾਂ ਕੇਵਲ ਤੈਨੂੰ ਆਪਣੇ ਆਪ ਨੂੰ ਪਹਿਚਾਨਣ ਲਈ ਮਿਲਿਆ। ਇਹ ਸਰੀਰ ਕੇਵਲ ਤਾਂ ਕੇਵਲ ਤੈਨੂੰ ਆਪਣੇ ਜਨਮ ਜਨਮਾਂ ਦੀ ਜਿਹੜੀ ਮੈਲ ਚੜ੍ਹੀ ਹੈ ਉਹਨੂੰ ਲਾਹੁਣ ਲਈ ਮਿਲਿਆ। ਔਰ ਮੈਲ ਜਿਹੜੀ ਲੱਥਣੀ ਹੈ ਬਿਨਾਂ ਗੁਰੂ ਦੇ ਸ਼ਬਦ 'ਤੇ ਨਹੀਂ ਲੱਥਣੀ, ਬਿਨਾਂ ਗੁਰੂ ਦੇ ਰਾਹ 'ਤੇ ਚੱਲਿਆਂ ਉਸ ਮੈਲ ਲੱਥਣੀ ਨਹੀਂ। ਅਤੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਆ ਕਰ ਕਿ ਇਹ ਜਨਮ ਤੈਨੂੰ ਮਿਲਿਆ ਕਦ ਲਈ, ਇਹ ਜਨਮ ਅਮੋਲਕ ਹੈ। ਦੁਲਬਦੇ ਪਾਈ ਵਿੜਪਾਕੀ, ਨਾਮ ਨਾ ਜਪੇ ਤਾਂ ਆਤਮ ਘਾਤੀ। ਗੁਰੂ ਸਾਹਿਬਾਂ ਨੂੰ ਕਹਿਣ ਲੱਗੇ, ਕਹਿੰਦੇ ਇਹ ਅਮੋਲਕ ਜਨਮ ਜਿਹੜਾ ਹੈ, ਜਿਹੜਾ ਸਰੀਰ ਆ, ਇਹ ਵੱਡਿਆਂ ਭਾਗਾਂ ਨਾਲ ਮਿਲਦਾ। ਔਰ ਇਸ ਸਰੀਰ ਅੰਦਰ ਵੀ ਜਦੋਂ ਇਹ ਮਨ ਨਾਮ ਨਹੀਂ ਜਪਦਾ, ਨਾਮ ਸਿਮਰਨ ਨਹੀਂ ਕਰਦਾ, ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਤੁਰਦਾ, ਤਾਂ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਤੂੰ ਜਿਹੜੀ ਜ਼ਿੰਦਗੀ ਹੈ ਨਾ, ਇਹ ਸਮਾਂ ਆਵਾਗੌਣ ਗੁਜ਼ਾਰ ਜਾਣਾ, ਤੂੰ ਵਡਭਾਗਾ ਹੈ, ਤੂੰ ਕਰਮਾਂ ਵਾਲਾ ਹੈ, ਤੈਨੂੰ ਇਹ ਸੁੰਦਰ ਦਾਤ ਮਿਲੀ ਹੈ। ਔਰ ਇੰਨੀ ਸੁੰਦਰ ਦਾਤ ਹੈ, ਗੁਰੂ ਸਾਹਿਬਾਂ ਸਮਝਾਉਂਦੇ ਪਏ ਨੇ, ਇਸ ਮਨ ਦੀ ਅਵਸਥਾ ਦੱਸਦੇ ਆ, ਕਹਿੰਦੇ ਮਨਾ ਦੇਖ ਕਿੰਨੀ ਉੱਚੀ ਅਵਸਥਾ ਮਿਲੀ ਹੈ ਤੈਨੂੰ। ਇਹ ਮਨ ਪੁੱਛਦਾ ਕਿੰਨੀ ਉੱਚੀ ਅਵਸਥਾ, ਅਤੇ ਧਿਆਨ ਨਾਲ ਪੜਿਆ ਕਰੋ ਬਾਣੀ ਵਿੱਚੋਂ, ਗੁਰੂ ਸਾਹਿਬਾਂ ਇਸ ਮਨ ਨੂੰ ਸਮਝਾਉਂਦੇ ਪਏ ਆ, ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵੇਸਵਾ ਜਾਉਣ ਵੱਲ ਵੱਲ ਉਤਰੇ। ਵਿਚਾਰ ਕਰਨਾ, ਅੰਤ ਕਾਲ ਜੋ ਇਸਤਰੀ ਸਿਮਰੇ, ਅੰਤ ਪਤਾ ਕਿਹਨੂੰ ਕਹਿੰਦੇ ਆ, ਅੰਤ ਕਹਿੰਦੇ ਸਮਾਪਤੀ ਨੂੰ, ਕਾਲ ਕਹਿੰਦੇ ਸਮੇਂ ਨੂੰ, ਇਸਤਰੀ ਕਿਹਨੂੰ ਕਹਿੰਦੇ ਆ। ਹੁਣ ਆਹ ਮੇਰੀਆਂ ਭੈਣਾਂ ਬੈਠੀਆਂ ਇਸਤਰੀਆਂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਇਸ ਜੱਗ ਮੈਂ ਪੁਰਖ ਏਕ ਹੈ ਹੋ ਸਗਲੀ ਨਾਰ ਸਬਾਈ, ਕਹਿੰਦੇ ਇਸ ਜੱਗ ਦੇ ਅੰਦਰ ਸਿਰਫ ਪੁਰਖ ਇੱਕ ਪਰਮਾਤਮਾ ਆ, ਬਾਕੀ ਸਾਰੀ ਸ੍ਰਿਸ਼ਟੀ ਔਰਤ ਆ, ਨਾਰ ਆ। ਫਿਰ ਇੱਥੇ ਗੁਰੂ ਜੀ ਨੇ ਕਿਉਂ ਅੱਖਰ ਵਰਤਿਆ, ਅੰਤ ਕਾਲ ਜੋ ਇਸਤਰੀ ਸਿਮਰੇ, ਇਸਤਰੀ ਕਿਹਨੂੰ ਕਹਿੰਦੇ ਆ, ਆਤਮਾ ਨੂੰ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਆਤਮਾ ਨੂੰ ਗੁਰਬਾਣੀ ਦੇ ਅੰਦਰ ਇਸਤਰੀ ਕਿਹਾ, ਧਨ ਕਿਹਾ, ਕਾਮਣ ਕਿਹਾ, ਕਾਮਣੀ ਕਿਹਾ, ਨਾਰ ਕਿਹਾ। ਆਪਾਂ ਨੇ ਵਿਚਾਰ ਨਹੀਂ ਕੀਤੀ ਵੀ ਗੁਰੂ ਸਾਹਿਬਾਂ ਨੇ ਇਹਨੂੰ ਇੰਨਾ ਕੁਛ ਕਿਉਂ ਕਿਹਾ, ਇਸ ਆਤਮਾ ਨੂੰ ਔਰਤ ਕਿਉਂ ਕਿਹਾ, ਇਸ ਆਤਮਾ ਨੂੰ ਨਾਰ ਕਿਉਂ ਕਿਹਾ, ਕਿਉਂ ਪੁੱਛਣਾ ਗੁਰੂ ਜੀ ਨੂੰ ਤੁਸੀਂ ਕਿਉਂ ਇਹਨੂੰ ਨਾਰ ਕਿਹਾ। ਅਤੇ ਗੁਰੂ ਜੀ ਜਵਾਬ ਦਿੰਦੇ, ਨਾਰ ਕਿਉਂ ਕਿਹਾ, ਕਹਿਣ ਲੱਗੇ ਭਾਈ ਗੱਲ ਸੁਣ, ਜਿੰਨਾ ਚਿਰ ਤੇਰੀ ਆਤਮਿਕ ਬਿਰਤੀ ਅਗਿਆਨਤਾ ਦੇ ਹਨੇਰੇ ਵਿੱਚ ਰਹੇਗੀ ਨਾ, ਉਨਾ ਚਿਰ ਤੇਰੀ ਆਤਮਾ ਔਰਤ ਕਹਿਲਾਏਗੀ। ਜਿੰਨਾ ਚਿਰ ਤੇਰੀ ਆਤਮਿਕ ਬਿਰਤੀ ਅਗਿਆਨਤਾ ਦੇ ਹਨੇਰੇ ਵਿੱਚ ਰਹੇਗੀ, ਉਨਾ ਚਿਰ ਇਹ ਔਰਤ ਕਹਿਲਾਏਗੀ, ਇਸਤਰੀ ਕਹਿਲਾਏਗੀ, ਨਾਰ ਕਹਿਲਾਏਗੀ। ਪਰ ਤਬਦੀਲੀ ਆ ਸਕਦੀ ਹੈ। ਤੁਸੀਂ ਦੇਖੋ, ਸਰੀਰ ਤੋਂ ਜਿਹੜੀ ਔਰਤ ਹੈ ਉਹ ਸਾਰੀ ਉਮਰ ਔਰਤ ਰਹਿੰਦੀ, ਕਦੀ ਤਬਦੀਲ ਨਹੀਂ ਹੋ ਸਕਦੀ। ਪਰ ਗੁਰੂ ਜੀ ਤਬਦੀਲੀ ਦੱਸਦੇ, ਤਬਦੀਲੀ ਆਤਮਿਕ ਬਿਰਤੀ ਵਿੱਚ ਆ ਸਕਦੀ ਹੈ। ਕੀ ਕਹਿਣ ਲੱਗੇ, ਕਹਿੰਦੇ ਆਤਮਾ ਤੂੰ ਔਰਤ ਹੈ ਪਰ ਤੂੰ ਪੁਰਖ ਬਣ ਸਕਦੀ ਹੈ, ਆਤਮਾ ਤੂੰ ਔਰਤ ਹੈ ਪਰ ਤੂੰ ਪੁਰਖ ਬਣ ਸਕਦੀ ਹੈ, ਤੂੰ ਨਾਰ ਹੈ ਤੂੰ ਨਰ ਬਣ ਸਕਦੀ ਹੈ। ਪੁੱਛਿਆ ਕਿਵੇਂ ਬਣ ਸਕਦੀ ਹੈ, ਤੇ ਸਲੋਕ ਮੱਲਾ ਨਾਵਾਂ ਦੇ ਵਿੱਚ ਜਵਾਬ ਦਿੰਦੇ, ਕੀ ਕਹਿੰਦੇ ਆ, ਕਹਿੰਦੇ ਜਹ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਧਿਆਨ ਦਿਓ, ਕਹਿੰਦੇ ਜਿਸ ਆਤਮਿਕ ਬਿਰਤੀ ਦੇ ਅੰਦਰ ਨਾਮ ਟਿਕ ਜਾਂਦਾ ਹੈ, ਸ਼ਬਦ ਟਿਕ ਜਾਂਦਾ ਹੈ, ਉਹਦੇ 'ਚ ਤਬਦੀਲੀ ਆ ਜਾਂਦੀ ਹੈ। ਕੈਸੀ ਤਬਦੀਲੀ ਆ ਜਾਂਦੀ ਹੈ, ਗੁਰੂ ਸਾਹਿਬਾਂ ਦੱਸਣ ਲੱਗੇ, ਉਹ ਨਾਰ ਤੋਂ ਨਰ ਬਣ ਜਾਂਦੀ ਹੈ, ਅਗਿਆਨਤਾ ਤੋਂ ਪ੍ਰਕਾਸ਼ ਬਣ ਜਾਂਦੀ ਹੈ। ਤਬਦੀਲੀ ਆ ਸਕਦੀ ਹੈ, ਪਰ ਇਹ ਤਬਦੀਲੀ ਕੇਵਲ ਤਾਂ ਕੇਵਲ ਜਦੋਂ ਮਨੁੱਖ ਸਰੀਰ 'ਚ ਪਹੁੰਚਦੀ ਨਾ ਆਤਮਾ, ਉਦੋਂ ਹੈ, ਉਸ ਤੋਂ ਪਹਿਲਾਂ ਨਹੀਂ ਹੈ। ਕੀ ਕਹਿਣ ਲੱਗੇ, ਅੰਤ ਕਾਲ ਜੋ ਇਸਤਰੀ ਸਿਮਰੇ। ਹੁਣ ਧਿਆਨ ਦਿਓ, 84 ਲੱਖ ਦਾ ਇੱਕ ਗੇੜਾ ਆ, 84 ਲੱਖ ਦਾ ਇੱਕ ਗੇੜਾ ਆ, ਪਰ 83,99,999 ਜਨਮ ਜਦੋਂ ਇਸ ਆਤਮਾ ਨੇ ਭੋਗੇ, ਉਹਨਾਂ ਜਨਮਾਂ ਅੰਦਰ ਬੈਠੀ ਆਤਮਾ ਨੂੰ ਉਸ ਗੇੜੇ ਦੀ ਸਮਾਪਤੀ ਕਰਨ ਦਾ ਮੌਕਾ ਨਹੀਂ ਮਿਲਿਆ, ਉਸ ਸਮੇਂ ਦੀ ਸਮਾਪਤੀ ਕਰਨ ਦਾ ਮੌਕਾ ਕਿਤੇ ਨਹੀਂ ਮਿਲਿਆ। ਉਹਨਾਂ ਨੇ ਕਿਹਾ ਅੰਤ ਕਾਲ ਕੀ ਕਹਿਣ ਲੱਗੇ, ਕਹਿੰਦੇ ਆਤਮਾ ਇਸ ਸਰੀਰ 'ਚ ਕੀ ਲੈਣ ਆਈ ਹੈ, ਇਸ ਜਨਮ 'ਚ ਕੀ ਲੈਣ ਆਈ ਹੈ। ਅਤੇ ਆਤਮਾ ਨੂੰ ਕੀ ਪਤਾ ਵਿਚਾਰੀ ਨੂੰ, ਆਪਾਂ ਤਾਂ ਸਾਰੇ ਅਣਜਾਣ ਆ, ਤਾਂ ਤਾਂ ਗੁਰੂ ਦੇ ਲੜ ਲੱਗਦੇ ਹਾਂ ਆਪਾਂ। ਜੇ ਸਾਨੂੰ ਕੁਝ ਗਿਆਨ ਹੁੰਦਾ ਸਾਨੂੰ ਗੁਰੂ ਦੀ ਖੋਜ ਕਰਨ ਦੀ ਕੀ ਲੋੜ ਪਈ ਸੀ। ਅਸੀਂ ਗੁਰੂ ਦੀ ਖੋਜ ਕੀਤੀ ਹੈ ਕਦ ਲਈ ਕੀਤੀ ਹੈ ਕਿ ਅਸੀਂ ਅਣਜਾਣ ਆ। ਗੁਰੂ ਦੀ ਲੋੜ ਕਿਹਨੂੰ ਪੈਂਦੀ ਹੈ, ਜਿਹਨੇ ਕੁਛ ਸਿੱਖਣਾ, ਜਿਹਨੂੰ ਕੁਛ ਰਾਹ ਦਿਖਾ ਸਕਦਾ ਹੈ। ਅਤੇ ਜਿਹਨੂੰ ਰਾਹ ਦਿਖਦਾ ਹੈ ਉਹ ਕਦੀ ਰਾਹ ਪੁੱਛਦਾ? ਸਾਨੂੰ ਰਾਹ ਦਾ ਪਤਾ ਨਹੀਂ ਹੈ, ਸਾਨੂੰ ਮਾਰਗ ਦਾ ਪਤਾ ਨਹੀਂ ਹੈ, ਅਸੀਂ ਗੁਰੂ ਦੇ ਮਗਰ ਲੱਗ ਤੁਰੇ। ਅਤੇ ਗੁਰੂ ਜੀ ਕਹਿਣ ਲੱਗੇ ਗੱਲ ਸੁਣ ਬਈ, ਤੈਨੂੰ ਰਾਹ ਦਿਖਦਾ ਨਹੀਂ ਅਤੇ ਮੈਨੂੰ ਰਾਹ ਦਿਖਦਾ ਹੈ। ਮੈਂ ਇਸ ਰਾਹ ਨੂੰ ਤੈਅ ਕੀਤਾ ਹੈ, ਉਸ ਮੰਜ਼ਿਲ 'ਤੇ ਪਹੁੰਚਿਆ ਜਿੱਥੇ ਤੈਨੂੰ ਪਹੁੰਚਾਉਣਾ ਚਾਹੁੰਦਾ। ਅਤੇ ਕੀ ਕਹਿੰਦੀ ਆਤਮਾ, ਕਹਿੰਦੀ ਦੱਸੋ ਫਿਰ। ਫਿਰ ਪਿਛੋਕੜ ਦੱਸਦੇ ਆ ਗੁਰੂ ਜੀ ਆਤਮਾ ਨੂੰ, ਕਹਿੰਦੇ ਗੱਲ ਸੁਣ, ਇੰਨੇ ਜਨਮ ਭੋਗੇ ਤੂੰ, ਉਹਨਾਂ ਜਨਮਾਂ ਅੰਦਰ ਉਹਦਾ ਤੈਨੂੰ ਸਮਾਂ ਮਿਲਿਆ ਸੀ ਨਾ 84 ਦੇ ਗੇੜ 'ਚ ਘੁੰਮਣ ਦਾ, ਉਹਦੀ ਸਮਾਪਤੀ ਕਰਨ ਦਾ ਟਾਈਮ ਨਹੀਂ ਲੱਗਾ। ਅੰਤਕਾਲ, ਕਹਿੰਦੇ ਇਸ ਸਰੀਰ 'ਚ ਕੀ ਲੈਣ ਆਈ ਹੈ, ਕਹਿੰਦੇ ਅੰਤਕਾਲ, ਕਹਿੰਦੇ ਇਸ ਸਰੀਰ ਦੇ ਅੰਦਰ ਉਸ ਸਮੇਂ ਦਾ ਅੰਤ ਕਰਨ ਆਈ ਹੈ ਤੂੰ। ਇੱਥੇ ਵੀ ਇਸਤਰੀ ਸਿਮਰੇ, ਕਹਿੰਦੇ ਇੱਥੇ ਬੈਠੀ ਵੀ ਤੂੰ ਅਗਿਆਨਤਾ ਰੂਪੀ ਹਨੇਰੇ 'ਚ ਬੈਠੀ ਹੈ। ਸਿਮਰੇ ਦਾ ਭਾਵ ਕੀ? ਚੇਤੇ ਕਰਨਾ। ਕਹਿੰਦੇ ਇੱਥੇ ਵੀ ਅਗਿਆਨਤਾ ਦੇ ਹਨੇਰੇ ਨੂੰ ਚੇਤੇ ਕਰਕੇ ਬੈਠੀ ਹੈ, ਤੈਨੂੰ ਯਾਦ ਕਾਹਦਾ, ਅਗਿਆਨਤਾ ਹੀ ਯਾਦ ਹੈ ਤੈਨੂੰ, ਹਨੇਰਾ ਹੀ ਦਿਸਦਾ ਤੈਨੂੰ। ਅੰਤਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਮਰੇ ਦਾ ਭਾਵ ਕੀ ਹੁੰਦਾ ਹੈ? ਬੇਮੁੱਖ ਹੋ ਜਾਣਾ। ਕਹਿੰਦੇ ਇਸੇ ਚਿੰਤਾ ਦੇ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਬੈਠੀ, ਅਗਰ ਤੂੰ ਪਰਮਾਤਮਾ ਤੋਂ ਬੇਮੁੱਖ ਰਹੀ ਤਾਂ ਕੀ ਹੋਏਗਾ? ਬੇਸਵਾ ਜੌਣ ਵੱਲ ਵੱਲ ਉਤਰੇ। ਤੁਸੀਂ ਕੀ ਕਹਿੰਦੇ ਹੋ? ਕੋਠੇ ਵਾਲੀ ਜੌਣ ਪੈ ਜਾਏਗੀ। ਗੁਰੂ ਪਿਆਰਿਆਂ ਦੇ ਨਾਲ ਭੁਲੇਖੇ 'ਚ ਪੈ ਜਾਇਆ ਕਰੋ। ਜਿਹੜੀ ਕੋਠੇ ਵਾਲੀ ਉਹ ਮਨੁੱਖ ਜਾਮੇ 'ਚ, ਕੋਠੇ ਵਾਲੀ ਗਣਕਾ ਹੋਈ ਉਹਨੂੰ ਮਹਾਂਪੁਰਖ ਘਰ ਜਾ ਕੇ ਤਰ ਕੇ ਆਏ। ਜੇ ਤੁਸੀਂ ਕੋਠੇ ਵਾਲੀ ਬੇਸਵਾ ਬਣ ਜਾਓਗੇ, ਹੈ ਤਾਂ ਮਨੁੱਖ ਜਨਮ ਹੀ ਹੈ ਨਾ। ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਹੈ ਤਾਂ ਜਾਮਾ ਮਨੁੱਖ ਦਾ ਹੀ ਹੈ ਨਾ। ਫਿਰ ਦੇਖੋ ਕੀ ਲਿਖਿਆ ਬਾਣੀ 'ਚ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹਿੰਦੇ ਮੈਂ ਮੂਰਖੀ ਕੇਤਕ ਬਾਤ ਕੋਟ ਪਰਾਧੀ। ਕਹਿੰਦੇ ਮੇਰੀ ਮੂਰਖ ਦੀ ਗੱਲ ਛੱਡ ਦਿਓ, ਧਿਆਨ ਦਿਓ। ਉਹਨਾਂ ਨੇ ਕਿਹਾ ਮੈਂ ਮੂਰਖ, ਆਪਣੇ ਆਪ ਨੂੰ ਮੂਰਖ ਕਹਿੰਦੇ ਨੇ, ਪਤਾ ਕਿਉਂ ਮੂਰਖ ਕਹਿੰਦੇ ਨੇ? ਕਦੀ ਗੌਰ ਕੀਤੀ? ਧਿਆਨ ਨਾਲ ਪੜ੍ਹੋ। ਕਹਿੰਦੇ ਮੈਂ ਮੂਰਖ, ਮੂਰਖ ਮੂਰਖ ਨੂੰ ਕਹਿੰਦੇ ਮੂੰਹ ਰੱਖ। ਕਹਿੰਦੇ ਮੈਂ ਤਾਂ ਪਰਮਾਤਮਾ ਵਾਲੇ ਪਾਸੇ ਮੂੰਹ ਰੱਖਿਆ, ਮੇਰੇ 'ਤੇ ਗੱਲ ਛੱਡ ਦਿਓ। ਕੋਟ ਅਪਰਾਧੀ ਤਰਿਆ ਰੇ, ਕਹਿੰਦਾ ਕਰੋੜਾ ਅਪਰਾਧ ਕਰਕੇ ਵੀ ਗੁਰੂ ਦਾ ਪੱਲਾ ਫੜ ਲਵੇ ਤੂੰ ਤਰ ਸਕਦਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇ ਉਹ ਤਰ ਸਕਦਾ, ਕਰੋੜਾ ਅਪਰਾਧ ਕਰਕੇ, ਕਰੋੜਾ ਅਪਰਾਧ ਕਰਕੇ। ਦੇਖੋ ਫਿਰ ਕੀ ਕਿਹਾ ਇੱਥੇ, ਕੀ ਕਹਿਣ ਲੱਗੇ? ਕਹਿੰਦੇ ਵੇਸਵਾ ਜਾਉਣ ਵੱਲ ਉਤਰੇ। ਕਿਹੜੀ ਵੇਸਵਾ? ਉਹ ਗੁਰੂ ਪਿਆਰਿਓ, ਅਗਲਾ ਜਨਮ ਤੁਸੀਂ ਵੇਖਿਆ ਹੀ ਨਹੀਂ ਕਿ ਮਿਲਣਾ ਕਿਹੜਾ। ਠੀਕ, ਪੜ੍ਹੋ ਧਿਆਨ ਨਾਲ ਕੀ ਲਿਖਿਆ ਬਾਣੀ 'ਚ। ਲਿਖਿਆ ਇੱਥੇ ਨਾਮੋ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਇੱਥੇ ਨਾਮੋ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨੂੰ ਬਿਸਤਰ ਮੈਂ ਸਮਾਏ। ਕਹਿੰਦੇ ਜੇ ਤੂੰ ਇੱਥੇ ਨਾਂ ਤੋਂ ਭੁੱਲ ਗਿਆ ਨਾ ਤਾਂ ਸਾਰੀਆਂ ਜੋਨਾਂ 'ਚ ਘੁਮਾਇਆ ਜਾਏਗਾ। ਅਤੇ ਕਿੱਥੇ ਲਿਖਿਆ ਵੇਸਵਾ ਜੋਨ 'ਚ ਪੈ ਜਾਏਗਾ? ਵੀ ਕਿਹੜੀ ਜੋਨ ਤੈਨੂੰ ਅਗਲੀ ਮਿਲਣੀ ਹੈ ਉਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਵੀ। ਫਿਰ ਆਓ ਕੀ ਮਤਲਬ ਹੈ? ਵੇਸਵਾ ਜੌਣ ਵੱਲ ਵੱਲ ਉਤਰੇ। ਵੇਸਵਾ ਜਿਹੜੀ ਵੇਸਵਾ ਨਾ ਕੋਠੀ ਵਾਲੀ, ਉਹ ਧੰਦਾ ਕਰਦੀ ਹੈ ਪਰ ਕਦੇ ਸੁਹਾਗਣ ਨਹੀਂ ਹੋ ਸਕਦੀ, ਉਹਦਾ ਕਿਸੇ ਨਾਲ ਵਿਆਹ ਨਹੀਂ ਹੁੰਦਾ, ਉਹ ਸੁਹਾਗਣ ਨਹੀਂ ਹੋ ਸਕਦੀ। ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਆਤਮਾ ਜੇ ਤੂੰ ਇਸ ਜਨਮ ਦੇ ਅੰਦਰ ਭਗਤੀ ਨਹੀਂ ਕੀਤੀ, ਅਗਿਆਨਤਾ ਦੇ ਹਨੇਰੇ ਵਿੱਚ ਬੈਠੀ ਰਹੀ, ਗੁਰੂ ਦਾ ਪੱਲਾ ਨਹੀਂ ਫੜਿਆ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਤਾਂ ਪਤਾ ਕੀ ਹੋਏਗਾ? ਉਹਨਾਂ ਜਾਮਿਆਂ 'ਚ ਜਾਏਂਗੀ ਜਿਹਨਾਂ ਜਾਮਿਆਂ 'ਚ ਤੂੰ ਵੇਸਵਾ ਦਾ ਜੀਵਨ ਭੋਗੇਂਗੀ, ਜਿਹਨਾਂ ਜਾਮਿਆਂ 'ਚ ਤੂੰ ਕਦੀ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕਦੀ, ਕਦੀ ਸੁਹਾਗਣ ਨਹੀਂ ਹੋ ਸਕਦੀ। ਇਹਦਾ ਮਤਲਬ 83,99,999 ਜਨਮ ਸਾਰੇ ਵੇਸਵਾ ਦੇ ਆ, ਉਹਨਾਂ ਜਾਮਿਆਂ 'ਚ ਆਤਮਾ ਸੁਹਾਗਣ ਨਹੀਂ ਹੋ ਸਕਦੀ। ਅਸੀਂ ਚੁੱਕੇ ਕੋਠੇ ਵਾਲੀ ਨੂੰ ਕਹਿਤਾ ਵੀ ਉਹ ਵੇਸਵਾ ਹੈ। ਗੁਰੂ ਪਿਆਰਿਓ, ਗੁਰਬਾਣੀ ਦੇ ਅੰਦਰ ਜਿਹੜੇ ਅੱਖਰ ਵਰਤੇ ਆ ਉਹ ਸਾਨੂੰ ਕਮਲਿਆਂ ਰਮਲਿਆਂ ਨੂੰ ਸਮਝਾਉਣ ਲਈ, ਉਦਾਹਰਣਾਂ ਦੇਣ ਲਈ ਵਰਤੇ ਨੇ, ਪਰ ਅੰਤਰੀ ਭਾਵ ਉਹਨਾਂ ਦੇ ਹੋਰ ਨੇ, ਸਾਨੂੰ ਸਮਝਾਉਣ ਲਈ ਵਰਤੇ ਵੀ ਵੇਸਵਾ ਵੇਖ ਲਓ ਕਦੀ ਸੁਹਾਗਣ ਨਹੀਂ ਹੋ ਸਕਦੀ। ਕਹਿੰਦੇ ਹਾਂਜੀ, ਕਹਿੰਦੇ ਫਿਰ ਬਾਕੀ ਜਨਮ ਸਾਰੇ ਵੇਸਵਾ ਦੇ, ਉਹਨਾਂ ਜਨਮਾਂ 'ਚ ਆਤਮਾ ਕਦੀ ਸੁਹਾਗਣ ਨਹੀਂ ਹੋ ਸਕਦੀ। ਅਸੀਂ ਕੋਠੇ ਵਾਲੀ ਵੱਲ ਚਲੇ ਗਏ, ਸਾਡੀ ਸੋਚ ਉੱਧਰ ਤੁਰ ਪਈ ਨਾ, ਵੀ ਆਪਾਂ ਕੋਠੇ ਵਾਲੀ ਬਣ ਜਾਵਾਂਗੇ, ਬੇਸਵਾ ਬਣ ਜਾਵਾਂਗੇ। ਗੁਰੂ ਕਹਿ ਰਹੇ ਨਹੀਂ, ਸਾਡੀ ਬਿਰਤੀ ਬੇਸਵਾ ਹੋ ਜਾਣੀ ਹੈ, ਸਾਡੀ ਆਤਮਿਕ ਬਿਰਤੀ ਬੇਸਵਾ ਹੋ ਜਾਣੀ ਹੈ। ਕਹਿੰਦਾ ਭਾਵ ਉਹਨਾਂ ਜਨਮਾਂ ਚਲੀ ਜਾਣੀ ਹੈ ਜਿਹਨਾਂ ਜਨਮਾਂ ਦੇ ਵਿੱਚ ਇਹਦਾ ਪਰਮਾਤਮਾ ਨਾਲ ਨਾਤਾ ਨਹੀਂ ਜੁੜ ਸਕਦਾ, ਇਹ ਪਰਮਾਤਮਾ ਦੇ ਦਰ 'ਤੇ ਨਹੀਂ ਪਹੁੰਚ ਸਕਦੀ। ਸੁਹਾਗਣ ਜਿਹੜੀ ਹੈ ਸਹੁਰੇ ਚੱਲ ਜਾਂਦੀ ਹੈ, ਹੈ ਨਾ, ਅਤੇ ਇਹ ਆਤਮਾ ਉਹਨਾਂ ਜਨਮਾਂ 'ਚ ਸਹੁਰੇ ਸੱਚਖੰਡ 'ਚ ਨਹੀਂ ਜਾ ਸਕਦੀ। ਸਿਰਫ ਸਮਝਾਇਆ ਹੈ ਪਰ ਆਪਾਂ ਸਮਝੇ ਨਹੀਂ ਹੈ। ਇਹਦਾ ਸਮਾਂ ਸਾਨੂੰ ਮਿਲਿਆ ਨਾ, ਇਹ ਵੱਡਾ ਮੁੱਲ ਆ, ਅਮੁੱਲਕ ਆ, ਇਹਦਾ ਆਪਾਂ ਮੁੱਲ ਨਹੀਂ ਦੇ ਸਕਦੇ। ਅਤੇ ਵਿਚਾਰ ਕਰਕੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੀ ਸਮਝਾਉਣਾ ਕਰਦੇ ਆ, ਕੀ ਕਹਿਣ ਲੱਗੇ, ਕਹਿੰਦਾ ਜਿਹਨਾਂ ਗੁਰਮੁਖ ਧਿਆਇਆ, ਜਿਹਨਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ। ਕਹਿੰਦੇ ਵੀ ਇੱਕ ਕੰਮ ਕਰੋ, ਜਿਹਨਾਂ ਗੁਰਮੁਖਾਂ ਨੇ, ਗੁਰਮੁਖ ਆਉਣਿਆ, ਜਿਹੜਾ ਗੁਰੂ ਦੀ ਅਧੀਨਗੀ ਕਰਦਾ, ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ, ਠੀਕ ਹੈ, ਉਹਨੇ ਗੱਲ ਪੱਲੇ ਬੰਨਿਓ। ਬੇਸ਼ੱਕ ਆਪਾਂ ਪੰਜਾਂ ਬਾਣੀਆਂ ਦਾ ਪਾਠ ਕਰਦੇ ਹਾਂ, ਬੇਸ਼ੱਕ ਆਪਾਂ ਪੰਜ ਕਕਾਰਾਂ ਦੇ ਧਾਰਨੀ ਹਾਂ, ਪਰ ਗੁਰੂ ਨੂੰ ਪਿਆਰੀ ਸਤਸੰਗਤ ਜੀ, ਅਸੀਂ ਬਾਹਰੋਂ ਤਾਂ ਵੇਖਣ ਨੂੰ ਗੁਰਮੁਖ ਲੱਗਦੇ ਹਾਂ, ਪਰ ਗੁਰੂ ਪਿਆਰਿਓ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਨਾ ਚੱਲਦੇ, ਉਹਨਾਂ 'ਚ ਅਸੀਂ ਗੁਰਮੁਖ ਨਹੀਂ ਹੋ ਸਕਦੇ। ਕਿਉਂਕਿ ਬਾਣੀ 'ਚ ਲਿਖਿਆ 216 ਅੰਗ ਦੇ ਉੱਤੇ ਕੀ ਲਿਖਦੇ ਆ ਗੁਰੂ ਸਾਹਿਬਾਨ, ਕਹਿੰਦੇ ਵਰਤ ਨੇਮ ਸੰਜਮ ਮੇ ਰਹਿਤਾ, ਵਰਤ ਨੇਮ ਸੰਜਮ ਮੇ ਰਹਿਤਾ, ਤਿਨਕਾ ਆਡ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ। ਦੇਖੋ ਕੀ ਕਹਿੰਦੇ ਆ, ਕਹਿੰਦੇ ਵਰਤ ਨੇਮ ਸੰਜਮ ਮੇ ਰਹਿਤਾ, ਵਰਤ ਰੱਖਦਾ ਹੈ, ਠੀਕ ਹੈ। ਹੁਣ ਦੇਖੋ ਨਾ, ਸਾਡੇ ਕਈ ਗੁਰਸਿੱਖ ਪਿਆਰੇ, ਕਈ ਸੱਜਣ ਐਸੇ ਜਿਹੜੇ ਵਰਤ ਰੱਖਦੇ ਆ, ਹੈ ਨਾ, ਕਹਿੰਦਾ ਵਰਤ ਨੇਮ, ਕਹਿੰਦਾ ਵਰਤ ਰੱਖਦਾ ਹੈ। ਨੇਮ ਦਾ ਭਾਵ ਕਿ ਨਿਯਮ ਦੀ ਪਾਲਣਾ ਕਰਦਾ ਹੈ, ਕਿਹੜੇ ਨਿਯਮ ਦੀ ਪਾਲਣਾ ਕਰਦਾ? ਹੁਣ ਆਪ ਜੀ ਨੇ ਦੇਖਿਆ, ਬੱਚਾ ਸਕੂਲ ਜਾਂਦਾ, ਰੋਜ਼ ਸਕੂਲ ਜਾ ਕੇ ਜਾਂਦਾ ਔਰ ਵਰਦੀ ਪਾ ਕੇ ਜਾਂਦਾ। ਸਕੂਲ ਰੋਜ਼ ਜਾਣਾ ਸਕੂਲ ਦਾ ਨਿਯਮ ਹੈ, ਵਰਦੀ ਪਾ ਕੇ ਜਾਣਾ ਸਕੂਲ ਦਾ ਨਿਯਮ ਹੈ। ਹੋਇਆ ਕਿ ਸਾਲ ਬਾਅਦ ਪੇਪਰ ਹੋਏ, ਬੱਚਾ ਫੇਲ ਹੋ ਗਿਆ। ਜਦੋਂ ਫੇਲ ਹੋ ਗਿਆ ਨਾ, ਪਿਤਾ ਜੀ ਗਏ ਮਾਸਟਰ ਜੀ ਕੋਲ, ਕਹਿੰਦੇ ਮਾਸਟਰ ਜੀ ਆਹ ਕੀ ਕਰਦਾ, ਆਹ ਨਿਆਣਾ ਫੇਲ ਕਰਤਾ ਮੇਰਾ ਤੁਸੀਂ। ਮਾਸਟਰ ਜੀ ਕਹਿੰਦੇ ਆ ਜਾਓ ਦਫ਼ਤਰ 'ਚ ਬੈਠੋ, ਬਹਿ ਗਏ। ਕਹਿੰਦੇ ਹਾਂ ਦੱਸੋ, ਕਹਿੰਦੇ ਮੇਰਾ ਬੱਚਾ ਫੇਲ ਕਰਤਾ ਤੁਸੀਂ। ਕਹਿੰਦੇ ਮੈਂ ਨਹੀਂ ਫੇਲ ਕਰਤਾ, ਆਹ ਲਓ ਫੜੋ ਦੇ ਸ਼ੀਟ ਦੇਖ ਲਓ, ਆਂਸਰ ਸ਼ੀਟ ਦੇਖ ਲਓ ਕੀ ਦੇਖਿਆ ਇਹਨੇ। ਕਹਿੰਦਾ ਮਾਸਟਰ ਜੀ ਮੈਂ ਨਹੀਂ ਵੇਖਣੀ ਸੀਟਾਂ, ਮੇਰਾ ਬੱਚਾ ਰੋਜ਼ ਸਕੂਲ ਆਉਂਦਾ, ਨਿਯਮਾਂ ਦੀ ਪਾਲਣਾ ਕਰਦਾ, ਰੋਜ਼ ਵਰਦੀ ਪਾ ਕੇ ਆਉਂਦਾ। ਕਹਿੰਦੇ ਬਿਲਕੁਲ ਵਰਦੀ ਕਰਕੇ ਆਉਂਦਾ। ਕਹਿੰਦੇ ਫਿਰ ਕਿੱਦਾਂ ਫੇਲ ਹੋ ਗਿਆ? ਅਤੇ ਮਾਸਟਰ ਜੀ ਕਹਿੰਦਾ ਜੀ 2 ਨੰਬਰ ਵਰਦੀ ਪਾਉਣ ਦੇ ਅਤੇ 2 ਨੰਬਰ ਰੋਜ਼ ਸਕੂਲ ਆਉਣ ਦੇ, 29 ਨੰਬਰ ਕਿੱਥੋਂ ਦੇ ਦਿਆਂ, 33 ਵਾਲਾ ਪਾਸ ਆ, 29 ਨੰਬਰ ਕਿੱਥੋਂ ਦੇ ਦਿਆਂ। ਇਹ ਨਿਯਮ ਹੈ ਨਾ, ਵਰਦੀ ਪਾ ਕੇ ਜਾਣਾ ਇਹ ਨਿਯਮ ਆ, ਅੰਮ੍ਰਿਤ ਛਕਣਾ ਨਿਯਮ ਆ, ਨਿਤਨੇਮ ਪੰਜਾਂ ਬਾਣੀ ਦਾ ਪਾਠ ਕਰਨਾ ਨਿਯਮ ਆ। ਪਰ ਗੁਰੂ ਪਿਆਰਿਓ ਬਾਣੀ 'ਚ ਲਿਖਿਆ, ਠੀਕ ਹੈ, ਹਰ ਜਸ ਰੇਮ ਨਾ ਗਾਇਲ ਹੈ ਜੋ ਸੰਗੀ ਹੈ ਤੇਰੋ, ਠੀਕ ਹੈ, ਜੋ ਤੇਰਾ ਸੰਗੀ ਹੈ ਉਹ ਤੂੰ ਨਾਮ ਸਿਮਰਨ ਨਹੀਂ ਕੀਤਾ। ਅਤੇ ਭਾਈ ਫਿਰ ਬਾਣੀ 'ਚ ਇੱਕ ਜਗ੍ਹਾ 'ਤੇ ਪੰਕਤੀ ਆਉਂਦੀ, ਅੱਗੇ ਭੁੱਖਾ ਕਿਆ ਖਾਈ, ਇਹਦਾ ਮਤਲਬ ਕੁਛ ਨਾਲ ਲੈ ਕੇ ਜਾਣਾ ਨਾ, ਜਿਹੜੀ ਆਪਾਂ ਅੱਗੇ ਜਾ ਕੇ ਖੜਨੀ ਹੈ ਨਾ, ਉਹ ਕੀ ਦਾਤ ਆ ਉਹ ਕਲ ਯੁੱਗ ਦੇ ਅੰਦਰ, ਕੇਵਲ ਤਾਂ ਕੇਵਲ ਕੀ ਹੈ, ਇਸ ਯੁੱਗ ਮੇਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦਾ ਕਲ ਯੁੱਗ ਦਾ ਸਮਾਂ ਇੱਥੇ ਨਾਮ ਦੀ ਵਿਡਿਆਈ ਆ, ਬਿਨਾਂ ਨਾਮ ਤੋਂ ਦਰਗਾਹ 'ਚ ਕਿਸੇ ਟੀਮ ਨਹੀਂ ਮਾਰਨੀ ਤੈਨੂੰ। ਹੁਣ ਲਓ ਸਾਹਿਬ, ਤਾਂ ਉਹਨਾਂ ਨੇ ਕਿਹਾ ਵਰਤ ਨੇਮ ਸੰਜੇ ਮੇ ਰਹਿਤਾ ਤਿਨਕਾ ਆਡ ਨਾ ਪਾਇਆ, ਅੱਗੇ ਚੱਲਣ ਔਰ ਹੈ ਭਾਈ। ਕਹਿੰਦੇ ਅੱਗੇ ਜਾਣਾ ਕੁਝ ਹੋ ਰਿਹਾ, ਉਹਾਂ ਕਾਮ ਨਾ ਆਇਆ, ਕਹਿੰਦੇ ਉੱਥੇ ਚੀਜ਼ਾਂ ਕੰਮ ਨਹੀਂ ਆਉਣੀਆਂ, ਉੱਥੇ ਤਾਂ ਜਾਣ ਵਾਲੀ ਸ਼ਕਤੀ ਕਿਹੜੀ ਆ, ਕੇਵਲ ਤਾਂ ਕੇਵਲ ਇਸ ਯੁੱਗ 'ਚ ਨਾਮ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ ਹੈ। ਜੇ ਤੇਰੀ ਸੁਰਤ ਸ਼ਬਦ ਸਵਾਰ ਨਹੀਂ ਹੁੰਦੀ ਤੇ ਭੋਲਿਆ ਤੂੰ ਸੱਚਖੰਡ ਨਹੀਂ ਪਹੁੰਚ ਸਕਦਾ, ਤੂੰ ਦਸਮ ਦੁਆਰ 'ਚ ਨਹੀਂ ਪਹੁੰਚ ਸਕਦਾ। ਤਾਂ ਗੁਰੂ ਸਾਹਿਬਾਨ ਸਮਝਾਉਂਦੇ ਆ, ਕਹਿੰਦੇ ਜਿਹਨਾਂ ਗੁਰਮੁਖ ਧਿਆਇਆ, ਕਹਿੰਦੇ ਜਿਹਨਾਂ ਨੇ ਗੁਰੂ ਦੀ ਸ਼ਰਨ ਲੈ ਲਈ, ਗੁਰੂ ਦੀ ਸ਼ਬਦ ਦੀ ਅਧੀਨਗੀ ਕੀਤੀ ਹੈ, ਸ਼ਰਨ ਦਾ ਮਤਲਬ ਕੀ ਅਧੀਨਗੀ, ਠੀਕ ਹੈ। ਹੁਣ ਦੇਖੋ ਆਪ ਜੀ, ਕਈ ਵਾਰੀ ਆਪਾਂ ਮਜ਼ਾਕ ਕਰਦੇ ਹਾਂ, ਕੋਈ ਮੀਆਂ ਬੀਬੀ ਦੀ ਬੜੀ ਬਣਦੀ ਹੈ, ਠੀਕ ਹੈ, ਤਾਂ ਜਨਾਨੀ ਆਪਣੇ ਘਰ ਕੰਮ ਕਰਦੀ, ਉਹ ਜਿਹੜਾ ਕੰਮ ਕਹਿੰਦੀ ਹੈ ਬੰਦੇ ਨੂੰ ਮਜ਼ਾਕ ਕਰ ਰਿਹਾ ਉਹ ਕਰ ਰਿਹਾ ਹੁੰਦਾ ਵਿਚਾਰਾ, ਉਹ ਕੀ ਕਹਿੰਦਾ ਵੀ ਵਾਕਈ ਮੇਰਾ ਹੱਕ ਬਣਦਾ, ਬਾਹਰੋਂ ਸਬਜ਼ੀ ਮੈਂ ਲਿਆਉਣੀ ਹੈ, ਦਾਲ ਮੈਂ ਲਿਆ ਕੇ ਆਉਣੀ ਹੈ, ਇਹਨੇ ਤਾਂ ਬਣਾਉਣੀ ਹੈ ਨਾ, ਉਹ ਤੁਰ ਪੈਂਦਾ। ਉਹਦੇ ਯਾਰ ਦੋਸਤ ਬਾਹਰ ਖੜ੍ਹੇ ਸੀ, ਉਹ ਕਹਿੰਦੇ ਆ ਜਾ ਯਾਰ ਖੇਡੀਏ ਤਾਸ਼ ਖੇਡੀਏ, ਅਤੇ ਉਹ ਕਹਿੰਦਾ ਯਾਰ ਘਰ ਪਰਾਹੁਣੇ ਆਏ ਆ ਅਤੇ ਮੈਂ ਰਾਸ਼ਨ ਲੈਣ ਆਇਆ, ਤਾਂ ਆਪਾਂ ਮਜ਼ਾਕ ਹੀ ਕਰਨ ਲੱਗ ਪੈਂਦੇ ਹਾਂ। ਇਹ ਜਨਾਨੀ ਦੀ ਸ਼ਰਮ 'ਚ ਰਹਿੰਦਾ, ਇਹ ਤਾਂ ਮਤਲਬ ਅਧੀਨਗੀ ਕਰਦਾ, ਉਹਦਾ ਕਹਿਣਾ ਬਣਦਾ। ਅਤੇ ਇੱਥੇ ਗੁਰੂ ਜੀ ਕੀ ਕਹਿੰਦੇ, ਆਂਦੇ ਉਹ ਗੁਰਮੁਖ ਆ ਜਿਹੜਾ ਗੁਰੂ ਦਾ ਕਹਿਣਾ ਬਣਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਧੀਨਗੀ ਕਰਦਾ ਹੈ। ਕਹਿੰਦਾ ਜਿੰਨਾ ਗੁਰਮੁਖ ਧਿਆਇਆ, ਕਹਿੰਦਾ ਜਿਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਅਧੀਨਗੀ ਕਰਕੇ ਨਾਮ ਸਿਮਰਨ ਕੀਤਾ, ਉਸ ਪਰਮਾਤਮਾ ਨੂੰ ਚੇਤੇ ਕੀਤਾ ਨਾ, ਕਹਿੰਦਾ ਇਹੋ ਜਿਹੇ ਗੁਰਮੁਖਾਂ ਨੂੰ ਜਾ ਕੇ ਮੈਂ ਪੁੱਛਾਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਿਤੇ ਮੈਂ ਪੁੱਛ ਲਵਾਂ ਨਾ ਵੀ ਯਾਰ ਗੱਲ ਸੁਣੋ, ਇਹ ਤੁਸੀਂ ਰੱਬ ਤੱਕ ਕਿੱਦਾਂ ਪਹੁੰਚ ਗਏ, ਇਹ ਤੁਸੀਂ ਰੱਬ ਰੱਬ ਕਿਵੇਂ ਕੀਤਾ, ਤੁਸੀਂ ਵਾਹਿਗੁਰੂ ਕਿਵੇਂ ਕੀਤਾ, ਤੁਸੀਂ ਨਾਮ ਸਿਮਰਨ ਕਿਵੇਂ ਕਰਦੇ ਹੋ ਬਈ? ਤੇ ਕਹਿੰਦਾ ਉਹ ਮੈਨੂੰ ਅੱਗੋਂ ਪਤਾ ਕੀ ਕਹਿੰਦੇ, ਦੇਖੋ ਸੋਚਣ ਵਾਲੀਆਂ ਗੱਲਾਂ, ਕਹਿੰਦਾ ਮੈਨੂੰ ਕਹਿੰਦੇ ਗੁਰ ਸੇਵਾ ਤੇ ਮਨ ਪਤੀ ਆਏ, ਕਹਿੰਦਾ ਮੈਨੂੰ ਉਹਨਾਂ ਦੱਸਿਆ ਕਿਹਨਾਂ ਨੇ, ਜਿਹਨਾਂ ਨੇ ਗੁਰੂ ਦੀ ਅਧੀਨਗੀ ਕਰਕੇ ਸੁੱਤ ਸ਼ਬਦ ਦਾ ਮਿਲਾਪ ਕਰਕੇ ਤੇ ਆਪਣੇ ਦਸਮ ਦੁਆਰ ਤੱਕ ਪਹੁੰਚਣਾ ਕੀਤਾ ਨਾ, ਇਹੋ ਜਿਹੇ ਗੁਰਮੁਖਾਂ ਨੂੰ ਮੈਂ ਮਿਲਿਆ। ਤੇ ਉਹਨਾਂ ਨੂੰ ਮੈਂ ਪੁੱਛਿਆ ਤੇ ਮੈਨੂੰ ਕੀ ਕਹਿਣ ਲੱਗੇ, ਕਹਿੰਦੇ ਗੁਰ ਸੇਵਾ ਤੇ ਮਨ ਪਤੇ ਆਏ। ਗੁਰ ਸੇਵਾ, ਗੁਰੂ ਦੀ ਸੇਵਾ, ਗੁਰੂ ਦੇ ਗੋਡੇ ਕੋਈ ਨਹੀਂ ਹੈ ਜਿਹੜੇ ਤੁਸੀਂ ਘੁੱਟ ਲਓਗੇ, ਸੋਚਣ ਵਾਲੀ ਗੱਲ। ਗੁਰੂ ਪਿਆਸਾ ਕੋਈ ਜਿਹੜੇ ਤੁਸੀਂ ਪਾਣੀ ਲਿਆ ਕੇ ਪਿਆ ਦੋਗੇ, ਹੁਣ ਗੁਰੂ ਦੀ ਸੇਵਾ ਕੀ? ਧਿਆਨ ਦੇਣ ਵਾਲੀ ਗੱਲ ਆ। ਗੁਰੂ ਸਾਹਿਬ ਨੂੰ ਸਭ ਕੁਝ ਸਾਨੂੰ ਸਮਝਾਉਂਦੇ ਬਾਣੀ ਅੰਦਰ ਹੀ, ਪਰ ਅਸੀਂ ਪਤਾ ਕਿੱਥੇ ਬੈਠੇ ਹਾਂ? ਅਸੀਂ ਬੈਠੇ ਹਾਂ ਪੜ ਪੜ ਗੱਡੀ ਲੱਦੀ, ਅਸੀਂ ਪੰਡਾਂ ਵੱਲ ਲੈਣ ਲੱਗੇ। ਕੋਈ ਕਹਿੰਦਾ 500 ਕਰ ਲਾ ਤਰ ਜਾਏਗਾ, ਕੋਈ ਕਹਿੰਦਾ 1000 ਕਰ ਲਾ ਤਰ ਜਾਏਗਾ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ 500 ਕਰ ਲਓ, 1000 ਕਰ ਲਓ, ਚੰਗੀ ਗੱਲ ਆ, ਪੜ੍ਹੋ ਬਾਣੀ। ਪਰ ਦੁੱਖ ਵਾਲੀ ਗੱਲ ਆ ਕਿ ਤੁਸੀਂ 500-1000 ਕਰ ਲਿਆ ਪਰ ਕਹਿਣਾ ਤਾਂ ਮੰਨਿਆ ਨਹੀਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਰਹੇ ਸੀ, ਕਹਿੰਦੇ ਉਹ ਭਾਈ ਧਿਆਨ ਦੇਣ ਕੇ ਵੇਖ, ਗੰਤੇ ਸੇਵ ਨਾ ਹੋਵੇ, ਕੀਤਾ ਥਾਏ ਨਾ ਪਾਏ। ਕਹਿੰਦੇ ਗਿਣਤੀਆਂ ਕਰਕੇ ਪਾਠ ਨਹੀਂ ਹੁੰਦੇ, ਗਿਣਤੀਆਂ ਕਰਕੇ ਸਿਮਰਨ ਨਹੀਂ ਹੁੰਦੇ। ਜਿਹੜਾ ਬੰਦਾ ਗਿਣਤੀਆਂ ਕਰਦਾ, ਕਹਿੰਦਾ ਗਿਣਤੀਆਂ ਕਰਨ ਵਾਲੇ ਦੀ ਇਹ ਗਿਣਤੀਆਂ ਕੀਤੀਆਂ ਦੀ ਅਵਸਥਾ ਦਰਗਾਹ 'ਚ ਕਬੂਲ ਨਹੀਂ ਹੁੰਦੀ, ਕਿਉਂਕਿ ਗਿਣਤੀਆਂ 'ਤੇ ਫਸਿਆ ਨਾ। ਜੋ ਉਹਨੇ ਕਿਹਾ ਗੁਰੂ ਜੀ ਨੇ ਉਹ ਤਾਂ ਕੀਤਾ ਹੀ ਨਹੀਂ, ਸੋਚਣ ਵਾਲੀ ਗੱਲ ਹੈ ਨਾ। ਜਿੰਨਾ ਚਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨੋਗੇ, ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਰਾਉਣਾ ਚਾਹੁੰਦੇ ਨਹੀਂ ਕਰੋਗੇ, ਕਿੱਥੇ ਪਹੁੰਚੋਗੇ? ਹੈ ਨਾ। ਹੁਣ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਬੈਠੇ ਹੋ, ਮਿਸ਼ਰੀ ਮਿਸ਼ਰੀ ਗਾਇਆ ਕਦੀ ਮੂੰਹ ਮਿੱਠਾ ਹੋਇਆ? ਦੁਨੀਆ ਗਾਉਂਦੀ ਫਿਰਦੀ ਹੈ ਨਾ, ਕਿਸੇ ਬੱਚੇ ਨੂੰ ਦੱਸਦਾ ਪੁੱਤ ਮਿਸ਼ਰੀ ਬੜੀ ਚੰਗੀ ਹੁੰਦੀ ਹੈ, ਮਿੱਠੀ ਹੁੰਦੀ ਹੈ, ਉਹਦੇ ਨਾਲ ਗਲਾ ਸਾਫ਼ ਹੋ ਜਾਂਦਾ ਹੈ ਨਾ। ਉਹਨੇ ਕਿੰਨੀ ਵਾਰੀ ਸੁਣ ਲਿਆ, ਬੱਚੇ ਨੇ ਕਿੰਨਿਆਂ ਕੋਲੋਂ ਸੁਣ ਲਿਆ। ਅਤੇ ਇੱਕ ਦਿਨ ਕਹਿੰਦਾ, ਕਹਿੰਦਾ ਪਿਤਾ ਜੀ ਇਹ ਮਿਸ਼ਰੀ ਹੁੰਦੀ ਕੀ ਹੈ? ਪੁੱਤ ਤੈਨੂੰ ਦੱਸਿਆ ਤਾਂ ਸੀ ਇਹਦੇ ਨਾਲ ਗਲਾ ਸਾਫ਼ ਹੋ ਜਾਂਦਾ। ਕਹਿੰਦਾ ਪਿਤਾ ਜੀ ਹਾਂ ਗੱਲ ਤਾਂ ਮੈਂ ਬੜਿਆਂ ਕੋਲੋਂ ਸੁਣ ਲਈ ਹੈ ਵੀ ਮਿਸ਼ਰੀ ਖਾਈਏ ਮਿੱਠੀ ਹੁੰਦੀ ਹੈ, ਗਲਾ ਸਾਫ਼ ਹੁੰਦਾ। ਹੁੰਦੀ ਹੀ ਕਿੱਦਾਂ ਦੀ ਆ, ਕਿਤੇ ਲਿਆ ਕੇ ਦਿਓ ਖਾ ਕੇ ਦੇਖੀਏ, ਪਤਾ ਲੱਗੇ ਗਲਾ ਸਾਫ਼ ਹੁੰਦਾ ਕਿ ਨਹੀਂ ਹੁੰਦਾ। ਫਿਰ ਭੱਜ ਕੇ ਲਿਆਂਦੀ ਮਿਸ਼ਰੀ ਵੀ ਆ ਲੈ ਪੁੱਤਰ, ਅਤੇ ਖਾ ਕੇ ਕੀ ਕਹਿੰਦਾ? ਕਹਿੰਦਾ ਅੱਜ ਪਤਾ ਲੱਗਾ ਮਿਸ਼ਰੀ ਕਿਹਨੂੰ ਕਹਿੰਦੇ ਆ। ਇਹਦਾ ਮਤਲਬ ਮਿਸ਼ਰੀ ਮਿਸ਼ਰੀ ਗਾਇਆ ਨਹੀਂ ਪਤਾ ਲੱਗਣਾ, ਮਿਸ਼ਰੀ ਖਾਇਆ ਸਵਾਦ ਆਉਣਾ, ਨਾਮ ਨਾਮ ਗਾਇਆ ਅੰਦਰ ਪ੍ਰਕਾਸ਼ ਨਹੀਂ ਹੋ ਜਾਣਾ, ਨਾਮ ਧਿਆਵਾਂਗੇ ਤਾਂ ਪ੍ਰਕਾਸ਼ ਹੋਣਾ, ਬਿਨਾਂ ਨਾਮ ਤੋਂ ਅੰਦਰ ਪ੍ਰਕਾਸ਼ ਨਹੀਂ ਹੋਣਾ। ਉਹ ਗੁਰੂ ਜੀ ਸਮਝਾਉਣਾ ਪਏ ਕਰਦੇ ਨੇ ਆਪਸੀ ਨੂੰ, ਕੀ ਕਹਿਣ ਲੱਗੇ? ਕਹਿੰਦੇ ਗੁਰ ਸੇਵਾ ਤੇ, ਸੇਵਾ ਕੀ ਹੈ? ਧਿਆਨ ਦੇਣ ਵਾਲੀ ਗੱਲ, ਸੇਵਾ ਕੀ ਹੈ? ਗੁਰੂ ਜੀ ਸੇਵਾ ਦੱਸਣ ਲੱਗੇ। ਸੇਵਾ ਕੀ ਹੈ? ਸੇਵਾ ਦਾ ਭਾਵ ਹੈ ਸੰਤ ਕੀ ਸੇਵਾ ਨਾਮ ਤੇ ਆਈਏ, ਸੰਤ ਕੀ ਸੇਵਾ ਨਾਮ ਤੇ ਆਈਏ। ਇਹਦਾ ਮਤਲਬ ਕੀ ਹੈ? ਸੇਵਾ ਦਾ ਭਾਵ ਹੈ ਕਿਸੇ ਦੇ ਮਾਰਗ ਤੇ ਚੱਲਣਾ, ਕਿਸੇ ਦੇ ਰਾਹ ਚੱਲਣਾ, ਕਿਸੇ ਦੇ ਆਖੇ ਲੱਗਣਾ, ਉਹਨੂੰ ਸੇਵਾ ਕਹਿੰਦੇ। ਤੇ ਗੁਰੂ ਸਾਹਿਬਾਂ ਨੂੰ ਉਹੀ ਗੱਲ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਜੇ ਤੇ ਤੂੰ ਗੁਰੂ ਦੇ ਰਾਹ ਤੇ ਤੁਰਦਾ, ਗੁਰੂ ਦੇ ਮਾਰਗ ਤੇ ਤੁਰਦਾ ਤੇ ਗੁਰੂ ਦੀ ਸੇਵਾ ਕਰਦਾ, ਇਹਦਾ ਮਤਲਬ ਹੁਣ ਦੇਖੋ ਆਪ ਜੀ, ਕੋਈ ਇਨਸਾਨ ਉਹਦੇ ਬਜ਼ੁਰਗ ਨੇ ਘਰ, ਮਾਂ ਬਾਪ ਬਜ਼ੁਰਗ ਨੇ ਘਰ ਰਹਿੰਦੇ ਨੇ, ਉਹ ਬਜ਼ੁਰਗ ਸੀਗੇ ਤੇ ਉਹਨਾਂ ਦਾ ਬੱਚਾ ਨਾ ਉਹਨਾਂ ਦੇ ਲਾਗੇ ਬੈਠਾ ਗੋਡੇ ਘੁੱਟਣ ਡਿਆ, ਤੇ ਕੋਈ ਲਾਗੋਂ ਲੰਘਣ ਲੱਗਾ ਤੇ ਉਹ ਉਹਨੂੰ ਕਹਿੰਦਾ ਵੀ ਵਾਹ ਬੜੀ ਸੇਵਾ ਕਰਦਾ ਹੈ। ਉਹ ਅੰਦਰ ਚਲਾ ਗਿਆ, ਜਦੋਂ ਅੰਦਰ ਗਿਆ ਨਾ, ਅੰਦਰ ਜਾ ਕੇ ਬਹਿ ਗਿਆ, ਜਿਸ ਲਈ ਅੰਦਰ ਜਾ ਕੇ ਬੈਠਾ ਤੇ ਉਹ ਮੇਰਾ ਬੇਟਾ ਸੀ ਨਾ ਉਹ ਪਰਾਂ ਚਲਾ ਗਿਆ ਪਾਣੀ ਲੈਣ ਵਾਸਤੇ, ਤੇ ਉਹ ਬਜ਼ੁਰਗਾਂ ਨੂੰ ਕਹਿੰਦਾ, ਕਹਿੰਦਾ ਬਜ਼ੁਰਗੋ ਬੜੇ ਭਾਗਾਂ ਵਾਲੇ ਹੋ, ਤੁਹਾਡਾ ਤਾਂ ਮੁੰਡਾ ਤੁਹਾਡੀ ਸੇਵਾ ਹੀ ਬੜੀ ਕਰਦਾ। ਤੇ ਬਜ਼ੁਰਗ ਪਤਾ ਕੀ ਕਹਿੰਦੇ? ਕਹਿੰਦੇ ਪੁੱਤਰਾ ਇਹ ਤੈਨੂੰ ਲੱਗਦਾ ਸੇਵਾ ਕਰਦਾ, ਤੂੰ ਗੋਡੇ ਘੁੱਟਦੇ ਵੇਖਿਆ ਨਾ। ਕਹਿੰਦਾ ਹਾਂ। ਕਹਿੰਦਾ ਪੁੱਤ ਇਹ ਸੇਵਾ ਨਹੀਂ ਕਰਦਾ, ਇਹ ਸਿਰਫ ਵਿਖਾਵਾ ਕਰਦਾ, ਇਹ ਮੇਰਾ ਕਦੀ ਕਹਿਣਾ ਨਹੀਂ ਮੰਨਦਾ। ਬਜ਼ੁਰਗਾਂ ਨੇ ਮੰਨਿਆ ਨਹੀਂ ਮੇਰੀ ਸੇਵਾ ਕਰਦਾ, ਕਿਹੜੀ ਗੱਲੋਂ? ਕਹਿੰਦੇ ਮੇਰਾ ਕਹਿਣਾ ਨਹੀਂ ਮੰਨਦਾ। ਇਹਦਾ ਮਤਲਬ ਗੋਡੇ ਘੁੱਟਦਾ। ਪੁੱਛਿਆ ਵੀ ਤੁਹਾਡੇ ਗੋਡੇ 'ਤੇ ਘੁੱਟਣ ਡਿਆ? ਕਹਿੰਦੇ ਪੁੱਤ ਇਹ ਮਤਲਬ ਨਹੀਂ ਘੁੱਟਣ ਡਿਆ ਜੀ, ਵੀ ਕਿਤੇ ਬਾਪੂ ਪੈਲੀ ਦੂਜੇ ਦੇ ਨਾਂ ਨਾ ਕਰਦੇ, ਮੇਰੇ ਨਾਂ ਕਰੇ ਤਾਂ ਘੁੱਟਦਾ ਹੈ, ਇਹ ਮੇਰਾ ਕਹਿਣਾ ਮੰਨਦਾ ਨਹੀਂ, ਮੇਰੀ ਸੇਵਾ ਹੀ ਨਹੀਂ ਕਰਦਾ। ਇਹਦਾ ਮਤਲਬ ਸੇਵਾ ਕੀ ਹੈ? ਕਹਿਣਾ ਮੰਨਣਾ। ਅਤੇ ਗੁਰੂ ਜੀ ਇੱਥੇ ਕੀ ਲਿਖਿਆ? ਗੁਰ ਸੇਵਾ ਤੇ ਮਨ ਪਤਿਆਏ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨ ਲੈਂਦਾ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਜਾਂਦਾ, ਕਹਿੰਦੇ ਉਹਦਾ ਮਨ ਪਤੀਜ ਜਾਂਦਾ, ਅਤੇ ਜਿਹੜਾ ਗੁਰੂ ਦਾ ਕਹਿਣਾ ਨਹੀਂ ਨਾ ਮੰਨਦਾ ਉਹਦਾ ਕਦੀ ਮਨ ਪਤੀਜਦਾ ਹੀ ਨਹੀਂ, ਮਨ ਖਲੋਂਦਾ ਹੀ ਨਹੀਂ ਕਿਤੇ ਟਿਕਾਣੇ ਦੇ। ਠੀਕ ਹੈ ਬਈ? ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਸੇ ਧਨਵੰਤ ਹਰ ਨਾਮ ਕਮਾਏ। ਸੇ ਧਨਵੰਤ, ਦੇਖਿਓ ਕਹਿੰਦੇ ਜਿਹੜੇ ਗੁਰੂ ਦੀ ਸੇਵਾ ਕਰਦੇ ਆ, ਗੁਰੂ ਦੇ ਮਾਰਗ ਦੇ ਚੱਲਦੇ ਆ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦੇ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰਨ ਨੂੰ ਤਿਆਰ ਨੇ, ਕਹਿੰਦੇ ਸੇ ਧਨਵੰਤ ਹਰ ਨਾਮ ਦੇ ਆਏ। ਹੁਣ ਧਨਵੰਦ ਕਿਹਨੂੰ ਕਹਿੰਦੇ ਆ? ਕਿਸੇ ਧਨਾਟ ਨੂੰ, ਅਮੀਰ ਨੂੰ ਕਹਿੰਦੇ ਆ, ਠੀਕ ਹੈ। ਕਹਿੰਦਾ ਹਰ ਨਾਮ ਕਮਾਏ, ਕਹਿੰਦਾ ਹਰੀ ਦੇ ਨਾਮ ਦੀ ਕਮਾਈ ਕਰਦੇ ਆ ਅਤੇ ਕਮਾਈ ਕਰਨ ਦੇ ਨਾਲ ਉਹ ਅਮੀਰ ਹੋ ਜਾਂਦੇ ਆ, ਧਨਾਟ ਹੋ ਜਾਂਦੇ ਆ, ਉਹਨਾਂ ਕੋਲ ਧਨ ਬੜਾ ਇਕੱਠਾ ਹੋ ਜਾਂਦਾ। ਕਿਹੜਾ ਧਨ ਇਕੱਠਾ ਹੋ ਜਾਂਦਾ? ਹੁਣ ਸੋਚਣ ਵਾਲੀ ਗੱਲ ਹੈ ਨਾ ਇੱਥੇ। ਹੁਣ ਆਪਾਂ ਕਿਹੜੀ ਅਮੀਰੀ ਦੀ ਗੱਲ ਕਰੀਏ ਇੱਥੇ, ਵੀ ਅਮੀਰ ਹੋ ਜਾਂਦੇ ਨੇ, ਕਿਹੜੀ ਅਮੀਰੀ ਵੀ ਸੋਚਣ ਵਾਲੀ ਗੱਲ? ਅਮੀਰ ਕਹਿੰਦੇ ਕਿਹਨੂੰ? ਅਮੀਰ ਕਹਿੰਦੇ ਨੇ ਜਿਹਦੇ ਕੋਲ ਧਨ ਬਹੁਤ ਹੈ। ਹੁਣ ਜਿਹਦੇ ਕੋਲ ਪੈਸਾ ਹੈ, ਜਿਹਦੇ ਕੋਲ ਧਨ ਬਹੁਤ ਆ, ਉਹ ਤੁਰਿਆ ਜਾਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਸੇ ਨੇ ਕਿਹਾ ਭਾਈ ਸਾਹਿਬ ਤੁਹਾਨੂੰ ਫਲਾਣਾ ਸਭ ਮਿਲਣਾ ਚਾਹੁੰਦਾ, ਉਹ ਕਹਿੰਦਾ ਕੋਈ ਗੱਲ ਨਹੀਂ, ਮਿਲਾਂਗੇ। ਕਾਹਦੇ ਲਈ? ਵੀ ਮੈਨੂੰ ਕਿਸੇ ਦੀ ਲੋੜ ਨਹੀਂ ਹੈ, ਮੇਰੇ ਕੋਲ ਬਹੁਤ ਪੈਸਾ ਆ। ਹੁਣ ਤੁਰਿਆ ਤੁਰਿਆ ਜਾਂਦਾ, ਆਪਾਂ ਕੀ ਕਹਿੰਦੇ? ਅਮੀਰ ਲੋਕ ਨੇ ਜਿਹੜੀ ਚੀਜ਼ ਪਸੰਦ ਆ ਜਿਹਦੀ ਖਰੀਦ ਲੈਂਦੇ, ਅਮੀਰ। ਅਤੇ ਗੁਰੂ ਜੀ ਪਤਾ ਕਹਿੰਦੇ? ਕਹਿੰਦੇ ਫਿਰ ਜਿਹੜੇ ਨਾਮ ਦੀ ਕਮਾਈ ਕਰਦੇ ਆ ਉਹਨਾਂ ਦੀ ਆਤਮਿਕ ਬਿਰਤੀ ਅਮੀਰ ਹੋ ਜਾਂਦੀ ਹੈ, ਆਤਮਿਕ ਬਿਰਤੀ ਅਮੀਰ ਹੋ ਜਾਂਦੀ, ਇੰਨੀ ਕੁ ਅਮੀਰ ਹੋ ਜਾਂਦੀ ਆ ਕਿ ਤੁਰੇ ਤੁਰੇ ਜਾਂਦੇ ਵੀ ਜੇ ਕਿਤੇ ਕੋਈ ਗੁਣ ਦੀ ਗੱਲ ਦੱਸਦਾ ਹੋਵੇ ਤਾਂ ਉਹ ਖਰੀਦ ਲੈਂਦੇ ਆ। ਵੇਖੋ ਅਮੀਰੀ ਆਈ ਉਹਨਾਂ ਦੇ ਅੰਦਰ। ਜੇ ਕੋਈ ਰੱਬ ਦੀ ਗੱਲ ਸੁਣਾਉਂਦਾ ਨਾ, ਧਿਆਨ ਦਿਓ। ਹੁਣ ਆਪਾਂ ਆ, ਸਾਡੇ ਕੋਲ ਗਰੀਬੀ ਹੈ, ਸਾਡੇ ਕੋਲ ਗਰੀਬੀ ਹੈ। ਕੈਸੀ ਗਰੀਬੀ? ਅਸੀਂ ਨਾਮ ਦੀ ਕਮਾਈ ਨਹੀਂ ਕੀਤੀ, ਅਤੇ ਹੋ ਕੀ ਰਿਹਾ? ਹੋ ਆ ਰਿਹਾ ਵੀ ਅਸੀਂ ਤੁਰੇ ਤਾਂ ਜਾਂਦੇ ਹਾਂ, ਪਰ ਅਸੀਂ ਕਿਤੇ ਗੁਰੂ ਘਰ ਵੀ ਜਾਂਦੇ ਹਾਂ, ਕਿਸੇ ਮਹਾਂਪੁਰਖ ਕੋਲ ਵੀ ਜਾਂਦੇ ਹਾਂ, ਪਰ ਅਸੀਂ ਉਹਦੇ ਕੋਲੋਂ ਗੁਣ ਦੀ ਦਾਤ ਨਹੀਂ ਖਰੀਦ ਸਕਦੇ। ਕਿਹੜੀ ਗੱਲੋਂ? ਵੀ ਸਾਡਾ ਪਤਾ ਮਨ ਕੀ ਹੁੰਦਾ ਵੀ ਯਾਰ ਜੇ ਆਏ ਹਾਂ ਤਾਂ ਕਿਤੇ ਮੇਰਾ ਫਲਾਣਾ ਕੰਮ ਬਣ ਜਾਣਾ, ਕਿਤੇ ਆਸ਼ੀਰਵਾਦ ਦੇ ਦੇਣ, ਕਿਤੇ ਫਲਾਣਾ ਕੰਮ ਬਣ ਜਾਏ ਅਤੇ ਆਨੰਦ ਆ ਜਾਇਆ। ਗੁਰੂ ਪਿਆਰਿਓ, ਸੋਚਣ ਵਾਲੀ ਗੱਲ ਹੈ, ਇਹ ਗਰੀਬੀ ਹੈ। ਗਰੀਬ ਬੰਦਾ ਚਾਹੁੰਦਾ ਵੀ ਕੁਛ ਨਾ ਕੁਛ ਫ੍ਰੀ 'ਚ ਮਿਲ ਜਾਵੇ, ਅਤੇ ਅਮੀਰ ਬੰਦਾ ਕੀ ਕਹਿੰਦਾ? ਕਹਿੰਦਾ ਮੈਨੂੰ ਪ੍ਰੋਬਲਮ ਕੋਈ ਨਹੀਂ, ਆ ਚੁੱਕ ਪੈਸੇ ਤਾਂ ਦੇ ਦਾਤ, ਹੈ ਨਾ। ਇਹਦਾ ਮਤਲਬ ਜਿਹੜਾ ਨਾਮ ਸਿਮਰ ਕਰਦਾ ਉਹਦੇ 'ਚ ਮਨ 'ਚ ਨਿਮਰਤਾ ਆ ਜਾਂਦੀ ਹੈ, ਉਹ ਨਿਮਰਤਾ ਦੇ ਕੇ ਜਿਹਦੇ ਕੋਲ ਮਰਜ਼ੀ ਗੁਣ ਖਰੀਦ ਲੈਂਦਾ, ਜਿਹਦੇ ਕੋਲ ਮਰਜ਼ੀ ਗਿਆਨ ਦੀ ਦਾਤ ਲੈ ਲੈਂਦਾ। ਅਤੇ ਗਰੀਬ ਬੰਦਾ ਕੀ ਕਹਿੰਦਾ? ਕਹਿੰਦਾ ਮੈਂ ਦੇਣਾ ਕੁਛ ਨਹੀਂ, ਉਹ ਮਨ ਦੇਣ ਨੂੰ ਤਿਆਰ ਨਹੀਂ ਹੈ। ਕਹਿੰਦਾ ਤੂੰ ਦਾਤ ਦੇ ਦੇ ਜੇ ਦੇਣੀ ਆ ਅਤੇ ਫਿਰ ਉਹਦੇ ਲਈ ਪੰਕਤੀ ਲਾਗੂ ਆ, ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦਾ ਫਿਰ ਉਹਨੂੰ ਦਾਤ ਪਿਆਰੀ ਲੱਗਦੀ ਹੈ, ਉਹ ਦਤਾਰ ਵਿਸਾਰ ਲੈਂਦਾ, ਪਰਮਾਤਮਾ ਨੂੰ ਵਿਸਾਰ ਕੇ ਭੁੱਲ ਕੇ ਬਹਿ ਜਾਂਦਾ, ਹੈ ਨਾ। ਸਿਰਫ ਸੋਚਣ ਵਾਲੀ ਗੱਲ ਆ, ਸਮਝਣ ਵਾਲੀ ਗੱਲ ਆ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਆਖੇ ਲੱਗਾਂਗੇ, ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਚੱਲਾਂਗੇ, ਫਿਰ ਸਾਨੂੰ ਕੁਛ ਲੱਭਣਾ। ਅਤੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੇ ਅਸੀਂ ਇੱਥੇ ਤੱਕ ਹੀ ਟਿਕੇ ਰਹੇ ਵੀ ਯਾਰ ਸਾਡਾ ਕੋਈ ਕੰਮ ਬਣ ਜਾਵੇ, ਸਾਨੂੰ ਕੋਈ ਦਾਤ ਮਿਲ ਜਾਵੇ, ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ, ਸਾਨੂੰ ਨਹੀਂ ਪਤਾ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਪਏ ਆ। ਫਿਰ ਤਾਂ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਧਨਵੰਤ ਹੋ ਜਾਂਦੇ ਨੇ ਜਿਹੜੇ ਨਾਮ ਸਿਮਰਨ ਕਰਦੇ ਨੇ, ਗਰੀਬ ਅਮੀਰ ਹੋ ਜਾਂਦੇ ਨੇ। ਕਹਿੰਦਾ ਆਪਾਂ ਉਹਨਾਂ ਦੀ ਬਿਰਤੀ ਬੜੀ ਅਮੀਰ ਹੋ ਜਾਂਦੀ ਹੈ ਨਾ, ਉਹ ਫਿਰ ਪਰਵਾਹ ਨਹੀਂ, ਅਮੀਰ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ, ਹੈ ਨਾ। ਕਹਿੰਦਾ ਉਹਨਾਂ ਦੀ ਬਿਰਤੀ ਅਮੀਰ ਹੋ ਜਾਂਦੀ ਹੈ, ਇਹ ਫਿਰ ਨਿੱਕੀ ਨਿੱਕੀ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ, ਠੀਕ ਹੈ, ਨਾ ਨਿੰਦਿਆ ਦੀ ਪਰਵਾਹ ਕਰਦੇ, ਨਾ ਵਡਿਆਈ ਦੀ ਪਰਵਾਹ ਕਰਦੇ। ਫਿਰ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਪੂਰੇ ਗੁਰ 'ਤੇ ਸੁਝੀ ਪਾਏ, ਪੂਰੇ ਗੁਰ 'ਤੇ ਸੁਝੀ ਪਾਏ। ਕਹਿੰਦੇ ਫਿਰ ਜਿਹੜੇ ਨਾਮ ਸਿਮਰਨ ਕਰਦੇ ਨੇ ਇਹਨਾਂ ਨੂੰ ਵਸਤਾ ਮਿਲੀ ਕਿੱਥੋਂ, ਇਹਨਾਂ ਨੂੰ ਦਾਤ ਕਿੱਥੋਂ ਮਿਲੀ ਹੈ? ਅਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਪੂਰੇ ਗੁਰ 'ਤੇ ਹੁਣ ਧਿਆਨ ਦਿਓ। ਕਹਿੰਦੇ ਉਹ ਗੁਰੂ ਜਿਹਨੇ ਰਸਤਾ ਖਤਮ ਕਰ ਲਿਆ। ਦੇਖੋ ਆਪਾਂ ਮਾਰਗ 'ਤੇ ਚੱਲਣਾ, ਸਾਨੂੰ ਗੁਰੂ ਕਹਿ ਸਕਦੇ ਰਾਹ 'ਤੇ ਤੁਰ, ਮਾਰਗ 'ਤੇ ਤੁਰ, ਪਰ ਧਿਆਨ ਦਿਓ ਜਿਹੜੇ ਇਹਦੇ ਵਿੱਚ ਭਗਤ ਭੱਟ ਗੁਰੂ ਬੈਠੇ ਆ ਇਹ ਪੂਰਨ ਹੈ। ਕਿਹੜੀ ਗੱਲੋਂ? ਇਹ ਰਾਹ ਖਤਮ ਕਰ ਚੁੱਕੇ ਆ, ਇਹ ਮੰਜ਼ਿਲ 'ਤੇ ਪਹੁੰਚ ਚੁੱਕੇ ਆ, ਹੈ ਨਾ। ਆਪਣਾ ਜੋ ਇਹਨਾਂ ਨੇ ਕੰਮ ਕਰਨਾ ਸੀ ਉਹ ਕਰ ਚੁੱਕੇ, ਇਹਨੂੰ ਪੂਰਨ ਕਹਿ ਦਿੱਤਾ, ਪੂਰੇ ਗੁਰ 'ਤੇ ਸੋਝੀ ਪਾਏ। ਕਹਿੰਦੇ ਵੀ ਇਹ ਬਿਰਤੀ ਮਿਲਦੀ ਕਿੱਥੋਂ ਆ? ਜਿਹੜਾ ਪੂਰਨ ਗੁਰੂ ਹੈ, ਕਹਿੰਦਾ ਜਿਹਨੇ ਆਪਣਾ ਰਸਤਾ ਪੂਰਨ ਕਰ ਲਿਆ, ਕਹਿੰਦੇ ਇਹ ਮਤ ਸਾਨੂੰ, ਇਹ ਅਕਲ ਸਾਨੂੰ ਉਹਨਾਂ ਕੋਲੋਂ ਮਿਲਦੀ ਹੈ, ਹੋਰ ਕਿਸੇ ਕੋਲ ਨਹੀਂ ਮਿਲਦੀ। ਜਿਹੜਾ ਰਾਹ 'ਤੇ ਤੁਰਿਆ ਜਾਣ ਡਿਆ ਜੇ, ਕਹਿੰਦਾ ਮਤ ਉਹਦੇ ਕੋਲ ਨਹੀਂ ਮਿਲਦੀ, ਇਹ ਅਕਲ, ਇਹ ਸੋਝੀ ਕੇਵਲ ਤਾਂ ਕੇਵਲ ਉਹਨਾਂ ਕੋਲੋਂ ਮਿਲਦੀ ਹੈ ਜਿਹੜੇ ਇਸ ਰਸਤੇ ਨੂੰ ਪੂਰਨ ਕਰ ਚੁੱਕੇ ਨੇ, ਜਿਹੜੇ ਉੱਥੇ ਤੱਕ ਪਹੁੰਚ ਚੁੱਕੇ ਨੇ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਹਰ ਹਰ ਨਾਮ ਜਪੋ ਮੇਰੇ ਭਾਈ, ਹਰ ਹਰ ਨਾਮ ਜਪੋ ਮੇਰੇ ਭਾਈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਹੇ ਮਿੱਤਰੋ, ਇੱਦਾਂ ਕਰੋ, ਹਰੀ ਦਾ ਨਾਮ ਜਪਿਆ ਕਰੋ 24 ਘੰਟੇ, ਹਮੇਸ਼ਾ ਉਹਦਾ ਨਾਮ ਜਪੋ, ਉਹਦੇ ਨਾਮ ਤੋਂ ਇਲਾਵਾ ਕੁਛ ਨਹੀਂ ਮਿਲਣ ਵਾਲਾ, ਹਮੇਸ਼ਾ ਉਹਦਾ ਨਾਮ ਜਪੋ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਧਿਆਨ ਦਿਓ ਇੱਥੇ, ਹੁਣ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ, ਗੁਰਮੁਖ ਸੇਵਾ। ਕਹਿੰਦੇ ਜਿਹੜੇ ਪੁਰਾਣੀ ਗੁਰਮੁਖਾਂ ਵਾਂਗਰਾਂ, ਸੇਵਾ ਦਾ ਭਾਵ ਕੀ ਆ? ਰਾਹ 'ਤੇ ਤੁਰਨਾ। ਕਹਿੰਦੇ ਜਿਹੜੇ ਪੁਰਾਣੀ ਗੁਰਮੁਖਾਂ ਵਾਂਗਰਾਂ ਗੁਰੂ ਦੇ ਰਾਹ 'ਤੇ ਤੁਰਦੇ ਆ, ਅਤੇ ਰਾਹ 'ਤੇ ਤੁਰ ਕੇ ਸ਼ਬਦ ਦੀ ਘਾਲਣਾ ਘਾਲਦੇ ਆ, ਨਾਮ ਦੀ ਘਾਲ ਨਾ ਘਾਲਦੇ ਆ, ਨਾਮ ਦੀ ਕਮਾਈ ਕਰਦੇ ਆ। ਫਿਰ ਕਹਿੰਦੇ ਕਹਿੰਦੇ ਥਾਈ ਪਾਈ, ਕਹਿੰਦੇ ਉਹਨਾਂ ਦੀ ਘਾਲਣਾ ਲੇਖੇ ਚ ਪੈਂਦੀ ਹੈ ਜਿਹੜੇ ਗੁਰਮੁਖਾਂ ਵਾਂਗਣਾ ਗੁਰੂ ਦੀ ਸੇਵਾ ਕਰਦੇ ਆ, ਗੁਰੂ ਦੇ ਮਾਰਗ 'ਤੇ ਤੁਰਦੇ ਆ, ਅਤੇ ਜਿਹੜੇ ਗੁਰੂ ਦੇ ਮਾਰਗ 'ਤੇ ਨਹੀਂ ਤੁਰਦੇ ਨਾ, ਉਹ ਜਿੰਨੀ ਮਰਜ਼ੀ ਘਾਲਣਾ ਘਾਲ ਲੈਣ, ਜਿੰਨੀ ਮਰਜ਼ੀ ਮਿਹਨਤ ਕਰ ਲੈਣ, ਰਾਤ ਦਿਨ। ਹੁਣ ਕਈ ਵਾਰੀ ਆਪ ਜੀ ਨੇ ਦੇਖਿਆ ਕਈ ਸੱਜਣ ਐਸੇ ਨੇ ਉਹ ਰਾਤ ਦਿਨ ਬੈਠੇ ਰਹਿੰਦੇ, 24-24 ਘੰਟੇ ਬੈਠੇ ਰਹਿੰਦੇ, ਚੌਂਕੜਾ ਮਾਰ ਕੇ ਬੈਠੇ ਰਹਿੰਦੇ ਆ, ਪਾਠ ਕਰਦੇ ਰਹਿੰਦੇ। ਆਪ ਜੀ ਨੇ ਦੇਖਿਆ ਵੀ ਯਾਰ ਤਾਂ ਬੜੀ ਮਿਹਨਤ ਕਰਦਾ, ਪਰ ਉਹ ਫਿਰ ਵੀ ਆਪ ਜੀ ਨੂੰ ਕਿਸੇ ਨਾ ਕਿਸੇ ਦਿਨ ਗੱਲ ਕਹਿੰਦਾ, ਕਹਿੰਦਾ ਬੜੀ ਮਿਹਨਤ ਕਰੀਦੀ ਹੈ ਪਰ ਅਜੇ ਲੰਬਾ ਕੁਛ ਨਹੀਂ। ਉਹਦਾ ਕਾਰਨ ਕੀ ਹੈ? ਤੁਸੀਂ ਉਹਨੂੰ ਬਹੁ ਆਰਾਮ ਨਾਲ ਪੁੱਛੋ, ਉਹ ਤੁਹਾਨੂੰ ਆਪਣੇ ਦਿਲ ਦੀ ਗੱਲ ਸੁਣਾਵੇਗਾ। ਕਹਿੰਦਾ ਮੈਂ ਬੜੀ ਕੋਸ਼ਿਸ਼ ਕਰਦਾ, ਮੈਨੂੰ ਕਿਸੇ ਨੇ ਕਿਹਾ ਸੀ ਵੀ ਆਹ ਸਲੋਕ ਤੂੰ ਜਿੰਨੀ ਮੇਰੀ ਵੱਧ ਪੜ੍ਹੇਗਾ ਨਾ ਤੇਰਾ ਕੰਮ ਕਰ ਚੰਗਾ ਚੱਲੂਗਾ। ਕਹਿੰਦਾ ਮੈਂ ਸਾਰੀ ਸਾਰੀ ਦਿਹਾੜੀ ਪੜ੍ਹ ਕੇ ਦੇਖਿਆ ਪਰ ਮੇਰਾ ਕੰਮ ਨਹੀਂ ਚੰਗਾ ਚੱਲਿਆ। ਇਹਦਾ ਮਤਲਬ ਕਿ ਉਹ ਬੰਦਾ ਘਾਲਣਾ ਨਹੀਂ ਘਾਲਦਾ ਪਿਆ, ਉਹ ਪਾਠ ਕਰਦਾ ਹੈ, ਜਿੰਨੀ ਕਮਾਈ ਕਰਦਾ ਉਹ ਝੂਠੇ ਧੰਦਿਆਂ ਲਈ ਕਰਦਾ ਹੈ, ਪਰਮਾਤਮਾ ਦੇ ਮਿਲਾਪ ਦੀ ਕਮਾਈ ਨਹੀਂ ਕਰਦਾ। ਸੋਚਣ ਵਾਲੀ ਗੱਲ ਹੈ। ਇੱਥੇ ਕੋਈ ਗੁਰੂ ਜੀ ਆਪ ਜੀ ਨੂੰ ਸਮਝਾਉਣਾ ਕਰਦੇ ਆ, ਕਹਿੰਦੇ ਭਾਈ ਇਹ ਮਨ ਬਿਰਤੀ ਬਣਾ ਅੰਦਰ ਦੀ ਕਿ ਜਦੋਂ ਤੂੰ ਇਸ ਮਾਰਗ 'ਤੇ ਚੱਲਣਾ, ਇਸ ਮਾਰਗ 'ਤੇ ਤੁਰਨਾ ਨਾ, ਉਦੋਂ ਘਾਲਣਾ ਕੇਵਲ ਤਾਂ ਕੇਵਲ ਸ਼ਬਦ ਹੀ ਆ, ਉਦੋਂ ਘਾਲਣਾ ਝੂਠੇ ਧੰਦੇ ਲਈ ਨਹੀਂ ਹੈ। ਤਾਂ ਉਹਨਾਂ ਕਹਿੰਦਾ ਗੁਰਮੁਖਾਂ ਵਾਂਗਣਾ, ਗੁਰਮੁਖ ਸੇਵਾ ਹਰ ਕਾਲ ਥਾਂ ਭਾਈ, ਗੁਰਮੁਖ ਸੇਵਾ। ਕਹਿੰਦੇ ਗੁਰਮੁਖਾਂ ਵਾਂਗਣਾ, ਜਿਹਨਾਂ ਗੁਰਮੁਖਾਂ ਨੇ ਗੁਰੂ ਦੇ ਮਾਰਗ 'ਤੇ ਚੱਲਣਾ ਕੀਤਾ ਅਤੇ ਨਾਮ ਸਿਮਰਨ ਕਰਕੇ ਦਸਵੇਂ ਦੁਆਰ ਤੱਕ ਪਹੁੰਚਣਾ ਕੀਤਾ ਨਾ, ਕਹਿੰਦੇ ਉਹਨਾਂ ਵਾਂਗਣਾ ਗੁਰੂ ਦੀ ਸੇਵਾ ਕਰ। ਕਹਿੰਦਾ ਉਹਨਾਂ ਵਾਂਗਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੇ ਲੱਗ, ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ 'ਤੇ ਚੱਲ। ਇਹ ਨਹੀਂ ਕਿ ਤੂੰ ਆਪਣੀ ਮਨਮਾਨੀ ਕਰੇ, ਇਹ ਨਹੀਂ ਕਿ ਤੂੰ ਸੰਸਾਰ ਦੇ ਝੂਠੇ ਧੰਦਿਆਂ ਲਈ ਕੇਵਲ ਤਾਂ ਕੇਵਲ ਬਾਣੀ ਪੜ੍ਹੇ, ਸੰਸਾਰ ਦੇ ਧੰਦਿਆਂ ਲਈ ਤੂੰ ਪਾਠ ਕਰੇ। ਕਹਿੰਦੇ ਫਿਰ ਗੱਲ ਨਹੀਂ ਬਣਨੀ, ਇਹ ਤਾਂ ਗੱਲ ਤੇਰੀ ਤਾਂ ਬਣਨੀ ਹੈ ਜੇ ਤੂੰ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ 'ਤੇ ਚੱਲੇ। ਤੂੰ ਇਹ ਨਾ ਕਵੇ ਕਿ ਮੇਰਾ ਕੋਈ ਕੰਮ ਬਣਨਾ ਚਾਹੀਦਾ, ਕੇਵਲ ਤਾਂ ਕੇਵਲ ਤੇਰੀ ਬਿਰਤੀ ਹੋਣੀ ਚਾਹੀਦੀ ਹੈ ਕਿ ਮੈਨੂੰ ਤਾਂ ਸਿਰਫ ਗੁਰੂ ਸਾਹਿਬਾਂ ਸ਼ਬਦ ਦੀ ਦਾਤ ਚਾਹੀਦੀ ਹੈ, ਸ਼ਬਦ ਦੀ ਸੋਝੀ ਚਾਹੀਦੀ ਹੈ। ਹੁਣ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਾਡੀ ਮਨ ਬਿਰਤੀ ਟਿੱਕੀ ਹੁੰਦੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਕੈਸੀ ਕਿਰਪਾ ਕਰ ਦਿਓ, ਕਿਤੇ ਫਲਾਣਾ ਕੰਮ ਬਣਾ ਦਿਓ, ਟਮਕਾਉਣਾ ਕੰਮ ਬਣਾ ਦਿਓ, ਫਲਾਣੀ ਦਾਤ ਮਿਲ ਜਾਏ ਕਿਤੇ, ਸਾਡਾ ਵੀ ਸੌਰ ਜਾਏ ਕਿਤੇ। ਗੁਰੂ ਪਿਆਰੇ ਗੱਲ ਸੋਚਣ ਵਾਲੀ ਹੈ, ਸੌਰ ਜਾਏਗਾ ਆਪਕੋ, ਇਹਦੀ ਕੋਈ ਗੱਲ ਨਹੀਂ, ਕਿਉਂਕਿ ਗੁਰੂ ਕੋਲ ਤਾਕਤ ਹੈ, ਗੁਰੂ ਸਮਰੱਥ ਆ, ਗੁਰੂ ਨਿਰੰਕਾਰ ਆ, ਇਹ ਹਰ ਦਾਤ ਦੇਣ ਦੀ ਸਮਰੱਥਾ ਰੱਖਦੇ ਆ। ਬਸ ਸੋਚਣ ਵਾਲੀ ਗੱਲ ਆ ਵੀ ਤੁਸੀਂ ਜਿਹੜੀ ਦਾਤ ਮੰਗੀ ਉਹ ਸਰੀਰ ਲਈ ਮੰਗ ਬੈਠੇ ਹੋ, ਆਪਣੇ ਲਈ ਨਹੀਂ ਮੰਗੀ, ਸਰੀਰ ਲਈ ਮੰਗ ਬੈਠੇ ਹੋ। ਕਿਉਂਕਿ ਜਿੰਨਾ ਸੰਸਾਰ ਹੈ ਨਾ, ਸੰਸਾਰ ਸਾਰਾ ਸਰੀਰਕ ਆ, ਪਰ ਆਪਣੇ ਲਈ ਕੀ ਹੈ? ਕੇਵਲ ਤਾਂ ਕੇਵਲ ਸ਼ਬਦ ਦੀ ਸਵਾਰੀ। ਜੇ ਸ਼ਬਦ ਦੀ ਸਵਾਰੀ ਬਾਰੇ ਕੁਝ ਪੁੱਛ ਲੈਂਦੇ, ਸ਼ਬਦ ਦੀ ਦਾਤ ਮੰਗ ਲੈਂਦੇ, ਆਪਣੀ ਦਾਤ ਮੰਗੀ ਸੀ ਕਿਤੇ ਪਹੁੰਚ ਜਾਣਾ ਸੀ, ਅਤੇ ਜੇ ਸੰਸਾਰ ਮੰਗਿਆ ਮਿਲ ਤੇ ਗਿਆ ਹੈ ਨਾ, ਫਿਰ ਤੁਹਾਡੇ ਮਨ ਵਿੱਚ ਕੀ ਆ ਗਿਆ ਵੀ ਮੈਂ ਦਾਤ ਮੰਗੀ ਸੀ ਮੈਨੂੰ ਮਿਲ ਗਈ। ਜਦੋਂ ਦਾਤ ਮਿਲ ਗਈ ਨਾ ਫਿਰ ਤੁਹਾਡਾ ਪਿਆਰ ਘੱਟ ਜਾਣਾ, ਤੁਹਾਡਾ ਪਿਆਰ ਘੱਟ ਜਾਣਾ, ਜਿਹੜੀ ਖਿੱਚ ਤੁਹਾਡੇ ਅੰਦਰ ਪਹਿਲਾਂ ਸੀ ਨਾ ਉਹ ਖਿੱਚ ਨਹੀਂ ਰਹਿਣੀ, ਠੀਕ ਹੈ, ਪਿਆਰ ਘੱਟ ਜਾਣਾ ਵੀ ਮੈਨੂੰ ਦਾਤ ਮਿਲ ਗਈ, ਬੜੀ ਕਿਰਪਾ ਕੀਤੀ ਗੁਰੂ ਜੀ ਨੇ, ਹੈ ਨਾ। ਹੁਣ ਉਹ ਦਾਤ ਮਿਲਣ ਕਰਕੇ ਤੁਹਾਡਾ ਗੁਰਬਾਣੀ ਦੇ ਨਾਲ ਪਿਆਰ, ਗੁਰਬਾਣੀ ਵਾਲੀ ਖਿੱਚ, ਗੁਰਬਾਣੀ ਵਾਲਾ ਜਿਹੜਾ ਅੰਦਰ ਤਾਂਗ ਸੀ ਨਾ ਵੀ ਗੁਰਬਾਣੀ ਕਹਿੰਦੀ ਕੀ, ਉਹ ਘੱਟ ਜਾਣੀ। ਅਤੇ ਜੇ ਤੁਹਾਡੇ ਮਨ 'ਚ ਰਿਹਾ ਵੀ ਇਹ ਦਾਤਾਂ ਤਾਂ ਮੇਰੇ ਕਰਮਾਂ 'ਚ ਲਿਖੀਆਂ ਜਿਹੜੀਆਂ ਮਿਲਣੀਆਂ ਮਿਲਣੀਆਂ, ਜਦੋਂ ਮਿਲਣੀਆਂ ਉਦੋਂ ਹੀ ਮਿਲਣੀਆਂ, ਹੈ ਨਾ, ਅਤੇ ਮੈਂ ਜਿਹੜੇ ਕੰਮ ਆਇਆ ਮੇਰਾ ਉਹ ਕੰਮ ਜ਼ਰੂਰੀ ਹੈ, ਹੈ ਨਾ। ਜਾਕੋ ਆਏ ਸੋਈ ਵੀ ਹਾਜੋ, ਹਰ ਗੁਰ 'ਤੇ ਮਨੇ ਬਸੇਰਾ। ਕਹਿੰਦਾ ਜੋ ਤੂੰ ਖਰੀਦਣ ਆਇਆ ਨਾ ਅਸਲ ਦੇ ਵਿੱਚ, ਤੂੰ ਉਹ ਖਰੀਦ, ਜੋ ਲੈਣ ਆਇਆ ਤੂੰ ਉਹ ਲੈ, ਬਾਕੀ ਤਾਂ ਸੰਸਾਰ ਦੀਆਂ ਗੱਲਾਂ ਨੇ, ਜਿੰਨਾ ਮਰਜ਼ੀ ਇਹਨਾਂ ਮਗਰ ਘੁੰਮ ਫਿਰ ਲੈ, ਕੁਛ ਮਿਲਣ ਵਾਲਾ ਨਹੀਂ, ਇਹ ਤੇਰੇ ਨਾਲ ਜਾਣ ਵਾਲੀਆਂ ਨਹੀਂ। ਫਿਰ ਤਾਂ ਉਹਨਾਂ ਨੇ ਕਿਹਾ ਵੀ ਇੱਦਾਂ ਕਰ, ਜੇ ਤੂੰ ਗੁਰਮੁਖਾਂ ਵਾਂਗਣਾ ਗੁਰੂ ਦੇ ਮਾਰਗ 'ਤੇ ਤੁਰ ਕੇ ਅਤੇ ਘਾਲਣਾ ਘਾਲਦਾ ਸ਼ਬਦ ਦੀ, ਕਹਿੰਦਾ ਫਿਰ ਤਾਂ ਤੇਰੀ ਇਹ ਕਮਾਈ ਲਿਖੇ ਪੈ ਸਕਦੀ ਹੈ। ਅਤੇ ਜੇ ਤੂੰ ਮਨਮੁਖਾਂ ਵਾਂਗਣਾ ਕੇਵਲ ਤਾਂ ਕੇਵਲ ਸ਼ਬਦ ਦੀ ਘਾਲਣਾ ਘਾਲਦਾ ਹੈ ਅਤੇ ਝੂਠੀ ਦਾਤ ਲਈ ਘਾਲਦਾ ਹੈ, ਕਹਿੰਦਾ ਫਿਰ ਥਾਂ ਹੀ ਨਹੀਂ ਬਣੀ, ਇਹ ਕਬੂਲ ਨਹੀਂ ਹੋਣੀ ਦਰਗਾਹ ਦੇ ਵਿੱਚ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਭਾਈ ਇੱਦਾਂ ਕਰ, ਆਪ ਪਛਾਣੇ ਮਨ ਨਿਰਮਲ ਹੋਏ, ਆਪ ਪਛਾਣੇ ਮਨ ਨਿਰਮਲ ਹੋਏ। ਹੁਣ ਆਪ ਪਛਾਣੇ ਦਾ ਕੀ ਮਤਲਬ ਹੈ? ਆਪ ਪਛਾਣੇ ਦਾ ਮਤਲਬ ਕੀ ਹੈ? ਗੁਰੂ ਸਾਹਿਬਾਂ ਕਹਿੰਦੇ ਜਦੋਂ ਤੂੰ ਗੁਰਬਾਣੀ ਪੜ੍ਹਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗਦਾ ਹੈ, ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਤੂੰ ਆਪਣੇ ਆਪ ਦਾ ਆਤਮਿਕ ਜੀਵਨ ਜਿਹੜਾ ਉਹ ਪੜਤਾਲ ਕਰਨੀ ਉਹਦੀ, ਇਹਨੂੰ ਪਛਾਣਨਾ ਕਹਿੰਦੇ, ਆਪ ਪਛਾਣੇ। ਕਹਿੰਦੇ ਗੁਰਬਾਣੀ ਪੜ੍ਹ ਕੇ ਤੂੰ ਆਪਣੇ ਆਪ ਦੀ ਪੜਤਾਲ ਕਰਨੀ ਹੈ, ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਲੈਣ ਕੇ ਆਇਆ ਇੱਥੇ, ਮੈਂ ਜਾਣਾ ਕਿੱਥੇ ਆ। ਇਹ ਗੁਰਬਾਣੀ ਦੇ ਵਿੱਚੋਂ ਸਾਨੂੰ ਆਤਮਿਕ ਪੜਤਾਲ ਮਿਲਦੀ ਹੈ, ਆ ਗੁਰਬਾਣੀ ਸਾਨੂੰ ਇਹ ਜੀਵਨ ਮਿਲਦਾ। ਆਤਮਿਕ ਜੀਵਨ ਕਿੱਥੋਂ ਮਿਲਦਾ, ਗੁਰਬਾਣੀ ਚੋਂ ਮਿਲਦਾ, ਠੀਕ ਹੈ। ਸਰੀਰਕ ਜੀਵਨ ਹੈ, ਕਿਸੇ ਨੂੰ ਪੁੱਛ ਲਓ, ਆਪ ਜੀ ਦੇਖਿਓ, ਆਪ ਜੀ ਕਿਸੇ ਕੋਲ ਬੈਠੋਗੇ, ਉਹ ਆਪ ਜੀ ਨੂੰ ਕਹੂਗਾ, ਉਹ ਪਾਟੇ ਕੱਪੜੇ ਕਿੱਥੇ ਪਾਈ ਪੈਂਦਾ, ਸੋਹਣੇ ਪਾਇਆ ਕਰ, ਠੀਕ ਹੈ। ਆਪ ਜੀ ਨੂੰ ਕਹੂਗਾ, ਇੱਦਾਂ ਕਰਿਆ ਕਰ, ਪੜ੍ਹਿਆ ਕਰ, ਪੜ੍ਹ ਲਿਖ ਲੈ, ਕੋਈ ਅਫਸਰ ਬਣ ਜਾ, ਠੀਕ ਹੈ, ਫਲਾਣਾ ਕੰਮ ਕਰ ਲਾ, ਧਮਕਾਣਾ ਕੰਮ ਕਰ ਲਾ। ਇੱਕ ਜਗ੍ਹਾ 'ਤੇ ਕਬੀਰ ਜੀ ਕਹਿੰਦੇ ਆ, ਕਬੀਰ ਜੀ ਕਹਿੰਦੇ, ਲੋਕ ਕਿਨਿੰਦੇ ਬਾਪੜਾ ਜੈ ਮੰਨਾ ਹੀ ਗਿਆਨ, ਰਾਮ ਕਬੀਰ ਰਵ ਰਹੇ ਅਵਰ ਤਜੇ ਸਭ ਕਾਮ। ਪਤਾ ਕੀ ਹੋਇਆ, ਕਬੀਰ ਜੀ ਨੇ ਪੰਕਤੀ ਕਿਉਂ ਲਿਖੀ ਹੈ, ਕਬੀਰ ਜੀ ਕਹਿਣ ਲੱਗੇ, ਲੋਕ ਕਿਨਿੰਦੇ ਬਾਪੜਾ, ਕਬੀਰ ਜੀ ਕਹਿੰਦੇ ਕਹਿੰਦੇ ਵੀ ਮੇਰਾ ਵੀ ਇਹੀ ਹਾਲ ਹੋ ਗਿਆ, ਮੈਂ ਭਗਤੀ ਵਾਲੇ ਪਾਸੇ ਪੈ ਗਿਆ। ਤਾਂ ਫਿਰ ਕਹਿੰਦਾ ਹੋਣਾ ਕੀ ਸੀ, ਮੇਰੀ ਮਾਂ ਵੀ ਤੰਗ, ਮੇਰਾ ਬਾਪ ਵੀ ਤੰਗ, ਘਰ ਦੇ ਤੰਗ ਸਾਰੇ, ਰੋਜ਼ ਦਿਹਾੜੀ ਕਦੀ ਕਿਸੇ ਨੂੰ ਫੜ ਲੈਂਦੇ, ਕਦੀ ਕਿਸੇ ਨੂੰ ਫੜ ਲੈਂਦੇ, ਇਹਨੂੰ ਸਮਝਾਓ। ਕਹਿੰਦੇ ਇੱਦਾਂ ਹੀ ਨਾ, ਪੰਜ ਸੱਤ ਜਣੇ ਇਕੱਠੇ ਹੋ ਗਏ, ਕਹਿੰਦੇ ਜਿਹਨੂੰ ਕਬੀਰ ਨੂੰ ਸਮਝਾਓ, ਸਮਝਾਉਣ ਲੱਗੇ, ਕਹਿੰਦੇ ਉਹ ਕਬੀਰਾ ਪਹਿਲਾਂ ਪੜ੍ਹ ਲਿਖ ਲੈ, ਕੋਈ ਅਫਸਰ ਬਣ ਜਾ, ਚਾਰ ਕੁ ਪੈਸੇ ਕਮਾਉਣ ਜੋਗਾ ਹੋ ਜਾ, ਉਸ ਤੋਂ ਬਾਅਦ 'ਚ ਭਗਤੀ ਕਰਦਾ ਰਹੀ, ਠੀਕ ਹੈ। ਹੁਣ ਕਬੀਰ ਜੀ ਕਹਿੰਦੇ ਕਹਿੰਦੇ ਲੋਕ ਕੇ ਨਿੰਦੇ ਬਾਪੜਾ, ਕਹਿੰਦੇ ਇਹ ਮੇਰੀ ਨਿੰਦਿਆ ਕਰਦੇ ਪਏ, ਆ ਕੇ ਮੈਨੂੰ ਕਹਿੰਦੇ ਪਏ ਵੀ ਤੂੰ ਗਲਤ ਮਾਰਗ 'ਤੇ ਪੈ ਗਿਆ, ਪਹਿਲਾਂ ਪੜ੍ਹਾਈ ਕਰ ਲਾ, ਕੋਈ ਚਾਰ ਪੈਸੇ ਕਮਾਉਣ ਜੋਗਾ ਹੋ ਜਾ, ਹੈਂ, ਫਿਰ ਤੂੰ ਲੱਗਾ ਰਹੀ ਭਗਤੀ ਕਰ ਲਈ ਜਿੰਨੀ ਕਰਨੀ। ਕਹਿੰਦੇ ਲੋਕ ਕੇ ਨਿੰਦੇ ਬਾਪੜਾ, ਕਹਿੰਦੇ ਬਾਪੜਾ ਦਾ ਮਤਲਬ ਕੀ ਹੈ, ਅਣਜਾਣ, ਇਹਨਾਂ ਨੂੰ ਕੁਛ ਨਹੀਂ ਪਤਾ। ਕਹਿੰਦੇ ਯਾਰ ਇਹਨਾਂ ਨੇ ਮੇਰੀ ਨਿੰਦਿਆ ਕੀ ਕਰਨੀ, ਇਹਨਾਂ ਨੂੰ ਆਪਣੇ ਆਪ ਦਾ ਨਹੀਂ ਪਤਾ ਹੈਗਾ, ਲੋਕ ਕੇ ਨਿੰਦੇ ਬਾਪੜਾ ਜੈ ਮਨ ਨਹੀਂ ਗਿਆਨ, ਗਿਆਨ ਦਾ ਭਾਵ ਸੋਝੀ ਕਹਿੰਦਾ, ਜਿਹਨਾਂ ਨੂੰ ਸੋਝੀ ਨਹੀਂ ਹੈ ਇਸ ਮਾਰਗ ਦੀ, ਕਹਿੰਦਾ ਇਹਨਾਂ ਲੋਕਾਂ ਨੇ ਕੀ ਨਿੰਦਿਆ ਕਰਨੀ ਹੈ, ਕਹਿੰਦੇ ਇਹਨਾਂ ਦੀ ਨਿੰਦਿਆ ਦੀ ਪਰਵਾਹ ਨਹੀਂ, ਕਹਿੰਦਾ ਇਹਨਾਂ ਨੂੰ ਭੋਲਿਆਂ ਨੂੰ ਪਤਾ ਹੀ ਨਹੀਂ ਕਿ ਭਗਤੀ ਦੇ ਬਰਾਬਰ ਸੰਸਾਰ ਦੀ ਪੜ੍ਹਾਈ ਕਦੀ ਨਹੀਂ ਹੋ ਸਕਦੀ। ਸੰਸਾਰ ਦੀ ਕਮਾਈ, ਸੰਸਾਰ ਦਾ ਪੈਸਾ ਜਿਹੜਾ ਹੈ, ਭਗਤੀ ਦੇ ਬਰਾਬਰ ਨਹੀਂ ਹੋ ਸਕਦਾ। ਕਹਿੰਦੇ ਫਿਰ ਮੈਂ ਇਹਨਾਂ ਨੂੰ ਕੀ ਦੱਸੋ, ਇਹਨਾਂ ਦੀ ਨਿੰਦਿਆ ਦੀ ਕੀ ਪਰਵਾਹ ਕਰਾਂ, ਲੋਕ ਕਹਿੰਦੇ ਬਾਪੜਾ ਜੈ ਮਨ ਨਹੀਂ ਗਿਆਨ, ਰਾਮ ਕਬੀਰਾ ਰਵ ਰਹੇ। ਕਹਿੰਦਾ ਵੀ ਜਿਹੜਾ ਕਬੀਰ ਆ, ਇਹ ਤਾਂ ਪਰਮਾਤਮਾ ਦੀ ਭਗਤੀ ਦੇ ਵਿੱਚ ਰਮਿਆ, ਉਸ ਪਾਸੇ ਨੂੰ ਤੁਰ ਪਿਆ, ਭਗਤੀ ਕਰਨ ਡਿਆ, ਅਵਰ ਤਜੇ ਸਭ ਕਾਮ। ਕਹਿੰਦਾ ਵੀ ਮੈਂ ਤਜੇ ਲਿਖਿਆ, ਛੱਡੇ ਨਹੀਂ ਲਿਖਿਆ ਉਹਨਾਂ ਨੇ, ਇਹ ਨਹੀਂ ਕਹਿੰਦਾ ਮੈਂ ਛੱਡ ਦਿੱਤੇ, ਛੱਡੇ ਨਹੀਂ ਉਹਨਾਂ ਨੇ। ਜਲਾ ਸੀਗੇ ਉਹ ਖੇਸ ਬਣਦੇ ਸੀ, ਕਹਿੰਦੇ ਤਜੇ ਆ ਗਿਆ। ਤਜੇ ਦਾ ਮਤਲਬ ਕੀ ਆ, ਕਹਿਣ ਲੱਗੇ ਵੀ ਮੈਂ ਸਾਰਾ ਕੁਛ ਹੀ ਮਨ ਕਰਕੇ ਜਿਹੜਾ ਨਾ ਅੰਦਰੋਂ ਇਹ ਮੈਨੂੰ ਸਮਝਾਉਣ ਲੱਗੇ, ਤੂੰ ਪੜ੍ਹਾਈ ਕਰ, ਕੋਈ ਅਫਸਰ ਬਣ ਜਾ, ਚਾਰ ਪੈਸੇ ਕਮਾ ਲਏਗਾ। ਕਹਿੰਦਾ ਮੈਂ ਜਿਹੜੀ ਪੜ੍ਹਾਈ ਕਰਕੇ, ਜਿਹਦੇ ਕਮਾਈ ਕਰਕੇ ਜਿਹੜੇ ਮੈਂ ਕੰਮ ਕਰਦਾ ਨਾ, ਮੈਂ ਉਹ ਬਾਹਰੋਂ ਮੈਂ ਕੰਮ ਕਰਦਾ, ਪਰ ਮਨ ਕਰਕੇ ਉਸ ਝੂਠੀ ਕਮਾਈ ਦਾ ਮੈਂ ਤਿਆਗ ਕੀਤਾ, ਮੈਨੂੰ ਨਹੀਂ ਪਰਵਾਹ ਕੀ ਵੀ ਇਸ ਕਮਾਈ ਨਾਲ ਮੇਰਾ ਕੁਝ ਬਣ ਜੂਗਾ, ਇਸ ਕਮਾਈ ਨਾਲ ਮੈਨੂੰ ਕੁਛ ਮਿਲ ਜੂਗਾ। ਕਹਿੰਦੇ ਮੈਨੂੰ ਪਰਵਾਹ ਨਹੀਂ, ਮੈਂ ਅੰਦਰੋਂ ਤਿਆਗ ਕਰ ਦਿੱਤਾ ਹੈ, ਮੈਂ ਕੰਮ ਜ਼ਰੂਰ ਕਰਦਾ, ਪਰ ਉਸ ਕੰਮ ਦੇ ਬਦਲੇ ਮੈਨੂੰ ਕੀ ਮਿਲਣਾ, ਉਹ ਰੱਬ ਦੀ ਖੇਡ ਆ, ਮੇਰੀ ਆਪਣੀ ਮਿਹਨਤ ਕੋਈ ਨਹੀਂ। ਹੈ ਨਾ, ਦੱਸੋ ਆਪਾਂ ਗੌਰ ਹੀ ਨਹੀਂ ਕੀਤੀ, ਆਪਾਂ ਕੀ ਕਹਿੰਦੇ। ਗੱਲ ਸੱਚ ਜੇ ਤੁਸੀਂ ਗੁਰੂ ਘਰ ਨੂੰ ਤੁਰਨ ਲੱਗੋ, ਤੁਹਾਨੂੰ 10 ਜਣੇ ਮਿਲਣਗੇ ਤੋੜਨ ਵਾਲੇ, ਕੀ ਕਹਿਣਗੇ, ਉਹ ਛੱਡ ਯਾਰ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ, ਨਿੱਕੀ ਜਿਹੀ ਉਮਰ ਵਿੱਚ ਹੀ ਆਪਣਾ ਕੰਮ ਕਰੋ, ਹੈ ਨਾ, ਉਹ ਰੋਟੀ ਪਾਣੀ ਕਮਾਓ, ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ। ਤੁਹਾਨੂੰ ਉਹ ਗਾਈਡ ਕਰਨਗੇ ਅਤੇ ਰੋਟੀ ਪਾਣੀ ਲਈ ਗਾਈਡ ਕਰਨਗੇ, ਪਹਿਲਾਂ ਚੰਗਾ ਕੰਮ, ਪਤਾ ਚੰਗਾ ਕੰਮ ਕਿਹਨੂੰ ਕਹਿਣਗੇ, ਯਾਰ ਗੱਲ ਸੁਣੋ, ਇਹ ਭਗਤੀ ਭੁਗਤੀ ਤਾਂ ਬਾਅਦ 'ਚ ਹੋ ਜਾਣੀ ਹੈ, ਬਥੇਰੀ ਉਮਰ ਪਈ ਹੈ, ਬੁਢਾਪੇ 'ਚ ਇਹੀ ਕੰਮ ਕਰਨਾ, ਮੁੜ ਕੇ ਤੁਹਾਡੇ ਕੋਲ ਤਾਂ ਹਿੱਲਿਆ ਜਾਣਾ ਨਹੀਂ, ਫਿਰ ਰੱਬ ਰੱਬ ਹੀ ਕਰ ਲਿਓ, ਹੈ ਨਾ। ਹੁਣ ਦੇ ਚਾਰ ਪੈਸੇ ਕਮਾ ਲਓ, ਹੁਣੇ ਹੀ ਚਾਰ ਪੈਸੇ ਇਕੱਠੇ ਕੀਤੇ, ਕਿਤੇ ਬੁਢਾਪੇ 'ਚ ਕੰਮ ਆਉਣੇ। ਗੁਰੂ ਪਿਆਰਿਓ, ਇੱਕ ਗੱਲ ਯਾਦ ਰੱਖਿਓ, ਆਪ ਜੀ ਨੇ ਵੀ ਜ਼ਿੰਦਗੀ ਵਿੱਚ ਵੇਖਿਆ ਹੋਣਾ, ਕਈ ਸੱਜਣ ਐਸੇ ਨੇ ਜਿਨ੍ਹਾਂ ਨੇ ਬੜਾ ਧਨ ਇਕੱਠਾ ਕੀਤਾ, ਬੜਾ ਧਨ ਇਕੱਠਾ ਕੀਤਾ ਵੀ ਬੁਢਾਪੇ 'ਚ ਕੰਮ ਆਊਗਾ, ਠੀਕ ਹੈ, ਬੁਢਾਪੇ 'ਚ ਕੰਮ ਆਊਗਾ, ਬੜਾ ਧਨ ਇਕੱਠਾ ਕੀਤਾ, ਪਰ ਆਪਣੇ ਬੱਚਿਆਂ ਦੇ ਨਾਂ 'ਤੇ ਕਰਤਾ ਸਭ ਕੁਛ, ਅਤੇ ਬੜੇ ਖੁਸ਼ ਕਿ ਮੈਂ ਬੱਚਿਆਂ ਨੂੰ ਬੜਾ ਅਮੀਰ ਬਣਾ ਦਿੱਤਾ, ਠੀਕ ਹੈ। ਅਤੇ ਭਾਈ ਇੱਕ ਦਿਨ ਵਕਤ ਆਇਆ, ਬੱਚੇ ਨੂੰ ਕਹਿਣ ਲੱਗੇ ਪਿਤਾ ਜੀ, ਕਹਿੰਦੇ ਪੁੱਤ ਮੈਨੂੰ 2 ਲੱਖ ਰੁਪਇਆ ਚਾਹੀਦਾ, ਮੈਂ ਚਾਹੁੰਦਾ ਕਿਤੇ ਵੰਡ ਦੇਵਾਂ। ਅਤੇ ਅੱਗੋਂ ਬੱਚਾ ਕੀ ਕਹਿੰਦਾ, ਕਹਿੰਦਾ ਪਿਤਾ ਜੀ ਇਹ ਆਵਾਗਮਨ ਕਮਾਈ ਨਹੀਂ ਹੈ, ਇਹ ਵੰਡਣ ਲਈ ਨਹੀਂ ਪਏ, ਠੀਕ ਹੈ, ਬਹਿਰੂ ਚੁੱਪ ਕਰਕੇ ਪੁੱਠੇ ਕੰਮ ਛੱਡ ਦਿਓ ਹੁਣ। ਉਹ ਰੋ ਰੋ ਮਰ ਗਿਆ, ਉਹ ਪੁੱਤਰ ਮੇਰਾ ਦਿਲ ਕਰਦਾ, ਮੈਂ ਹੀ ਤਾਂ ਪੈਸੇ ਕਮਾਏ ਨੇ, ਮੈਂ ਹੀ ਤੈਨੂੰ ਦਿੱਤੇ ਆ। ਕਹਿੰਦਾ ਪਿਤਾ ਜੀ ਤੁਸੀਂ ਕਮਾਏ ਹੋਣੇ ਜਦੋਂ ਤੁਹਾਡੇ ਸੀਗੇ, ਹੁਣ ਸਾਡੇ ਆ, ਇੱਕ ਰੁਪਈਆ ਬੱਚੇ ਨੇ ਨਹੀਂ ਦਿੱਤਾ। ਦੱਸੋ ਕਮਾਈ ਤਾਂ ਬੁਢਾਪੇ ਲਈ ਸੀ ਨਾ, ਅਤੇ ਅੱਜ ਆਪਣੇ ਵਰਤਣ ਲਈ ਆਪਣੇ ਮਨ ਵਿੱਚ ਚਾਅ ਆਇਆ ਕਿ ਮੈਂ ਗੁਰੂ ਘਰ ਦੇ ਦੇਵਾਂ ਅਤੇ ਉਹ ਨਹੀਂ ਦੇ ਸਕਿਆ, ਅਤੇ ਫਿਰ ਕੀ ਕਰ ਲਓਗੇ? ਠੀਕ ਹੈ ਬਈ, ਇਹ ਭੁਲੇਖਾ ਹੀ ਆ ਕਿ ਬੁਢਾਪੇ ਵਿੱਚ ਕੰਮ ਆਉਣੇ ਨੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ। ਉਹ ਬੁਢਾਪਾ ਹੋਵੇ ਜਾਂ ਜਵਾਨੀ ਹੋਵੇ ਚਾਹੇ ਬਚਪਨ ਹੋਵੇ, ਕੰਮ ਆ ਸਕਦੀ ਹੈ ਚੀਜ਼ ਤਾਂ ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਕੰਮ ਆ ਸਕਦਾ। ਠੀਕ ਹੈ, ਕਿਉਂਕਿ ਸਾਡੀ ਬਿਰਤੀ ਬਣ ਚੁੱਕੀ ਹੈ ਇੱਦਾਂ ਦੀ ਕਿ ਅਸੀਂ ਆਪਣੇ ਆਪ ਦੀ ਪਛਾਣ ਨਹੀਂ ਕਰਨੀ ਚਾਹੁੰਦੇ। ਇੱਥੇ ਲਿਖਿਆ ਆਪ ਪਛਾਣੇ ਮਨ ਨਿਰਮਲ ਹੋਏ। ਕਹਿੰਦਾ ਵੀ ਇਹ ਗੱਲ ਪੱਲੇ ਬੰਨ, ਜਦੋਂ ਤੂੰ ਗੁਰਬਾਣੀ ਪੜ੍ਹਦਾ ਪੜ੍ਹਦਾ ਆਪਣੇ ਆਪ ਦੀ ਪੜਚੋਲ ਕਰੇਗਾ, ਆਤਮਿਕ ਜੀਵਨ ਦੀ ਪੜਤਾਲਤਾ ਕਰੇਗਾ, ਤੇ ਮਨ ਨਿਰਮਲ ਹੋ ਸਕਦਾ। ਕਹਿੰਦਾ ਵਾ ਮਨ ਜਿਹੜਾ ਨਾ ਮਲ ਤੋਂ ਰਹਿਤ ਹੋ ਸਕਦਾ ਹੈ, ਉਦਾਂ ਨਹੀਂ ਹੋ ਸਕਦਾ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਜੇ ਕੈਸੀ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਸਮਝਾਉਣਾ ਤਾਂ ਕਰਦੇ ਨੇ, ਕਹਿੰਦੇ ਹੇ ਪੁਰਾਣੀ ਜਦੋਂ ਗੁਰਬਾਣੀ ਪੜ੍ਹਦਾ ਹੈ ਤਾਂ ਕੇਵਲ ਤੂੰ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਨੀ ਹੈ ਕਿ ਮੈਨੂੰ ਗੁਰੂ ਜੀ ਕੀ ਕਹਿ ਰਿਹਾ, ਮੈਂ ਕੌਣ ਆ, ਮੈਂ ਕਿੱਥੋਂ ਆਇਆ, ਹੈ ਨਾ। ਅਤੇ ਤੂੰ ਤਾਂ ਕੀ ਕਰਦਾ, ਤੂੰ ਸਰੀਰਕ ਜੀਵਨ ਦੀ ਪੜਤਾਲ ਕਰਦਾ, ਕਿੱਦਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਜੀਵਨ ਨਿਰਬਾਹ ਕਿਵੇਂ ਕਰਨਾ, ਮੈਂ ਜੀਵਨ ਨਿਰਬਾਹ ਕਿਵੇਂ ਕਰਨਾ। ਜੀਵਨ ਨਿਰਬਾਹ ਨਹੀਂ ਹੁਣ ਦੇਖੋ ਆਪ ਜੀ, ਕੋਈ ਵੀ ਗੁਰੂ ਘਰ ਜਾਂਦਾ ਅਤੇ ਜਾ ਕੇ ਮੱਥਾ ਟੇਕਦਾ ਅਤੇ ਕੀ ਕਹਿੰਦਾ, ਕਹਿੰਦਾ ਚਲੋ ਮੰਨਿਆ ਮੰਗਣਾ ਨਹੀਂ, ਸਾਰੇ ਕਹਿੰਦੇ ਮੰਗਣਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਕੋਈ ਲੋੜ ਨਹੀਂ ਮੰਗਣ ਦੀ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਲਿਖਿਆ ਤਾਂ ਅਸੀਂ ਮੰਨਦੇ ਹਾਂ। ਪਰ ਕਹਿੰਦਾ ਜੀਵਨ ਨਿਰਬਾਹ ਲਈ ਚਾਹੀਦਾ ਤਾਂ ਹੈ ਨਾ ਕੁਛ। ਹੁਣ ਜੀਵਨ ਨਿਰਬਾਹ ਉਹ ਜੀਵਨ ਤੁਸੀਂ ਕਿਹਨੂੰ ਮੰਨ ਬੈਠੇ ਹੋ? ਤੁਸੀਂ ਜਿੰਨਾ ਚਿਰ ਸਹੀ 'ਚ ਰਹਿਣਾ ਤੁਸੀਂ ਉਹਨੂੰ ਜੀਵਨ ਮੰਨ ਬੈਠੇ, ਜੀਵਨ ਤਾਂ ਮੰਨਦਾ ਆ। ਇਹ ਤਾਂ ਬੜੇ ਚਿੰਤਾ ਤੁਰਿਆ, ਇਹ ਕਿੱਦਾਂ ਜੀਵਨ ਅੱਜ ਹੈ ਕੋਈ? ਇਹਨੇ ਤਾਂ ਆਪ ਕਿਹਾ ਗੱਜ ਕੇ, ਕਹਿੰਦਾ ਐਸੇ ਗਰ ਹਮ ਬਹੁਤ ਵਸਾਏ, ਕਹਿੰਦਾ ਇਹੋ ਜਿਹੇ ਘਰਦੇ ਮੈਂ ਪਹਿਲਾਂ ਬੜੇ ਵਸਾ ਚੁੱਕਾ। ਇਹਦਾ ਮਤਲਬ ਕੀ ਹੈ ਕਿ ਮੈਂ ਇਹੋ ਜਿਹੇ ਘਰਾਂ ਵਿੱਚ ਪਹਿਲਾਂ ਵੀ ਬੜੀ ਵਾਰੀ ਰਹਿ ਚੁੱਕਾ ਹਾਂ, ਪਰ ਮੇਰਾ ਜਿਹੜਾ ਜੀਵਨ ਹੈ ਨਾ ਉਹ ਖਤਮ ਨਹੀਂ ਹੋਇਆ ਜੇ। ਠੀਕ ਹੈ, ਤੁਰਿਆ ਹੀ ਆਉਣ ਡਿਆ। ਹੁਣ ਤੁਸੀਂ ਦੱਸੋ, ਇੱਕ ਬੰਦਾ ਕਿਰਾਏ ਦੇ ਘਰ ਜਿੰਨੇ ਮਰਜ਼ੀ ਬਦਲੇ, ਜੀਵਨ ਤਾਂ ਉਹਦਾ ਹੀ ਹੈ ਨਾ। ਕਿਰਾਏ ਦੇ ਘਰ ਦਾ ਜੀਵਨ ਤਾਂ ਨਹੀਂ ਨਾ ਹੈਗਾ, ਉਹੀ ਹਾਲ ਆ ਵੀ ਆਤਮਾ ਕਿਰਾਏ ਦੇ ਘਰ ਲੈ ਲੈ ਕੇ ਬਦਲੀ ਜਾਂਦੀ ਹੈ, ਪਰ ਜੀਵਨ ਤਾਂ ਆਤਮਾ ਦਾ ਨਾ, ਅਤੇ ਸਰੀਰ ਦਾ ਜੀਵਨ ਵੱਖਰਾ ਹੈ, ਹੈ ਨਾ। ਸੋ ਆਪਾਂ ਸਰੀਰ ਦੇ ਜੀਵਨ ਲਈ ਤਾਂ ਮੰਗੀ ਜਾਂਦੇ ਹਾਂ ਵੀ ਕੁਝ ਦੇ ਦਿਓ, ਆਪਣੇ ਜੀਵਨ ਲਈ ਮੰਗਣ ਨਹੀਂ ਰਹੇ। ਆਪਣੇ ਜੀਵਨ ਲਈ ਮੰਗੋ ਵੀ ਹੇ ਗੁਰੂ ਸਾਹਿਬ ਨੇ ਕਿਰਪਾ ਕਰੋ ਵੀ ਜੇ ਤੁਸੀਂ ਮੈਨੂੰ ਕੁਝ ਦੇ ਦਿੰਦੇ ਹੋ, ਮੈਨੂੰ ਕੁਝ ਦੇ ਦਿੰਦੇ ਹੋ। ਤਾਂ ਵੇਖੋ ਅੱਗੇ ਕੀ ਲਿਖਿਆ, ਕਹਿੰਦਾ ਜੀਵਨ ਮੁਕਤ ਹਰ ਪਾਵੇ ਸੋਏ। ਜੀਵਨ ਮੁਕਤ, ਹੁਣ ਦੇਖੋ ਜੀਵਨ ਕਿਹਦਾ? ਮਨ ਦਾ। ਗੁਰੂ ਜੀ ਕਹਿੰਦੇ ਇਸ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਮਨਾਂ ਤੂੰ ਜਿੰਨਾ ਜੀਵਨ ਗੁਜ਼ਾਰਨਾ ਨਾ, ਜਿੰਨਾ ਸਮਾਂ ਗੁਜ਼ਾਰਨਾ, ਉਹ ਸਮਾਂ ਗੁਜ਼ਾਰਦਿਆਂ ਗੁਜ਼ਾਰਦਿਆਂ ਹੀ ਅਗਰ ਤੂੰ ਗੁਰੂ ਦੇ ਮਾਰਗ 'ਤੇ ਤੁਰ ਪੈਂਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਜਾਂਦਾ ਹੈ, ਭਗਤੀ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਤਾਂ ਫਿਰ ਕਿਉਂ? ਕਹਿੰਦਾ ਹੋਣਾ ਕੀ ਹੈ? ਫਿਰ ਆ ਉਹ ਜੀਵਨ ਮੁਕਤ। ਕਹਿੰਦਾ ਜੀਵਨ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਹੀ ਤੂੰ ਮਾਇਆ ਦੇ ਮੋਹ ਦੇ ਬੰਧਨ ਤੋਂ ਖਲਾਸ ਹੋ ਜਾਏਗਾ। ਠੀਕ ਹੈ, ਜੀਵਨ ਮੁਕਤ। ਫਿਰ ਕੀ ਕਹਿੰਦੇ? ਹਰ ਪਾਵੇ ਸੋਏ। ਕਹਿੰਦਾ ਜਿਹੜਾ ਮਾਇਆ ਦੇ ਬੰਧਨਾਂ ਨੂੰ ਖਲਾਸ ਹੋਵੇਗਾ ਪਰਮਾਤਮਾ ਦੀ ਪ੍ਰਾਪਤੀ ਤੋਂ ਉਹੀ ਕਰੇਗਾ ਨਾ। ਜਿਹੜਾ ਸੰਸਾਰ ਦੇ ਬੰਧਨ ਵਿੱਚ ਬੱਝਾ ਉਹ ਜਿੰਨੇ ਮਰਜ਼ੀ ਮੱਥੇ ਟੇਕ ਲਏ, ਜਿੰਨਾ ਮਰਜ਼ੀ ਵਾਹਿਗੁਰੂ ਕਰ ਲਏ, ਕਦੀ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪਹਿਲਾਂ ਖਲਾਸੀ ਕਾਹਦੀ ਹੈ? ਮੋਹ ਮਾਇਆ ਦੀ, ਸੰਸਾਰ ਦੇ ਬੰਧਨਾਂ ਦੀ। ਅਤੇ ਕਿਹਦਾ? ਜੀਵਨ ਮੁਕਤ। ਪਹਿਲਾਂ ਕਹਿੰਦੇ ਵੀ ਜਿਹੜਾ ਜੀਵਨ ਜਿਹੜਾ ਤੂੰ ਸੰਸਾਰ ਨਾਲ ਜੁੜ ਕੇ ਸਰੀਰ ਨਾਲ ਜੀਵਨ ਜੀਂਦਿਆ ਨਾ, ਪਹਿਲਾਂ ਇਸ ਜੀਵਨ ਤੋਂ ਮੁਕਤ ਹੋਣਾ। ਕਹਿੰਦਾ ਪਹਿਲਾਂ ਤੇਰੀ ਖਲਾਸੀ ਹੋਣੀ ਆ ਕਿ ਜਿਹੜਾ ਸਰੀਰ ਨਾਲ ਜੁੜ ਕੇ ਮੇਰਾ ਜੀਵਨ ਆ, ਇਹ ਨਹੀਂ ਹੈ ਮੇਰਾ ਆਪਣਾ ਜੀਵਨ ਆ। ਸਰੀਰ ਵਿੱਚ ਰਹਿਣ ਲਈ ਮੈਨੂੰ ਸਮਾਂ ਮਿਲਿਆ ਜ਼ਰੂਰ ਆ, ਪਰ ਮੇਰਾ ਜੀਵਨ ਸਰੀਰ ਨਹੀਂ ਹੈ, ਮੇਰਾ ਜੀਵਨ ਤਾਂ ਗੁਰੂ ਦਾ ਸ਼ਬਦ ਆ, ਗੁਰਬਾਣੀ ਮੇਰਾ ਜੀਵਨ ਆ। ਠੀਕ ਹੈ ਬਈ, ਇਹ ਚੀਜ਼ਾਂ ਵਿਚਾਰਨੀਆਂ ਪੈਣੀਆਂ ਨੇ ਸਾਨੂੰ। ਜਦੋਂ ਵਿਚਾਰਾਂਗੇ ਫਿਰ ਆਪ ਜੀ ਨੂੰ ਬੜਾ ਆਨੰਦ ਆਊਗਾ। ਫਿਰ ਕੀ ਕਹਿੰਦੇ? ਗੁਰੂ ਸਾਹਿਬ ਨੇ ਕਹਿਣ ਲੱਗੇ ਹਰ ਪਾਵੇ ਸੋਏ। ਫਿਰ ਅੱਗੇ ਜਾ ਕੇ ਕੀ ਕਹਿਤਾ? ਕਹਿੰਦਾ ਹਰ ਗੁਣ ਗਾਵੇ ਮਤ ਉੱਤਮ ਹੋਵੇ, ਹਰ ਗੁਣ ਗਾਵੇ ਮਤ ਉੱਤਮ ਹੋਏ। ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਵੀ ਪੁਰਾਣੀ ਵਿਚਾਰ ਕਰ, ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੜ ਕੇ ਗੁਰਬਾਣੀ ਪੜ੍ਹ ਕੇ ਇਸ ਮਾਰਗ ਤੇ ਚੱਲੇਗਾ ਤੇ 24 ਘੰਟੇ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹੇਗਾ। ਕੀ ਗੁਣ ਗਾਉਂਦਾ ਰਹੇਗਾ? ਤੇਰੀ ਜਿੱਦਣ ਬਿਰਤੀ ਮੰਨ ਗਈ ਨਾ, ਗੁਰਬਾਣੀ ਨੂੰ ਪੜ੍ਹੇਗਾ, ਤੈਨੂੰ ਸੂਝੀ ਆਵੇਗੀ ਕਿ ਮੈਨੂੰ ਜ਼ਿੰਦਗੀ 'ਚ ਜੋ ਕੁਝ ਮਿਲਿਆ ਨਾ, ਇਹ ਮੇਰੇ ਆਪਣੇ ਭਾਗਾਂ ਦਾ ਮੇਰੀ ਔਕਾਤ ਤੋਂ ਵੱਧ ਮਿਲਿਆ। ਠੀਕ ਹੈ, ਆਪਣੀ ਬਿਰਤੀ ਬਣਾ ਕੇ ਦੇਖੋ ਭਲਾ ਵੀ ਹੇ ਅਕਾਲ ਪੁਰਖ, ਤੁਸੀਂ ਕੀਤੀ ਕਿਰਪਾ ਮੇਰੇ 'ਤੇ, ਮੈਨੂੰ ਮਨੁੱਖ ਦਾ ਜੀਵਨ ਦਿੱਤਾ, ਮੈਂ ਕੋਈ ਕਮਾਈ ਨਹੀਂ ਕੀਤੀ, ਮੈਂ ਕੋਈ ਜਪ ਤਪ ਨਹੀਂ ਕੀਤਾ, ਅਤੇ ਆਪ ਜੀ ਦੀ ਕਿਰਪਾ ਹੋਈ ਹੈ, ਤੁਮਰੀ ਕਿਰਪਾ 'ਤੇ ਮਨੁੱਖ ਦੇ ਪਈ। ਆਪ ਜੀ ਨੇ ਕਿਰਪਾ ਕੀਤੀ, ਮਨੁੱਖ ਦਾ ਅਸੀਸ ਮਿਲ ਗਿਆ। ਹੁਣ ਆਪ ਜੀ ਨੇ ਕਿਰਪਾ ਕੀਤੀ ਹੈ, ਮਨੁੱਖ ਦਾ ਅਸੀਸ ਮਿਲ ਗਿਆ, ਅਤੇ ਇਹ ਦਾਤ ਮੈਨੂੰ ਆਪ ਜੀ ਨੇ ਕਿਰਪਾ ਕਰਕੇ ਦੇ ਦਿੱਤੀ ਆ, ਅਤੇ ਕੀ ਕਹਿਣ ਲੱਗੇ? ਹਰ ਗੁਣ ਗਾਏ। ਕਹਿੰਦਾ ਜਿਹੜਾ ਬੰਦਾ ਗੁਰੂ ਦੇ ਮਾਰਗ ਤੇ ਚੱਲਦਾ, ਗੁਰਬਾਣੀ ਨੂੰ ਪੜ੍ਹਦਾ ਤੇ ਗੁਰਬਾਣੀ ਤੇ ਅਮਲ ਕਰਦਾ, ਉਹ 24 ਘੰਟੇ ਪਰਮਾਤਮਾ ਦੇ ਗੁਣ ਗਾਉਂਦਾ। ਕੀ ਕਹਿੰਦਾ? ਕਹਿੰਦਾ ਪਰਮਾਤਮਾ ਤੁਸੀਂ ਜੋ ਕਰਦੇ ਪਏ ਨਾ ਬੜਾ ਵਧੀਆ ਕਰਦੇ ਹੋ, ਉਹਦੀ ਬਿਰਤੀ ਬਣ ਜਾਂਦੀ ਹੈ, ਜੋਤ ਸੁਭਾਵੇ ਨਾਨਕਾ। ਸਹੀ ਗੱਲ ਚੰਗੀ, ਇਹ ਪਰਮਾਤਮਾ ਆਪ ਜੀ ਜੋ ਕਰਦੇ ਹੋ ਨਾ ਚੰਗਾ ਹੀ ਕਰਦੇ ਹੋ ਮੇਰੇ ਲਈ, ਉਹਦੇ 24 ਘੰਟੇ ਗੁਣ ਗਾਉਂਦਾ, ਧਿਆਨ ਦਿਓ। ਕਈ ਸੱਜਣ ਆਪ ਜੀ ਨੂੰ ਗਰੀਬੀ ਦਾ ਵਿੱਚ ਮਿਲਣ ਲੱਗੇ, ਗੁਰੂ ਘਰ ਨਾਲ ਜੁੜੇ ਹੋਏ ਮਿਲਣ ਲੱਗੇ, ਅਤੇ ਉਹਨਾਂ ਦੀ ਬਿਰਤੀ ਪਤਾ ਕਿੱਦਾਂ ਦੀ ਬਣ ਗਈ। ਉਹ ਜਦੋਂ ਕਿਤੇ ਨੇ ਪੁੱਛਿਆ ਵੀ ਯਾਰ ਕਿਆ ਬਾਤ ਹੈ, ਬੜੀ ਗਰੀਬੀ ਆਪ ਜੀ, ਅੱਗੋਂ ਹੱਸ ਕੇ ਪਤਾ ਕੀ ਕਹਿੰਦੇ, ਕਹਿੰਦੇ ਭਾਈ ਤੁਸੀਂ ਗਰੀਬੀ ਕਹਿਣ ਦਿਓ, ਇਹ ਤਾਂ ਰੱਬ ਦੀ ਦਿੱਤੀ ਦਾਤ ਆ, ਇਹਦੇ ਉਹਦੀਆਂ ਬਖਸ਼ਿਸ਼ਾਂ ਨੇ, ਜਿੱਥੇ ਰੱਖਣਾ ਉਹਨੇ ਉੱਥੇ ਹੀ ਰਹਿਣਾ, ਸਾਡੇ ਕਰਮ ਨੇ। ਉਹ 24 ਘੰਟੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹ ਪਰਮਾਤਮਾ ਨੂੰ ਕਦੀ ਵੀ ਦੋਸ਼ੀ ਨਹੀਂ ਠਹਿਰਾਉਂਦੇ ਵੀ ਸਾਨੂੰ ਪਰਮਾਤਮਾ ਨੇ ਦੁੱਖ ਦਿੱਤਾ, ਗਰੀਬੀ ਦਿੱਤੀ ਹੈ, ਨਹੀਂ ਨਹੀਂ ਨਹੀਂ, ਉਹ ਕਹਿੰਦੇ ਸਾਡੇ ਭਾਗ ਨੇ। ਇਹਦਾ ਮਤਲਬ ਗੁਣ ਗਾਉਂਦੇ ਨੇ ਪਰਮਾਤਮਾ ਦੇ। ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ ਆਪ ਜੀ, ਧਿਆਨ ਕਹਿੰਦੇ ਹਰ ਗੁਣ ਗਾਵੇ ਮਤ ਉੱਤਮ ਹੋਏ। ਕਹਿੰਦੇ ਜਿਹੜੇ ਗੁਰਬਾਣੀ ਪੜ੍ਹ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ ਅਤੇ ਭਾਣੇ ਵਿੱਚ ਰਹਿੰਦੇ, ਉਹਨਾਂ ਦੀ ਮਤ ਉੱਤਮ ਹੁੰਦੀ ਹੈ, ਸ੍ਰੇਸ਼ਟ ਹੁੰਦੀ ਹੈ। ਪਰ ਜਿਹੜੇ ਗੁਰਬਾਣੀ ਪੜ੍ਹਦੇ ਤਾਂ ਹੈਗੇ ਨੇ ਅਤੇ ਉਹ ਲਾਂਭਾ ਹੀ ਦੇਈ ਜਾਂਦੇ ਨੇ ਗੁਰੂ ਜੀ ਨੂੰ, ਪਰਮਾਤਮਾ ਨੂੰ ਵੀ, ਸਾਡੇ ਨਾਲ ਤਾਂ ਆਹ ਕੀਤਾ, ਸਾਡੇ ਨਾਲ ਉਹ ਕੀਤਾ, ਸਾਡੇ ਨਾਲ ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਤੁਸੀਂ ਦੇਖੋ ਫਿਰ ਉਹਨਾਂ ਦੀ ਜਿਹੜੀ ਮਤ ਹੈ ਨਾ, ਉਹ ਉੱਤਮ ਨਹੀਂ ਹੁੰਦੀ, ਸ੍ਰੇਸ਼ਟ ਨਹੀਂ ਹੁੰਦੀ, ਉੱਚੀ ਨਹੀਂ ਹੁੰਦੀ, ਉਹਨਾਂ ਦੀ ਮਤ ਉੱਥੇ ਹੀ ਫਸੀ ਰਹਿੰਦੀ ਹੈ। ਠੀਕ ਹੈ, ਬਾਣੀ 'ਚ ਬੜਾ ਕੁਝ ਲਿਖਿਆ, ਹਰ ਚੀਜ਼ ਦੀ ਵਿਚਾਰ ਕਰਨੀ ਪੈਣੀ ਆ। ਠੀਕ ਹੈ, ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸਹਾਏ, ਮਾਖੀ ਚੰਨਨ ਪਰ ਖਰੇ ਜੈ ਬਿਗੰਧ ਤਹਿ ਜਾਏ। ਦੇਖਣ ਵਾਲੀ ਗੱਲ ਜੀ, ਸੁਣਨ ਵਾਲੀ ਗੱਲ ਹੈ। ਕਬੀਰ ਪਾਪੀ ਭਗਤ ਨਾ ਪਾਵਈ, ਕਹਿੰਦਾ ਜਿਹਦੀ ਬਿਰਤੀ ਦੇ ਅੰਦਰ ਪਾਪ ਹੈ, ਪਾਪ ਕੀ ਚੀਜ਼ ਹੈ? ਜਿਹਦੀ ਬਿਰਤੀ ਦੇ ਅੰਦਰ ਸੰਸਾਰ ਦਾ ਮੋਹ ਹੈ, ਸੰਸਾਰ ਦੀ ਖਿੱਚ ਆ, ਕੇਵਲ ਤਾਂ ਕੇਵਲ ਉਸ ਪਰਮਾਤਮਾ ਵੱਲ ਧਿਆਨ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਇਹੋ ਜਿਹੀ ਬਿਰਤੀ ਵਾਲੇ ਨੂੰ ਕਦੀ ਭਗਤੀ ਚੰਗੀ ਨਹੀਂ ਲੱਗਦੀ, ਕਦੀ ਭਗਤੀ ਚੰਗੀ ਨਹੀਂ ਲੱਗਦੀ। ਵਿਚਾਰ ਕਰਕੇ ਦੇਖੋ ਆਪ ਜੀ, ਆਪ ਜੀ ਕਿਸੇ ਨੂੰ ਕਹੋ ਭਗਤੀ ਕਰਿਆ ਕਰੋ, ਯਾਰ ਨਾਮ ਸਿਮਰਨ ਕਰਿਆ ਕਰੋ, ਠੀਕ ਹੈ ਕਿ ਨਹੀਂ? ਉਹਦਾ ਪਹਿਲਾ ਹੀ ਇੱਕ ਸਵਾਲ ਆ ਵੀ ਯਾਰ ਦੇਖੋ ਕੰਮ ਕਰ ਕੋਈ ਬਣ ਸਕਦਾ, ਅਤੇ ਦੱਸੋ ਨਹੀਂ ਬਣ ਸਕਦਾ ਕਿਹੜੀ ਭਗਤੀ? ਕਹਿੰਦਾ ਇਹ ਭਗਤੀਆਂ ਭੁਗਤੀਆਂ ਸਾਡੇ ਵੱਸੋਂ ਤਾਂ ਬਾਹਰ ਆ, ਅਸੀਂ ਕੋਈ ਐਡੇ ਵੱਡੇ ਗੁਰਮੁਖ ਨਹੀਂ ਹੈਗੇ। ਉਹ ਭਾਈ ਗੁਰਮੁਖ ਬਣਨ ਲਈ ਤਾਂ ਜਨਮ ਮਿਲਿਆ, ਗੁਰਮੁਖ ਬਣ ਕੇ ਥੋੜ੍ਹੀ ਜਨਮ ਮਿਲਿਆ, ਗੁਰਮੁਖ ਬਣਨ ਲਈ ਜਨਮ ਮਿਲਿਆ, ਕਿਤੇ ਪਹੁੰਚਣ ਲਈ ਜਨਮ ਮਿਲਿਆ, ਪਹੁੰਚ ਕੇ ਥੋੜ੍ਹੀ ਜਨਮ ਮਿਲਣਾ। ਠੀਕ, ਸੋ ਤੁਹਾਨੂੰ ਦਾਤ ਮਿਲੀ ਹੈ। ਤੂੰ ਕੀ ਕਹਿੰਦੇ? ਕਹਿੰਦੇ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸਹਾਏ। ਕਹਿੰਦਾ ਹੈ ਜਿਹਨਾਂ ਦੀ ਮੱਤ ਇੱਦਾਂ ਦੀ ਨਾ, ਸੰਸਾਰ 'ਚ ਮਲੀਨਤਾ ਉਹਨਾਂ ਦੇ ਅੰਦਰ, ਕਹਿੰਦੇ ਉਹਨਾਂ ਨੂੰ ਪਰਮਾਤਮਾ ਦੀ ਪੂਜਾ ਵੀ ਸਿਖਾਉਂਦੀ ਨਹੀਂ ਹੈ। ਪੂਜਾ ਕੀ ਹੈ? ਠੀਕ ਹੈ, ਪੂਜਾ ਕੀ 'ਚ ਹਰ ਨਾਮ ਦਿਆਈ ਹੈ, ਮੇਰੇ ਨਾਮੇ ਪੂਜ ਨਾ ਹੋਏ। ਕਹਿੰਦਾ ਪੂਜਾ ਕਰ, ਨਾਮ ਦਿਆ, ਬਿਨਾਂ ਨਾਮ ਤੋਂ ਪੂਜਾ ਨਹੀਂ। ਕਹਿੰਦਾ ਬਾ ਉਹਨਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਸਿਖਾਉਂਦੀ ਨਹੀਂ ਹੈ ਵੀ ਯਾਰ ਇਹ ਕਿਹੜੇ ਨਾਮ ਦੀ ਗੱਲ ਕਰਨ ਰਹੇ ਆ, ਕਿਹੜੇ ਸ਼ਬਦ ਦੀ ਗੱਲ ਕਰਨ ਰਹੇ, ਉਹਨਾਂ ਨੂੰ ਚੰਗੀ ਲੱਗਦੀ। ਠੀਕ ਹੈ, ਕਹਿੰਦੇ ਕਿਉਂ? ਕਹਿੰਦੇ ਮੱਖੀ ਚੰਦਨ ਪਰ ਖਰੇ, ਕਹਿੰਦੇ ਜਿਵੇਂ ਮੱਖੀ ਹੈ ਨਾ, ਮੱਖੀ ਉਹ ਚੰਦਨ ਦੇ ਰੁੱਖ ਲਾ ਕੇ ਜਾਂਦੀ ਜ਼ਰੂਰ ਹੈ ਪਰ ਉੱਡ ਜਾਂਦੀ, ਉੱਥੋਂ ਉੱਡ ਜਾਂਦੀ। ਜੈ ਬਿਗੰਧ ਤੈ ਜਾਏ, ਜਿੱਥੇ ਗੰਦਗੀ ਹੈ ਨਾ ਉਹ ਉੱਥੇ ਜਾ ਕੇ ਬਹਿੰਦੀ। ਕਹਿੰਦੇ ਇਹਨਾਂ ਲੋਕਾਂ ਦੀ ਬਿਰਤੀ ਆ, ਇਹਨਾਂ ਦੀ ਬਿਰਤੀ ਆ ਕੈਸੀ? ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਨਾਲ ਪਿਆਰ ਨਹੀਂ ਹੈ, ਉਹਨਾਂ ਦੀ ਬਿਰਤੀ ਪਾਪਾਂ ਦੀ ਭਰ ਗਈ ਹੈ। ਕਹਿੰਦੇ ਉਹਨਾਂ ਦੀ ਬਿਰਤੀ ਹੈ ਉਹ ਮੱਖੀ ਚੰਦਨ ਪਰ ਖਰੇ, ਜਿਵੇਂ ਮੱਖੀ ਚੰਦਨ ਦੀ ਖੁਸ਼ਬੂ ਛੱਡ ਦਿੰਦੀ ਹੈ, ਨਹੀਂ ਲੈਂਦੀ, ਕਹਿੰਦਾ ਉਹ ਉੱਦਾਂ ਹੀ ਉਹ ਗੁਰੂ ਚਰਨਾਂ ਵਿੱਚ ਨਹੀਂ ਬਹਿ ਸਕਦੇ। ਜੈ ਬਿਗੰਧ ਤੈ ਜਾਏ, ਜਿੱਥੇ ਗੰਦਗੀ ਹੈ, ਜਿੱਥੇ ਬਦਬੂ ਆ, ਉਹਨਾਂ ਉੱਥੇ ਜਾ ਕੇ ਬਹਿਣਾ। ਕਹਿੰਦਾ ਪਾ ਉਹਨਾਂ ਦੀ ਮਨ ਬਿਰਤੀ ਜਿਹੜੀ ਹੈ ਨਾ, ਬੈਠੇ ਆਪਾਂ ਗੁਰੂ ਘਰ ਹੀ ਹਾਂ, ਬੈਠੇ ਆਪਾਂ ਗੁਰੂ ਘਰ ਹੀ ਹਾਂ, ਸਰਵਨ ਆਪਾਂ ਗੁਰਬਾਣੀ ਦਾ ਉਪਦੇਸ਼ ਕਰਦੇ ਪਏ ਹਾਂ, ਪਰ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ ਆ? ਕਹਿੰਦੇ ਪਰ ਮਨ ਬਿਰਤੀ ਆ। ਕਹਿੰਦੇ ਕੈਸੀ ਮਨ ਬਿਰਤੀ ਆ? ਕਹਿੰਦੇ ਭਾਵੇਂ ਬੈਠੇ ਇੱਥੇ ਹੀ ਨੇ ਪਰ ਉਹਨਾਂ ਦੀ ਜਿਹੜੀ ਅੰਦਰ ਦੀ ਬਿਰਤੀ ਹੈ, ਕਿਉਂਕਿ ਬਹਿਣਾ ਤਾਂ ਮਨ ਬਿਰਤੀ ਨਹੀਂ ਹੈ, ਟਿਕਾ ਤੇ ਮਨ ਬਿਰਤੀ ਦਾ, ਸਰੀਰ ਦਾ ਕੋਈ ਟਿਕਾ ਨਹੀਂ ਹੈ। ਕਹਿੰਦੇ ਉਹਨਾਂ ਦੀ ਜਿਹੜੀ ਮਨ ਬਿਰਤੀ ਹੈ ਨਾ, ਉਹਦੀ ਵਿਵਸਥਾ ਇੱਦਾਂ ਦੀ ਬਣ ਗਈ ਹੈ। ਕਹਿੰਦੇ ਕਿੱਦਾਂ ਦੀ ਬਣ ਗਈ ਹੈ? ਕਹਿੰਦੇ ਉਹਦੀ ਮਨ ਬਿਰਤੀ ਦੀ ਵਿਵਸਥਾ ਬਣ ਗਈ ਹੈ ਵੀ ਉਹ 24 ਘੰਟੇ ਸੰਸਾਰ ਬਾਰੇ ਸੋਚਦੇ, ਗੰਦਗੀ ਬਾਰੇ ਸੋਚਦੇ ਆ, ਸੰਸਾਰ ਗੰਦਾ ਹੈ ਨਾ, ਇਹਦੇ ਬਾਰੇ ਸੋਚਦੇ ਆ। ਉਹ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਸ਼ਬਦ ਦੀ ਖੁਸ਼ਬੂ ਨਹੀਂ ਲੈਂਦੇ। ਇਹਦਾ ਮਤਲਬ ਸ਼ਬਦ ਦੀ ਕੋਖ ਨਹੀਂ ਕੋਖਦੇ, ਇੱਥੋਂ ਛੱਡ ਜਾਂਦੇ ਆ, ਤੁਰ ਪੈਂਦੇ ਨੇ, ਉਹਨਾਂ ਦੀ ਮਨ ਬਿਰਤੀ ਟਿਕਦੀ ਨਹੀਂ ਇੱਥੇ। ਇਹ ਚੀਜ਼ ਨੂੰ ਗੁਰੂ ਜੀ ਫਿਰ ਸਮਝਾਉਂਦੇ ਪਏ ਆਪ ਜੀ ਨੂੰ, ਕਹਿੰਦੇ ਉਹ ਭਾਈ ਗੱਲ ਸੁਣ। ਕਹਿੰਦੇ ਸਹਿਜੇ ਸਹਿਜ ਸਮਾਵੇ ਸੋਏ, ਦੇਖੋ ਕਹਿੰਦੇ ਜਿਹਦੀ ਮੱਤ ਉੱਤਮ ਹੋਊਗੀ, ਜਿਹਦੀ ਅਵਸਥਾ ਉੱਚੀ ਹੋਊਗੀ, ਜਿਹਦੀ ਸੋਚ ਉੱਚੀ ਹੋਊਗੀ ਨਾ, ਫਿਰ ਕਹਿੰਦੇ ਉਹੀ ਸਹਿਜ ਸਹਿਜ ਸਮਾਵੇਸ਼ ਹੋਏ। ਕਹਿੰਦੇ ਫਿਰ ਉਹ ਆਤਮਿਕ ਅਡੋਲਤਾ ਦੇ ਵਿੱਚ 24 ਘੰਟੇ ਲੀਨ ਰਹਿੰਦਾ, ਉਹਦੇ ਅੰਦਰ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ। ਉਹ ਕਦੀ ਡੋਲਦਾ ਨਹੀਂ ਹੈ, ਉਹਨੂੰ ਇਹ ਨਹੀਂ ਲੱਗਦਾ ਵੀ ਯਾਰ ਆਹ ਹੋ ਜੂਗਾ ਅਤੇ ਉਹ ਹੋ ਜੂਗਾ। ਕਹਿੰਦਾ ਕੋਈ ਗੱਲ ਨਹੀਂ, ਜੋ ਕਰ ਰਿਹਾ ਪਰਮਾਤਮਾ ਕਰ ਰਿਹਾ ਅਤੇ ਪਰਮਾਤਮਾ ਨੇ ਹੀ ਕਰਨਾ, ਹੋਰ ਤਾਂ ਕੋਈ ਕਰਨ ਵਾਲਾ ਹੈ ਨਹੀਂ। ਠੀਕ ਹੈ, ਸੋ ਗੁਰੂ ਸਾਹਿਬਾਨ ਆਪ ਜੀ ਨੂੰ ਕੀ ਸਮਝਾਉਂਦੇ ਪਏ ਨੇ, ਕਹਿਣ ਲੱਗੇ ਭਈ ਗੱਲ ਸੁਣ, ਜੇ ਤੈਨੂੰ ਇਹ ਸਮਾਂ ਮਿਲਿਆ ਨਾ, ਮਨੁੱਖ ਦਾ ਸਰੀਰ ਮਿਲਿਆ ਅਤੇ ਮਨੁੱਖ ਦਾ ਸਰੀਰ ਮਿਲ ਕੇ ਅਤੇ ਤੇਰੇ 'ਤੇ ਕਿਰਪਾ ਹੋਈ ਹੈ, ਕਹਿੰਦੇ ਵੀ ਇਸ ਕਿਰਪਾ ਨੂੰ ਸਾਂਭ ਲਾ, ਕਿਤੇ ਵੇਲਾ ਖਵਾ ਨਾ ਬੈਠੀ, ਕਿਤੇ ਸਮਾਂ ਖਵਾ ਨਾ ਬੈਠੀ। ਫਿਰ ਗੁਰੂ ਸਾਹਿਬਾਨ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿੰਦੇ ਦੂਜੇ ਭਾਏ ਨਾ ਸੇਵਿਆ ਜਾਏ, ਦੂਜੇ ਭਾਏ ਨਾ ਸੇਵਿਆ ਜਾਏ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਦੂਜੇ ਭਾਏ, ਕਹਿੰਦੇ ਇਸ ਸੰਸਾਰ ਵਿੱਚ ਫਸਿਆ, ਇਸ ਸੰਸਾਰ ਦੇ ਮੋਹ ਵਿੱਚ ਫਸਿਆ, ਕਦੇ ਵੀ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕਰ ਸਕਦਾ। ਹੁਣ ਦੇਖੋ ਆਪਾਂ ਆਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ, ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਮਤ ਲੈਣ ਲਈ, ਪਰ ਕਰਿਆਂਗੇ ਕੀ? ਆਪਾਂ ਬਾਣੀ ਪੜ੍ਹੀ, ਆਪਾਂ ਬਾਣੀ ਸਰਵਣ ਕੀਤੀ, ਆਪਾਂ ਵਿਖਿਆਨ ਸਰਵਣ ਕੀਤਾ, ਪਰ ਜਿਹੜੀ ਸਾਡੀ ਮਨਬਿਰਤੀ ਹੈ ਨਾ, ਉਹ ਸੰਸਾਰ ਨੂੰ ਚੰਗਾ ਸਮਝਦੀ ਹੈ ਵੀ ਯਾਰ ਫਲਾਣਾ ਕੰਮ ਤਾਂ ਬਣਿਆ, ਕੋਈ ਨਹੀਂ ਫਾਇਦਾ ਕੀ ਹੋਇਆ, ਹੈ ਨਾ। ਦੂਜੇ ਭਾਏ ਗੁਰੂ ਸਾਹਿਬ ਬਣ ਕਹਿਣ ਲੱਗੇ ਨਾ ਸੇਵਿਆ ਜਾਏ, ਕਹਿੰਦਾ ਭਾਵੇਂ ਜਿੰਨਾ ਮਰਜ਼ੀ ਉਹ ਗੁਰੂ ਘਰ ਆਵੇ, ਜਿੰਨੇ ਮਰਜ਼ੀ ਪਾਠ ਕਰੇ, ਪਰ ਉਹਨੂੰ ਜਦੋਂ ਸੰਸਾਰ ਚੰਗਾ ਲੱਗਦਾ, ਸੰਸਾਰ ਦੀ ਚੀਜ਼ਾਂ ਚੰਗੀਆਂ ਲੱਗਦੀਆਂ, ਸੰਸਾਰ ਦਾ ਮੋਹ ਚੰਗਾ ਲੱਗਦਾ, ਕਹਿੰਦਾ ਇਸ ਮੋਹ ਵਿੱਚ ਫਸਿਆ ਕਦੀ ਵੀ ਨਾਮ ਸਿਮਰਨ ਨਹੀਂ ਕਰ ਸਕਦਾ, ਕਦੀ ਭਗਤੀ ਨਹੀਂ ਕਰ ਸਕਦਾ। ਫਿਰ ਗੁਰੂ ਸਾਹਿਬ ਬਣ ਕੀ ਕਹਿਣ ਲੱਗੇ, ਕਹਿਣ ਲੱਗੇ ਹੋਮੇ ਮਾਇਆ ਮਹਾਂਬਿਖ ਖਾਏ, ਹੋਮੇ ਮਾਇਆ ਮਹਾਂਬਿਖ ਖਾਏ। ਕਹਿੰਦੇ ਭਾਈ ਗੱਲ ਸੁਣ, ਹੁਣ ਇਸ ਦੇ ਬੰਦੇ ਅੰਦਰ ਮਨ ਦੇ ਅੰਦਰ ਹੋਮੇ ਆ, ਕਾਹਦੀ ਆ? ਮਾਇਆ ਦੀ, ਸੰਸਾਰ ਦੀ। ਠੀਕ ਹੈ ਬਈ, ਕਹਿੰਦਾ ਉਹ ਸੰਸਾਰ ਵਿੱਚ ਫਸਿਆ, ਮਾਇਆ 'ਚ ਫਸਿਆ ਅਤੇ ਉਹਦੇ ਅੰਦਰ ਹੋਮੇ ਆ, ਉਹਦੇ ਹੋਮੇ ਦੀ ਮਲੀਨਤਾ ਕਰਕੇ ਗੁਰੂ ਸਾਹਿਬਾਨ ਕਹਿੰਦੇ ਮਹਾਂਬਿਖ ਖਾਏ। ਗੁਰੂ ਸਾਹਿਬਾਨ ਕਹਿਣ ਲੱਗੇ ਜਿਵੇਂ ਕੋਈ ਇਨਸਾਨ ਜ਼ਹਿਰ ਖਾ ਲੈਂਦਾ ਮਰ ਜਾਂਦਾ, ਠੀਕ ਹੈ, ਉਹਦਾ ਜੀਵਨ ਖਤਮ ਹੋ ਜਾਂਦਾ। ਹੁਣ ਕੋਈ ਜ਼ਹਿਰ ਖਾ ਲਵੇ ਤਾਂ ਆਪਾਂ ਕੀ ਕਹਿ ਦਿੰਦੇ ਹਾਂ? ਸੁਭਾਵਿਕ ਜਿਹੀ ਗੱਲ ਕਰਦੇ ਨੇ, ਕਹਿੰਦੇ ਨੇ ਆਪਣਾ ਜੀਵਨ ਹੀ ਖਤਮ ਕਰ ਲਿਆ ਯਾਰ। ਅਤੇ ਇੱਥੇ ਗੁਰੂ ਜੀ ਵੀ ਕਹਿੰਦੇ ਆਂਦੇ ਜਿਹੜਾ ਬੰਦਾ ਹੋਮੇ ਮਾਇਆ ਦੇ ਮਗਰ ਭੱਜਾ ਫਿਰਦਾ, ਜਿੱਦਾਂ ਹੋਮੇ ਆ ਸੰਸਾਰ ਦੀ ਮਾਇਆ ਮਗਰ ਭੱਜਾ ਫਿਰਦਾ ਮਨ 'ਚ ਮਲੀਨਦਾ, ਕਹਿੰਦੇ ਉਹ ਵੀ ਜ਼ਹਿਰ ਹੀ ਖਾਣ ਡਿਆ, ਸਮਝ ਲਓ ਉਹਨੇ ਆਪਣਾ ਜੀਵਨ ਵੀ ਮੁਕਾ ਲਿਆ। ਦੱਸੋ, ਕਹਿੰਦੇ ਉਹਨੇ ਆਪਣਾ ਜੀਵਨ ਹੀ ਮੁਕਾ ਲਿਆ, ਜਿਹਨੇ ਜ਼ਹਿਰ ਖਾ ਲਿਆ ਤਾਂ ਜੀਵਨ ਮੁਕਾ ਲਿਆ, ਅਤੇ ਜਿਹੜਾ ਬੰਦਾ ਮੋਹ ਮਾਇਆ 'ਚ ਫਸਿਆ, ਕਹਿੰਦੇ ਉਹਨੇ ਵੀ ਆਪਣਾ ਜੀਵਨ ਖਤਮ ਕਰ ਲਿਆ, ਉਹਦਾ ਜੀਵਨ ਖਤਮ ਹੋ ਚੁੱਕਾ, ਉਹਦਾ ਜੀਵਨ ਬਣਨਾ ਨਹੀਂ ਹੁਣ, ਕਿਉਂਕਿ ਮੋਹ ਮਾਇਆ 'ਚ ਫਸਿਆ, ਉਹਨੇ ਵੀ ਜੀਵਨ ਮੁਕਾ ਲਿਆ, ਜ਼ਹਿਰ ਖਾ ਲਿਆ ਨਾ ਉਹਨੇ, ਮੋਹ ਮਾਇਆ 'ਚ ਫਸਿਆ। ਅਤੇ ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਪੁੱਤ ਕੁਟੰਬ ਗ੍ਰਹਿ ਮੋਇਆ ਮਾਏ। ਦੇਖੋ ਧਿਆਨ ਦੇਣਾ, ਪੁੱਤ ਕੁਟੰਬ ਗ੍ਰਹਿ ਮੋਇਆ ਮਾਏ। ਕਹਿਣ ਲੱਗੇ ਵੀ ਇਹ ਜਿਹੜਾ ਮੋਹ ਆ, ਜਿਹੜਾ ਜ਼ਹਿਰ ਖਾਧਾ ਇਹਨੇ, ਜ਼ਹਿਰ ਆਇਆ ਕਿੱਥੋਂ, ਜ਼ਹਿਰ ਆਇਆ ਕਿੱਥੋਂ ਆ? ਅਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਜਿਹੜੀ ਮਾਇਆ ਨਾ, ਇਹ ਬੰਦੇ ਨੂੰ ਮੋਹਦੀ ਕਿੱਦਾਂ, ਆਪਣੇ 'ਚ ਖਿੱਚ ਕੇ ਕਿਵੇਂ ਰੱਖਦੀ ਆ, ਆਪਣੇ ਵਾਲੇ ਪਾਸੇ ਕਿਵੇਂ ਲਾ ਕੇ ਰੱਖਦੀ ਆ? ਕਹਿੰਦੇ ਕੀ ਕਰਦੀ ਹੈ ਕਿ ਇੱਕ ਇਨਸਾਨ ਨੂੰ ਪੁੱਤਰ ਦਾ ਮੋਹ, ਇੱਕ ਇਨਸਾਨ ਨੂੰ ਪਰਿਵਾਰ ਦਾ ਮੋਹ, ਇੱਕ ਇਨਸਾਨ ਨੂੰ ਘਰ ਦਾ ਮੋਹ। ਕਹਿੰਦਾ ਆਹ ਮੋਹ ਆ ਸੰਸਾਰ ਜਿਹੜਾ ਨਾ, ਮਾਇਆ ਜਿਹੜੀ ਆਪਣੇ 'ਚ ਮੋਹ ਕੇ ਰੱਖਦੀ ਹੈ, ਪੁੱਤਰ ਦਾ ਮੋਹ। ਠੀਕ ਹੈ, ਕਈ ਵਾਰੀ ਦੇਖਿਓ ਆਪ ਜੀ ਮਨਬਿਰਤੀ ਬਣ ਜਾਂਦੀ ਹੈ, ਕਿਤੇ ਆਇਆ ਮੌਕਾ ਵੀ ਚੱਲੀਏ ਗੁਰੂ ਘਰ, ਚੱਲੀਏ ਗੁਰੂ ਘਰ ਚੱਲੀਏ, ਅਤੇ ਕਿਸੇ ਨੇ ਕਹਿਤਾ ਵੀ ਚੱਲਣਾ ਨਹੀਂ, ਕਹਿੰਦਾ ਯਾਰ ਮੈਂ ਜਾਣਾ ਸੀ ਪਰ ਮੁੰਡਾ ਠੀਕ ਨਹੀਂ ਹੈ, ਮੇਰਾ ਪੁੱਤਰ ਠੀਕ ਨਹੀਂ ਹੈ, ਅਤੇ ਮੈਂ ਦਵਾਈ ਲਵਾਉਣ ਚੱਲਿਆ ਉਹਨੂੰ। ਉਹਦੇ ਮਨ 'ਚ ਇਹ ਨਹੀਂ ਆਇਆ ਕਿ ਅਗਰ ਮੇਰਾ ਬੇਟਾ ਠੀਕ ਨਹੀਂ ਨਾ ਹੈਗਾ, ਅਤੇ ਪਰਮਾਤਮਾ ਨੇ ਕੋਈ ਇਮਤਿਹਾਨ ਪਾਇਆ, ਅਤੇ ਜੇ ਮੈਂ ਗੁਰੂ ਘਰ ਚੱਲ ਪਿਆ ਨਾ, ਇਹਨੇ ਆਪੇ ਠੀਕ ਹੋ ਜਾਣਾ। ਨਹੀਂ ਆਇਆ, ਉਹਦੇ ਮਨ 'ਚ ਪਤਾ ਕੀ ਆਇਆ ਕਿ ਜੇ ਮੈਂ ਦਵਾਈ ਲੈਣ ਨਹੀਂ ਨਾ ਗਿਆ ਤਾਂ ਮੈਂ ਗੁਰਦੁਆਰੇ ਚਲਾ ਗਿਆ। ਅਸਲ 'ਚ ਉਹਨੂੰ ਹੋਇਆ ਕੀ, ਉਹਦੇ ਮਨ ਵਿੱਚ ਆਇਆ ਵੀ ਜੇ ਮੈਂ ਮੁੰਡੇ ਨੂੰ ਛੱਡ ਕੇ ਅਤੇ ਗੁਰੂ ਘਰ ਨੂੰ ਤੁਰ ਪਿਆ, ਅਤੇ ਸੰਸਾਰ ਨੇ ਤਾਨੇ ਮਿਹਣੇ ਮਾਰਨੇ, ਰਿਸ਼ਤੇਦਾਰ ਤਾਨੇ ਮਿਹਣੇ ਮਾਰਨੇ, ਮੁੰਡਾ ਤੇਰਾ ਬਿਮਾਰ ਪਿਆ, ਤੂੰ ਗੁਰੂ ਘਰ ਮੱਥੇ ਟੇਕਣ ਜਾਂਦਾ ਫਿਰਦਾ, ਤੂੰ ਉੱਥੇ ਸਤਸੰਗ ਸੁਣਨ ਚਲ ਗਿਆ, ਇਹ ਆ ਕੀ ਆ, ਮਾਇਆ ਨੇ ਮੋਹ ਲਿਆ ਆਪਣੇ 'ਚ। ਅਤੇ ਜੇ ਕੀ ਕਹਿੰਦਾ, ਕਹਿੰਦਾ ਭਾਈ ਗੱਲ ਸੁਣੋ, ਡਾਕਟਰ ਕੋਲੋਂ ਦਵਾਈ ਲੈਣ ਜਾਣੀ ਆ ਅਤੇ ਕਦੋਂ ਖਾਣੀ ਆ ਅਤੇ ਕਦੋਂ ਉਹਨੇ ਅਸਰ ਕਰਨਾ, ਅਤੇ ਮੈਂ ਐਸੇ ਡਾਕਟਰ ਕੋਲ ਚੱਲਿਆ ਵੀ ਜੇ ਮੈਂ ਇਸ ਚੀਜ਼ ਨੂੰ ਛੱਡ ਕੇ ਵੀ ਚੱਲ ਕੋਈ ਨਹੀਂ ਆਪੇ ਮੁੰਡਾ ਠੀਕ ਹੋ ਜੂ, ਤੁਰ ਗਿਆ ਅਤੇ ਉਹਨੇ ਮੁੰਡਾ ਵੀ ਠੀਕ ਕਰਨਾ, ਉਹਨੇ ਮੈਨੂੰ ਵੀ ਠੀਕ ਕਰ ਦੇਣਾ, ਪਰ ਮਨ ਨਹੀਂ ਨਾ ਮੰਨਦਾ, ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਇਹਨੂੰ ਕਹਿੰਦੇ ਆ ਕੀ ਕਹਿਣ ਲੱਗੇ ਗੁਰੂ ਸਾਹਿਬਾਨ? ਕਹਿੰਦੇ ਪੁੱਤ ਕੁਟੰਬ, ਕੁਟੰਬ ਕੀ ਪਰਿਵਾਰ, ਠੀਕ ਹੈ। ਹੁਣ ਇਨਸਾਨ ਕੀ ਕਰਦਾ ਹੈ ਜੇ ਉਹਨੂੰ ਤੁਸੀਂ ਕਹੋ ਵੀ ਤੁਸੀਂ ਭਾਈ ਸਾਹਿਬ ਆਏ ਨਹੀਂ ਗੁਰੂ ਘਰ ਕੱਲ੍ਹ, ਆਉਣਾ ਸੀਗਾ, ਪਰਿਵਾਰ ਦੀ ਪ੍ਰੋਬਲਮ ਇੱਦਾਂ ਦੀ ਸੀਗੀ, ਨਹੀਂ ਆਇਆ ਗਿਆ, ਠੀਕ ਹੈ। ਫਿਰ ਗੁਰੂ ਸਾਹਿਬਾਨ ਕਹਿੰਦੇ ਗ੍ਰਹਿ ਘਰ, ਠੀਕ ਹੈ, ਤੁਸੀਂ ਹਿਸਾਬ ਲਾਓ। ਕਈ ਵਾਰੀ ਇਨਸਾਨ ਕੀ ਕਰਦਾ ਕਹਿੰਦਾ ਬਾਬਾ ਜੀ ਵੀ ਬੜਾ ਮਨ ਕੀਤਾ ਵੀ ਆਪਾਂ ਹਫ਼ਤਾ ਦਸ ਦਿਨ ਵੇਟ ਕਰਦੇ ਰਹਿੰਦੇ ਹਾਂ ਵੀ ਫਲਾਣੇ ਦਿਨ ਨੂੰ ਸਮਾਗਮ ਸੁਣਨ ਜਾਣਾ, ਫਿਰ ਗਿਆ ਨਾ ਸਵੇਰੇ ਗੱਲ ਕੁੜੀ ਟੂਟੀ ਖਰਾਬ ਹੋ ਗਈ। ਫਿਰ ਮੈਂ ਕਿਹਾ ਵੀ ਉਹਨੂੰ ਠੀਕ ਤਾਂ ਕਰਾਉਣਾ ਹੀ ਹੈ ਨਾ, ਅਤੇ ਮੈਂ ਉਦੋਂ ਘਰ ਕਿਹਾ ਬੈਠਾ ਵੀ ਮੈਂ ਚੱਲਿਆ, ਅਤੇ ਘਰ ਦੇ ਕਹਿਣ ਲੱਗੇ ਵੀ ਤੁਸੀਂ ਚੱਲੇ ਗੁਰਦੁਆਰੇ, ਟੂਟੀ ਕੌਣ ਠੀਕ ਕਰਾਊਗਾ, ਤੁਸੀਂ ਹਨੇਰੇ ਹੋਏ ਆਉਣਾ, ਮੁੜ ਕੇ ਲੱਭਣਾ ਕੋਈ ਨਹੀਂ। ਫਿਰ ਕਹਿੰਦਾ ਮੈਂ ਕਿਹਾ ਵੀ ਗੱਲ ਤਾਂ ਸਹੀ ਹੈ, ਘਰ ਵੱਲ ਵੀ ਧਿਆਨ ਕਰਨਾ ਪੈਣਾ ਹੈ। ਹੁਣ ਉਹ ਘਰ ਵੱਲ ਖੁੱਭ ਗਿਆ ਪਰ ਗੁਰੂ ਦਾ ਦਰ ਛੱਡ ਗਿਆ। ਅਤੇ ਜੇ ਗੁਰੂ ਦੇ ਦਰ 'ਤੇ ਆ ਜਾਂਦਾ ਨਾ, ਰੱਬ ਦੇ ਰੰਗ ਬੜੇ ਨਿਆਰੇ ਆ, ਹੋ ਸਕਦਾ ਉਹਦੀ ਟੂਟੀ ਆ ਨਾ ਉਹ 'ਚ ਕਚੜਾ ਆ ਗਿਆ ਹੋਵੇ, ਹੋ ਸਕਦਾ ਟੂਟੀ 'ਚ ਕਚੜਾ ਆ ਗਿਆ ਹੋਵੇ, ਟੂਟੀ ਬੰਦ ਹੋ ਗਈ, ਉਹ ਕਚੜਾ ਨਹੀਂ ਹੈਗਾ, ਮੇਰੇ ਪਰਮਾਤਮਾ ਨੇ ਕੋਈ ਹੱਥ ਪਤਾਇਆ ਵੀ ਵੇਖਦਾ ਅੱਜ ਇਹ ਟੂਟੀ ਕੋਲ ਖਲੋਨਾ ਕਿ ਪੁੱਤ ਮੇਰੇ ਮਗਰ ਜਾਂਦਾ। ਰੱਬ ਦਾ ਪਿਆਰਾ ਸੀ, ਤੁਰਨ ਲੱਗਾ ਕਹਿੰਦਾ ਟੂਟੀ ਖਰਾਬ ਹੋ ਗਈ, ਕਹਿੰਦਾ ਚਲੋ ਕੋਈ ਗੱਲ ਨਹੀਂ। ਰੱਬ ਦਾ ਪਿਆਰਾ ਵੇਖਣ ਗਿਆ, ਇੱਕ ਵਾਰੀ ਵੇਖਿਆ, ਦੋ ਵਾਰੀ ਵੇਖਿਆ, ਅਤੇ ਕੀ ਕਹਿੰਦਾ? ਕਹਿੰਦਾ ਲੇਟ ਕਰਦੇ ਹੋ, ਗੁਰੂ ਘਰ ਜਾਣਾ ਹੈ। ਰੱਬ ਦਾ ਪਿਆਰਾ ਟੂਟੀ ਲੋਕ ਕੇ ਖਲੋ ਕੇ ਕਹਿੰਦਾ ਲੇਟ ਕਰਦੇ ਹੋ, ਗੁਰੂ ਘਰ ਜਾਣਾ ਹੈ। ਇੰਨੀ ਗੱਲ ਕਹੀ ਅਤੇ ਟੂਟੀ ਦਾ ਫਾਸਲਾ ਵੱਜਿਆ, ਕਚੜਾ ਵਿੱਚੋਂ ਨਿਕਲ ਗਿਆ, ਟੂਟੀ ਚੱਲ ਪਈ। ਉਹ ਪੁੱਛਦਾ ਵੀ ਟੂਟੀ ਚੱਲ ਕਿੱਦਾਂ ਪਈ? ਉਹ ਸਾਰੇ ਪੁੱਛਦੇ ਕੀ ਉਹ ਚੱਲ ਪਈ? ਹਾਂ ਚੱਲ ਪਈ। ਕਹਿੰਦੇ ਹੋਇਆ ਕੀ ਸੀ? ਕਹਿੰਦਾ ਇਹ ਮੈਨੂੰ ਨਹੀਂ ਪਤਾ ਹੋਇਆ ਕੀ ਸੀ, ਇਹ ਕੋਈ ਰੱਬ ਦੀ ਖੇਡ ਸੀਗੀ, ਮੈਂ ਵੀ ਚਲਾ ਕੇ ਦੇਖੀ, ਤੁਸੀਂ ਵੀ ਚਲਾ ਕੇ ਦੇਖੀ, ਨਹੀਂ ਚੱਲੀ। ਤਾਂ ਮੈਂ ਕੋਲ ਖਲੋ ਕੇ ਉਹਨੂੰ ਫਿਰ ਪੁੱਛਿਆ ਵੀ ਚੱਲਣਾ ਕਿ ਨਹੀਂ ਚੱਲਣਾ? ਉੱਧਰ ਲੇਟ ਹੋਣ ਡਿਆ ਅਤੇ ਪਤਾ ਨਹੀਂ ਕਿਹੜੀ ਹਵਾ ਆ ਕੇ ਵੱਜੀ ਹੈ। ਉਹ ਕਹਿੰਦਾ ਭਾਵ ਉਹ ਪਿੱਛੇ ਰੋਕਣ ਵਾਲਾ ਵੀ ਉਹੀ ਸੀ ਅਤੇ ਪਿੱਛੋਂ ਤੋਰਨ ਵਾਲਾ ਵੀ ਉਹ ਆਪੇ ਹੀ ਹੈ। ਜਿੱਦਣ ਮਨ ਬਿਰਤੀ ਬਣ ਗਈ, ਪਰ ਬਣਾਉਣੀ ਔਖੀ ਹੈ ਨਾ, ਹੁਣ ਫਸ ਗਿਆ ਬੰਦਾ ਵੀ ਟੂਟੀ 'ਚ ਪਾਣੀ ਨਹੀਂ ਆਉਣ ਡਿਆ, ਸ਼ਾਮ ਤੱਕ ਇਹਨੂੰ ਠੀਕ ਕਰਾਉਣਾ। ਹੁਣ ਤੁਸੀਂ ਹਿਸਾਬ ਲਾ ਲਓ ਰੱਬ ਦੀ ਖੇਡ, ਤੁਸੀਂ ਗੁਰੂ ਦਾ ਦਰ ਛੱਡ ਦਿੱਤਾ ਵੀ ਆਹ ਟੂਟੀ ਠੀਕ ਕਰਾਉਣੀ ਹੈ। ਜੇ ਕੱਲ੍ਹ ਠੀਕ ਹੋਣੀ ਨਾ, ਉਹ 'ਚ ਕਚੜਾ ਪਤਾ ਨਹੀਂ ਕਿੱਥੇ ਫਸਿਆ ਰਹਿਣਾ, ਉਹ ਕਿਸੇ ਦੇ ਦਿਮਾਗ 'ਚ ਨਹੀਂ ਵੜਨਾ, ਠੀਕ ਹੀ ਨਹੀਂ ਹੋਣੀ। ਫਸੇ ਲਓ ਉਹ ਕੱਲ੍ਹ ਤੱਕ ਠੀਕ ਹੀ ਨਹੀਂ ਹੋਣੀ, ਠੀਕ ਹੈ। ਫਿਰ ਤੁਸੀਂ ਕਹਿਣਾ ਵੀ ਯਾਰ ਇਹ ਠੀਕ ਵੀ ਨਹੀਂ ਹੋਈ ਅਤੇ ਮੈਂ ਗੁਰੂ ਦਾ ਦਰ ਵੀ ਛੱਡਦਾ, ਘੰਟਾ ਚੱਲ ਜਾਂਦਾ, ਚੰਗਾ ਸੀ ਨਾ। ਸਿਰਫ ਤੁਸੀਂ ਮਨ ਬਿਰਤੀ ਬਣਾ ਕੇ ਦੇਖ ਲਿਓ ਗੁਰੂ ਪਿਆਰੋ, ਜਿਹੜਾ ਤਾਂ ਗੁਰੂ ਘਰ ਨੂੰ ਤੁਰ ਪਿਆ ਉਹਦੀਆਂ ਟੂਟੀਆਂ ਆਪੇ ਹੀ ਖੁੱਲ੍ਹ ਜਾਂਦੀਆਂ, ਅਤੇ ਜਿਹੜਾ ਰੁਕ ਗਿਆ ਉਹਦੀਆਂ ਟੂਟੀਆਂ ਦੂਜੀਆਂ ਵੀ ਬੰਦ ਹੋ ਜਾਂਦੀਆਂ। ਸਿਰਫ ਸਮਝਣ ਵਾਲੀ ਗੱਲ ਆ। ਉਹਨਾਂ ਲਿਖਿਆ ਦੇਖੋ ਨਾ, ਪੁੱਤ ਕੁਟੰਬ ਗ੍ਰਹਿ ਮੋਇਆ ਮਾਏ, ਕਹਿੰਦੇ ਇਸ ਮਾਇਆ ਨੇ ਨਾ ਆਪੇ ਮੋਇਆ ਆ, ਠੀਕ ਆ। ਇਸ ਮਨ ਨੂੰ ਕਿੱਦਾਂ ਕਿੱਦਾਂ, ਕਦੀ ਪੁੱਤ ਦਾ ਪਿਆਰ ਪੈਦਾ ਕਰ ਦਿੰਦੀ ਹੈ, ਕਦੀ ਪਰਿਵਾਰ ਦਾ ਪਿਆਰ ਪੈਦਾ ਕਰ ਦਿੰਦੀ ਹੈ, ਕਦੀ ਘਰ ਦਾ ਪਿਆਰ ਪੈਦਾ ਕਰ ਦਿੰਦੀ ਮਾਇਆ, ਅਤੇ ਬੰਦਾ ਉੱਧਰ ਨੂੰ ਤੁਰ ਪੈਂਦਾ ਅਤੇ ਗੁਰੂ ਘਰ ਨੂੰ ਛੱਡ ਦਿੰਦਾ ਹੈ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ ਅੱਗੇ ਜਾ ਕੇ? ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਮਨ ਮੁਖ ਅੰਧਾ ਆਵੇ ਜਾਏ। ਆਉਂਦਾ ਫਿਰ ਜਿਹੜਾ ਮਨ ਮਗਰ ਤੁਰਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦਾ, ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਤੁਰਦਾ, ਕਹਿੰਦੇ ਉਹ ਮਨ ਮਤੀਆ ਅੰਨਾ ਆ, ਉਹਦੀਆਂ ਅੱਖਾਂ ਅੰਦਲੀਆਂ ਨਹੀਂ ਖੁੱਲ੍ਹ ਸਕਦੀਆਂ। ਹਿਸਾਬ ਲਓ, ਉਹਦੀਆਂ ਅੰਦਲੀਆਂ ਅੱਖਾਂ ਨਹੀਂ ਖੁੱਲ੍ਹ ਸਕਦੀਆਂ। ਅੰਦਲੀਆਂ ਅੱਖਾਂ ਅੰਨਾ ਗਿਆ, ਬਾਹਲੀਆਂ ਤੋਂ ਨਹੀਂ। ਤੁਸੀਂ ਕੀ ਕਹੋਗੇ ਇਹਦੇ ਸਾਰੇ ਦੇਖਣ ਡੇ ਆ, ਸੜ ਜਾਂਦਾ ਹੀ ਕੋਈ ਨਹੀਂ ਹੈਗਾ, ਸਾਨੂੰ ਦਿਸਣ ਡਿਆ? ਪਰ ਨਹੀਂ, ਇਹ ਤੁਹਾਨੂੰ ਸੰਸਾਰ ਦਿਸਣ ਡਿਆ, ਪਰ ਅੰਦਲੀਆਂ ਅੱਖਾਂ ਤੁਹਾਡੀਆਂ ਅੰਨੀਆਂ ਨੇ, ਨਿਰੰਕਾਰ ਵੇਖਣ ਵਾਲੀਆਂ। ਕਹਿੰਦੇ ਮਨਮੁਖ ਅੰਧਾ, ਕਹਿੰਦੇ ਜਿਹੜਾ ਮਨਮੁਖ ਹੈ ਉਹ ਅੰਨਾ, ਅਤੇ ਆਵੇ ਜਾਏ ਕਹਿੰਦਾ ਫਿਰ ਉਹਦਾ ਆਉਣਾ ਜਾਣਾ ਲੱਗਾ ਰਹਿੰਦਾ, ਜੰਮਣਾ ਮਰਨਾ ਉਹਦਾ ਲੱਗਾ ਰਹਿੰਦਾ, ਜਿਹਦੀ ਅੰਦਰ ਦੀਆਂ ਅੱਖਾਂ ਨਹੀਂ ਖੁੱਲਦੀਆਂ, ਤੁਰਿਆ ਰਹਿੰਦਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿੰਦੇ ਹਰ ਹਰ ਨਾਮ ਦੇਵੇ ਜਨ ਸੋਏ, ਹਰ ਹਰ ਦੋ ਵਾਰੀ ਆ ਗਿਆ, ਹਰ ਹਰ ਨਾਮ ਦੇਵੇ ਜਨ ਸੋਏ। ਪਹਿਲਾ ਹਰ ਪਰਮਾਤਮਾ ਅਕਾਲ ਪੁਰਖ, ਦੂਜਾ ਹਰ ਕਿਹੜਾ? ਦੂਜਾ ਹਰ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਗੁਰੂ ਦਾ ਰੂਪ ਧਾਰਨ ਕੀਤਾ, ਇਹ ਵੀ ਪਰਮਾਤਮਾ ਹੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵੀ ਪਰਮਾਤਮਾ ਆ। ਕਹਿੰਦੇ ਪਰਮਾਤਮਾ ਨੇ ਆਪਣਾ ਦੂਜਾ ਰੂਪ ਗੁਰੂ ਦਾ ਧਾਰਨ ਕਰਕੇ ਅਤੇ ਕੀ ਕੀਤਾ? ਨਾਮ ਦੇਵੇ ਜਨ ਸੋਏ, ਕਹਿੰਦੇ ਸੰਸਾਰ ਦੇ ਉੱਤੇ ਆ ਕੇ ਅਤੇ ਇਹ ਸੰਸਾਰੀਆਂ ਨੂੰ ਨਾਮ ਦੀ ਦਾਤ ਦੇਣ ਲੱਗ ਪਿਆ, ਗੁਰੂ ਬਣ ਕੇ ਪਰਮਾਤਮਾ। ਕਹਿੰਦਾ ਜਿਹਨੂੰ ਗੁਰੂ ਬਣ ਕੇ ਉਹਨੇ ਨਾਮ ਦੀ ਦਾਤ ਦਿੱਤੀ, ਹੁਣ ਹਿਸਾਬ ਲਾ ਉਹ ਗੁਰੂ ਕਿੱਥੇ ਆ? ਇਕੱਲਾ ਮਨੁੱਖ ਜਾਮੇ 'ਚ ਗੁਰੂ ਆ, ਕਿਸੇ ਹੋਰ ਜਾਮੇ 'ਚ ਗੁਰੂ ਹੈ ਨਹੀਂ, ਹੈਗਾ ਕਿਤੇ? ਇਹਦਾ ਮਤਲਬ ਕੀ ਹੈ ਕਿ 84 ਲੱਖ ਜੂਨ ਦੇ ਅੰਦਰੋਂ ਉਹ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਜਿਹੜੀ ਆਤਮਾ ਮਨੁੱਖ ਸੀ ਚ ਪਹੁੰਚ ਜਾਂਦੀ ਉਹਨੂੰ ਨਾਮ ਦੀ ਦਾਤ ਦਿੰਦੇ ਹੈ ਨਾ। ਜਦੋਂ ਨਾਮ ਦੀ ਦਾਤ ਦਿੰਦੇ ਆ ਕੀ ਕਹਿਣ ਲੱਗੇ, ਅਣ ਦਿਨ ਭਗਤ ਗੁਰਸਬਦੀ ਹੋਏ ਹੈ ਨਾ। ਜਿਹਨੂੰ ਨਾਮ ਦੀ ਦਾਤ ਮਿਲ ਗਈ ਅਣ ਦਿਨ ਭਗਤ, ਕਹਿੰਦਾ ਫਿਰ ਹਰ ਰੋਜ਼ ਹਰ ਸਵਾਸ ਭਗਤੀ ਕਰਦਾ, ਕਿੱਦਾਂ ਕਰਦਾ, ਗੁਰਸਬਦੀ ਹੋਏ। ਗੁਰਸਬਦੀ ਕੀ ਹੈ? ਉਪਦੇਸ਼। ਕਹਿੰਦੇ ਫਿਰ ਉਹ ਉਪਦੇਸ਼ ਨਾਲ ਜੁੜ ਜਾਂਦਾ, ਉਪਦੇਸ਼ ਉਹਦੇ ਮਨ 'ਚ ਟਿਕ ਜਾਂਦਾ, ਅਤੇ ਜਿੱਦਾਂ ਜਿੱਦਾਂ ਗੁਰੂ ਜੀ ਉਹਨੂੰ ਕਹਿੰਦੇ ਆ ਨਾ, ਉਹ ਉੱਦਾਂ ਦੀ ਬਿਰਤੀ ਬਣਾ ਕੇ ਅਤੇ ਹਰ ਸਵਾਸ 'ਚ ਭਗਤੀ ਕਰਨ ਲੱਗ ਪੈਂਦਾ। ਗੁਰੂ ਜੀ ਨੇ ਉਹਨੂੰ ਕਹਿ ਦਿੱਤਾ, ਗੁਰੂ ਜੀ ਨੇ ਕਹਿ ਦਿੱਤਾ, ਕਹਿੰਦੇ ਭਾਈ ਗੱਲ ਸੁਣ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਇਹ ਉਪਦੇਸ਼ ਆ ਉਹਨੇ ਮਨ 'ਚ ਰੱਖ ਲਿਆ ਵੀ ਮੈਨੂੰ ਗੁਰੂ ਜੀ ਨੇ ਕਿਹਾ ਵੀ ਜੇ ਭਗਤੀ ਕਰਨੀ ਆ ਨਾ ਅਤੇ ਮਨ 'ਚ ਧਾਰ ਲਾ, ਕਾਹਦੀ ਮਾਂ ਅਤੇ ਕਾਹਦਾ ਪਿਓ ਅਤੇ ਨਾਮ ਮਾਤਰ ਝੂਠੇ ਸਾਖ ਨੇ। ਠੀਕ ਆ, ਮਾਂ ਪਿਓ ਦੀ ਸੇਵਾ ਕਰੀ ਜਾ, ਮਾਂ ਪਿਓ ਦੇ ਕਹਿਣਾ ਮੰਨੀ ਜਾ, ਪਰ ਮਨ ਕਰਕੇ ਨਾ ਧਾਰ ਲਈ ਵੀ ਯਾਰ ਮੇਰੀ ਮਾਂ ਆ ਮੇਰਾ ਪਿਓ ਆ, ਅਤੇ ਇਹ ਮਾਂ ਅਤੇ ਪਿਓ ਕੋਲ ਬੈਠਾ ਬੈਠਾ ਮੈਨੂੰ ਮਾਂ ਪਿਓ ਮਿਲ ਗਏ ਨੇ, ਹੁਣ ਤਾਂ ਮੈਨੂੰ ਕਿਸੇ ਦੀ ਲੋੜ ਨਹੀਂ, ਅਜੇ ਅਸਲੀ ਮਾਂ ਪਿਓ ਮਿਲਣਾ ਬਾਕੀ ਹੈ। ਤੂੰ ਮੇਰਾ ਪਿਤਾ, ਤੂੰ ਮੇਰੀ ਮਾਤਾ। ਠੀਕ ਹੈ ਬਈ, ਉਹ ਗੁਰੂ ਜੀ ਕਹਿੰਦੇ ਵੀ ਪਰਮਾਤਮਾ ਹੀ ਪਿਓ ਆ ਅਤੇ ਪਰਮਾਤਮਾ ਹੀ ਮਾਂ ਆ। ਕਹਿੰਦੇ ਇਹ ਮਾਂ ਪਿਓ ਜਿਹੜੇ ਨੇ ਝੂਠੇ ਨੇ, ਪਰ ਅਸਲੀ ਮਾਂ ਪਿਓ ਉਹ ਆ ਤੇਰਾ। ਕਹਿੰਦੇ ਇਸ ਮਾਂ ਪਿਓ ਦੇ ਪਿੱਛੇ ਕਦੇ ਉਧਰੋਂ ਨਾਤਾ ਨਾ ਤੋੜ ਲਵੀ। ਇਹ ਚੀਜ਼ ਸਾਨੂੰ ਸਮਝਾਤੀ, ਕਹਿੰਦੇ ਆਪਣੇ ਮਨ 'ਚ ਰੱਖ ਲਾ। ਇਹ ਨਹੀਂ ਕਿਹਾ ਵੀ ਮਾਂ ਪਿਓ ਛੱਡ ਦੇ, ਘਰ ਬਾਰ ਛੱਡ ਦੇ, ਨਹੀਂ। ਕਹਿੰਦੇ ਮਾਂ ਪਿਓ ਦੀ ਸੇਵਾ ਕਰ, ਮਾਂ ਪਿਓ ਦੇ ਕੋਲ ਰਹੋ, ਪਰ ਮਨ ਕਰਕੇ ਧਾਰਨਾ ਕਰ ਵੀ ਮੇਰਾ ਨਾਲ ਨਾਤਾ ਕੋਈ ਨਹੀਂ ਹੈ ਅਤੇ ਮੈਂ ਆਪਣੇ ਅਸਲੀ ਮਾਂ ਪਿਓ ਦੀ ਖੋਜ ਕਰਨੀ ਹੈ। ਔਰ ਉਹ ਮਾਂ ਪਿਓ, ਬੜੀ ਹੈਰਾਨਗੀ ਵਾਲੀ ਗੱਲ ਹੈ, ਬੱਚੇ ਅਤੇ ਮਾਂ ਪਿਓ ਇਕੱਠੇ ਰਹਿਣ ਦੇ, ਹੁਣ ਧਿਆਨ ਦੇਣ ਵਾਲੀ ਗੱਲ 'ਚ ਪਿਓ ਉਸੇ ਘਰ 'ਚ ਰਹਿਣ ਡਿਆ ਅਤੇ ਕਿਸੇ ਨੇ ਪੁੱਛਿਆ ਤੁਹਾਡੇ ਪਿਤਾ ਜੀ ਕਿੱਥੇ ਆ, ਕਿਸੇ ਨੇ ਪੁੱਛਿਆ ਤੁਹਾਡੇ ਪਿਤਾ ਜੀ ਕਿੱਥੇ ਆ, ਕਹਿੰਦਾ ਅੰਦਰ ਹੀ ਹੈ। ਕਦੀ ਵੇਖੇ ਨਹੀਂ? ਕਹਿੰਦਾ ਕੋਈ ਗੱਲ ਨਹੀਂ, ਅੰਦਰ ਹੀ ਰਹਿੰਦੇ ਨੇ ਅੱਜ ਕੱਲ੍ਹ। ਹੁਣ ਪੰਗਾ ਕੀ ਹੈ ਵੀ ਪਿਤਾ ਜੀ ਅੰਦਰ ਨੇ ਪਰ ਕਮਰੇ 'ਚ ਨੇ, ਅੰਦਰੋਂ ਪਿਤਾ ਜੀ ਆਵਾਜ਼ ਮਾਰਨ ਡੇ ਨੇ, ਕਹਿੰਦੇ ਭਾਈ ਗੱਲ ਸੁਣ, ਮੈਂ ਹੀ ਘਰ ਬਣਾ ਕੇ ਦਿੱਤਾ ਇਹਨੂੰ ਅਤੇ ਮੈਂ ਹੀ ਕਮਰੇ 'ਚ ਬੈਠਾ, ਕੁੰਡੀ ਲਾ ਕੇ। ਇਸ ਪਿਓ ਦੇ ਪੁੱਤ ਨੇ ਕਦੀ ਬੂਹਾ ਨਹੀਂ ਖੜਕਾਇਆ ਵੀ ਪਿਤਾ ਜੀ ਕਿੱਥੇ ਹੋ, ਕਦੀ ਬਾਹਰ ਤੋਂ ਨਿਕਲੋ, ਆ ਘਰ ਪਰਮਾਤਮਾ ਨੇ ਬਣਾ ਕੇ ਦਿੱਤਾ, ਦਸੋਂ ਦੁਆਰ ਵੀ ਪਰਮਾਤਮਾ ਨੇ ਬਣਾਇਆ, ਇਹਦੇ ਅੰਦਰ ਕੁੰਡੀ ਲਾ ਕੇ ਬੈਠਾ ਅਸੀਂ, ਕਦੀ ਸ਼ਬਦ ਦੇ ਜ਼ਰੀਏ ਉਹਦਾ ਬੂਹਾ ਹੀ ਨਹੀਂ ਖੜਕਾਇਆ। ਪਰਮਾਤਮਾ ਕਿਤੇ ਬਾਹਰ ਤੋਂ ਨਿਕਲੋ, ਅਸੀਂ ਖੜਕਾਏ ਨਹੀਂ, ਕੁੰਡੀ ਖੜਕਾਈ ਨਹੀਂ ਅਸੀਂ, ਕਦੀ ਕਹੀ ਨਹੀਂ, ਕਦੀ ਕਿਹੜੀ ਗੱਲੋਂ, ਕਿਉਂਕਿ ਸਾਡਾ ਤਾਂ ਸੰਸਾਰ ਨਾਲ ਪਿਆਰ ਹੈ। ਕੋਠੀ ਲੈਣ ਨਾਲ ਮਤਲਬ ਸੀ ਲੈ ਲਈ ਹੈ, ਹੁਣ ਪਿਓ ਅੰਦਰ ਬੈਠਾ ਤਾਂ ਬੈਠਾ ਰਹੇ, ਸਾਨੂੰ ਤਾਂ ਸਰੀਰ ਲੈਣ ਨਾਲ ਮਤਲਬ ਸੀ ਲੈ ਲਿਆ, ਉਹ ਦਸੋਂ ਦੁਆਰ 'ਚ ਬੈਠਾ ਤੇ ਬੈਠਾ ਰਹੇ। ਬਿਰਤੀ ਬਣਾਉਣੀ ਪੈਣੀ ਹੈ, ਬਿਰਤੀ ਬਣਾਉਣੀ ਪੈਣੀ ਹੈ। ਫਿਰ ਤਾਂ ਗੁਰੂ ਸਾਹਿਬ ਨੂੰ ਕਹਿੰਦੇ, ਕਹਿੰਦੇ ਗੁਰਮਥ ਵਿਰਲਾ ਬੁੱਝੇ ਕੋਏ, ਕਹਿੰਦੇ ਕੋਈ ਬਿਰਲਾ ਹੀ ਆ ਜਿਹੜਾ ਗੁਰੂ ਦੇ ਕੋਲੋਂ, ਗੁਰਮਤ ਬਿਰਲਾ ਬੁੱਝੇ ਕੋਏ, ਜਿਹੜਾ ਗੁਰੂ ਦੇ ਕੋਲੋਂ ਮਤ ਲੈ ਲੈਂਦਾ, ਸੋਝੀ ਲੈ ਲੈਂਦਾ, ਅਕਲ ਲੈ ਲੈਂਦਾ, ਕਹਿੰਦਾ ਉਹ ਇਸ ਚੀਜ਼ ਨੂੰ ਸਮਝ ਸਕਦਾ, ਦੂਜਾ ਨਹੀਂ ਸਮਝ ਸਕਦਾ। ਨਾਨਕ ਨਾਮ ਸਮਾਵੇ ਸੋਏ, ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿਣ ਲੱਗੇ ਫਿਰ ਇੱਦਾਂ ਦੀ ਬਿਰਤੀ ਬਣਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਗੁਰਮਤ ਲੈ ਲੈਂਦਾ ਨਾ, ਗੁਰਮਤ ਹਾਸਲ ਕਰ ਲੈਂਦਾ, ਕਹਿੰਦੇ ਫਿਰ ਉਹਦੀ ਬਿਰਤੀ 24 ਘੰਟੇ ਉਹਦੇ 'ਚ ਨਾਮ ਸਮਾਉਂਦਾ। ਜਿਹੜਾ ਗੁਰੂ ਦੇ ਮਾਰਗ 'ਤੇ ਨਹੀਂ ਚੱਲਦਾ, ਗੁਰੂ ਕੋਲ ਮਤ ਨਹੀਂ ਲੈਂਦਾ ਨਾ, ਕਹਿੰਦਾ ਉਹਦੇ ਅੰਦਰ ਕਦੀ ਨਾਮ ਸਮਾਉਂਦਾ ਨਹੀਂ ਹੈ। ਨਾਮ ਸਿਰਫ ਉਹਦੇ ਅੰਦਰ ਸਮਾਉਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਕੋਲੋਂ ਗੁਰਮਤ ਲੈ ਲੈਂਦਾ, ਕਿਉਂਕਿ ਬਾਣੀ 'ਚ ਪੰਕਤੀ ਆਉਂਦੀ ਹੈ ਗੁਰਮਤ ਛੋਡੇ ਉਜੜ ਜਾਈ। ਠੀਕ ਹੈ ਕਿ ਨਹੀਂ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠਾ ਗੁਰਮਤ ਛੱਡ ਦਿੰਦਾ, ਗੁਰੂ ਸਾਹਿਬ ਨੇ ਕਹਿੰਦੇ ਉਹਦਾ ਉਜੜਨਾ ਪੱਕਾ ਆ। ਉਜੜਨਾ ਮਤਲਬ ਕਿ ਹੋਰਾਂ ਘਰਾਂ 'ਚ ਹੋਰਾਂ ਸਰੀਰਾਂ 'ਚ ਜਾਣਾ ਉਹਦਾ ਪੱਕਾ ਆ। ਸੁਭਟ ਭਾਗੇ ਹੋ, ਕਰਮਾਂ ਵਾਲੇ ਹੋ, ਕਿ ਤੁਹਾਨੂੰ ਸਮਾਂ ਮਿਲਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰੋ। ਜੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਪਣਾ ਜੀਵਨ ਹੀ ਨਹੀਂ ਢਾਲਿਆ ਫਿਰ ਅਸੀਂ ਕੁਛ ਨਹੀਂ ਕਰਨਾ। ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।